ਸੋਡੀ ਫਰਨੀਚਰ
ਕਮਿਊਨਿਟੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ੋਰੂਮ ਹੈ ਸੋਡੀ ਫਰਨੀਚਰ। ਬਿਹਤਰੀਨ ਆਫਟਰ ਸੇਲ ਕਸਟਮਰ ਸਰਵਿਸ ਅਤੇ ਫਾਈਨੈਂਸਿੰਗ ਅਵੇਲੇਬਲ। 74 ਡੈਵਨ ਰੋਡ ਅਤੇ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 9058747171।
The biggest South Asian media group, Y Media. Y Media. Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
की तरफ से साउथ एशियन पल्स प्राइम टाइम में आप सबका स्वागत है। मंडे मॉर्निंग, वेल मौसम का हाल, इट्स करंटली -3, फील्स लाइक -10 एंड आज स्नो बिल्कुल एक्सपीरियंस करने वाले हैं आप, और स्नो की वजह से ट्रैफिक जाम भी होगा, सो मेक श्योर दैट यू गाइस ड्राइव रियली रियली सेफ। मौसम की अपडेट बिल्कुल आप तक पहुंचाते हैं, लेकिन मौसम की अपडेट के साथ साथ हम कहते हैं देश दुनिया भर की सारी लेटेस्ट अपडेट हम आप तक पहुंचाते हैं 24 घंटे सातों दिन वाई मीडिया के सारे प्लेटफॉर्म्स के जरिए। और वाई मीडिया के सारे प्लेटफॉर्म्स के साथ जुड़े रहना चाहते हैं तो जुड़ना है आपने वाई मीडिया टीवी ऐप के साथ। इस ऐप के जरिए आप इंजॉय करते हैं लाइव टीवी लाइव रेडियो इस वक्त आप हमें ऐप के थ्रू भी सुन सकते हैं southasiandaily.com हमारा फेसबुक पेज एंड southasiandaily.com हमारी वेबसाइट. जो लिसनर्स घर पर हैं उन्हें कहना चाहते हैं आप ट्यून इन कर लीजिए चैनल वाई रॉजर्स 857 बेल 828 टेलीस्ट्रो 418 पर भी अब आप चैनल वाई को देख सकते हैं और चैनल वाई अब फ्री प्रीव्यू पर है. जी हाँ, तो घर बैठे एंटरटेनमेंट इंफोटेनमेंट के साथ जुड़े रहते हैं आप और वाई मीडिया आप तक पहुंचाते हैं लगातार अपडेट हेडलाइंस स्टोरी बिहाइंड द हेडलाइंस की बात करें तो युधीर जी बिल्कुल तैयार हैं जानेंगे युधीर जी के साथ सारी अपडेट्स और फिर जहां ये सब अपडेट्स के बारे में हम आपको बताते हैं लगातार हम आपसे कहते हैं कि जुड़े रहें वाई मीडिया के साथ क्योंकि 24 घंटे क्विक अपडेट्स के लिए जाने जाते हैं. और अभी हमारे लिसनर्स की जानकारी के लिए बताना चाहते हैं अगर आप वुडस्टॉक में या फिर कैम्ब्रिज में फ्री होल टाउन होम लेना चाहते हैं तो उसके लिए आपको टीम अमित एरी को कॉन्टैक्ट करना है. अमित एरी को आप कॉल कर सकते हैं 519-623-6200 पर 519-623-6200 पर. अगर आपको लैंड खरीदनी है कमर्शियल प्लाजा डेवलपमेंट लैंड अगर आपको चाहिए तो बिल्कुल इनके पास अवेलेबल है. 3 मिलियन एंड 6 मिलियन से शुरू हो रही है. आप इनसे जानकारी बिल्कुल ले सकते हैं कॉल कर सकते हैं अमित एरी जी को 519-623-6200 519-623-6200. और हमारे सेगमेंट के मेन स्पॉन्सर हैं जूम मनी ट्रांसफर. जी हाँ, जूम मनी ट्रांसफर और पेपैल सर्विस बहुत ही सुरक्षित तरीके से जो है अब आप इंडिया पैसे भेज सकते हैं अपनी उंगलियों के इशारे पर. जी हाँ, बहुत ही सेफ मेथड है अगर पैसे भेजना चाहते हैं आप तो. आप बहुत क्विक भी है सेफ है जूम मनी ट्रांसफर. अपने ऐप स्टोर या फिर प्ले स्टोर से डाउनलोड कीजिए जूम मनी ट्रांसफर ऐप को और पेपैल सर्विस. और होंडा की गाड़ी अगर आप लेना चाहते हैं तो फैमिली होंडा पर आपने पहुंचना है. बहुत ही अमेजिंग डील्स लेकर आए हैं आपके लिए. 2020 सिविक अब आपको मिल रही है सिर्फ 1.99% के साथ. एंड सारी जानकारी अगर आप लेना चाहते हैं अच्छी डील्स चाहते हैं तो फैमिली होंडा पर आपने जाना है क्वीन स्ट्रीट ईस्ट एंड एयरपोर्ट के इंटरसेक्शन पर. फैमिली होंडा के बारे में हमारे लिसनर्स को बता रहे हैं. और एक जबरदस्त बॉक्सिंग मैच होने जा रहा है सुदीप चाकरिया वर्सेस सैंटाना. यूनाइटेड बॉक्सिंग प्रमोशंस लेकर आए हैं आपके लिए ये बॉक्सिंग मैच. इसकी जानकारी अगर आप लेना चाहते हैं तो ticketmaster.ca पर आपने जाना है. ticketmaster.ca पर जाकर आप टिकट भी ले सकते हैं और आप कॉल कर सकते हैं 647-290-4099 जी बिल्कुल तैयार है लेकर आप सबके लिए अपडेट जानेंगे वीर जी के साथ. सो हियर आई वुड लाइक टू वेलकम द ग्रुप एडिटर वाई मीडिया युधवीर जसवाल जी. वेलकम टू द शो युधवीर जी. गुड मॉर्निंग.
थैंक यू वेरी मच सिमरन जी. बहुत बहुत शुक्रिया. साउथ एशियन पल्स प्राइम टाइम सुन रहे सारे ही लिसनर्स का बहुत बहुत असी स्वागत करते हैं सिमरन जी. सिमरन जी, हाउ वाज योर वीकेंड?
इट वॉज रियली नाइस जी. वेल, विंटर्स बिल्कुल आ गई है जी. आई वुड से कोल्ड वीकेंड इट वॉज जी.
बिल्कुल जी. और सिमरन जी, विदाउट फर्दर डिले अज सोमवार का दिन है. बहुत सारिया खबर अज साडे कोल मिडवीक न्यूज रूम दे विच पहुंच रही ने. सो असी उन्हां दे बारे गलबात करांगे. अज रिमेंबरेंस डे हैगा और हर साल की तरह जो साडी रिवायत हैगी है ठीक 11 बजे वी विल ऑब्जर्व 1 मिनट साइलेंस ठीक 11 बजे. और उस तो अलावा असी अज रिमेंबरेंस डे दे जिहड़े प्रोग्राम्स ने उहदी भी हर साल की तरह असी अपडेट जिहड़ी उह भी तुहाडे नाल असी सांझी करांगे. इस तो अलावा गलबात करांगे खबरां जो अंतरराष्ट्रीय जगत तो आ रही हैं. करतारपुर कोरीडोर की ओपनिंग की लेटेस्ट अपडेट तुहाडे नाल सांझी करांगे. फिर खबरां पाकिस्तान तो इंडिया तो बीजेपी और शिवसेना की लड़ाई का नतीजा की होया. शिवसेना ने कितने जाके अलायंस बनाया, किदां सरकार बना रही है हुण शिवसेना. सो बीजेपी की सरकार गिर गई और शिवसेना की सरकार बन गई. दिस इज क्वाइट इंटरेस्टिंग एंड दैट टू इन महाराष्ट्र इंडिया. सो दे बारे भी गल करांगे. स्पोर्ट्स के शानदार प्रदर्शन इंडिया का, आखिरी T20 मुकाबला जीत के सीरीज भी जीत ली है. सो वील अपडेट यू ऑन दैट एज वैल. इस तो अलावा डॉन चेरी हीज डेफिनेटली न्यूज. पिछले दो दिन तो डॉन चेरी न्यूज के है ने और दो दिन चो न्यूज उन्होंने जो बयान दिता है कि पॉपी जिहड़े नहीं लगांदे हैगे ने कुछ लोग और उहदे कारण थोड़ी उन्होंने अपनी फ्रस्ट्रेशन भी दिखाई हैगी है कि तुसी लोग इत्थे आ के फायदा जरूर उठाना चाहते हो साडी फ्रीडम का, लेकिन पॉपी क्यों नहीं तुसी लगांदे अज टोरंटो मिसिसागा. कहिंदे किते वी सी चले जाइए टोरंटो और मिसिसागा दो शहरों के उन्होंने नाम भी लाए ने. सो इहदे कारण ਕਈ ਤਰ੍ਹਾਂ ਦੀ ਸਵਾਲ ਖੜੇ ਹੋਏ ਨੇ, ਕਈ ਤਰ੍ਹਾਂ ਦੀ ਡਿਸਕਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਸੋ ਇਸ ਤੋਂ ਇਲਾਵਾ ਗੱਲਬਾਤ ਕਰਦੇ ਹੈਗੇ ਅਸੀਂ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ। ਪਹਿਲਾਂ ਸਿਮਰਨ ਜੀ, ਪਹਿਲਾਂ ਬੜੀਆਂ ਖਬਰਾਂ ਸਾਂਝੀਆਂ ਕਰ ਲਈ, ਉਸ ਤੋਂ ਬਾਅਦ ਡਿਸਕਸ਼ਨ ਕਰੀਏ।
ਜੀ ਬਿਲਕੁਲ ਜੀ, ਪਹਿਲੇ ਹੈਡਲਾਈਨ ਜੀ,
ਰੁਕ ਕਰਦੇ ਹਾਂ ਸਿੱਧਾ ਬੜੀਆਂ ਖਬਰਾਂ ਵੱਲ। ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਪਾਰਟ 1 ਦੇ ਵਿੱਚ ਬਹੁਤ ਬਹੁਤ ਸਵਾਗਤ ਹੈ, ਜਿੱਥੇ ਅੱਜ ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਟੁਡੇ ਇਜ਼ ਰਿਮੈਂਬਰੈਂਸ ਡੇ। ਅੱਜ ਰਿਮੈਂਬਰੈਂਸ ਡੇ ਦੇ ਮੌਕੇ ਦੇ ਉੱਤੇ ਕੈਨੇਡਾ ਭਰ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਨੇ ਉਹ ਰੱਖੇ ਗਏ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਆ ਓਟਵਾ ਦੇ ਵਿੱਚ, ਜੋ ਅੱਜ ਵਾਰ ਮੈਮੋਰੀਅਲ ਹੈਗਾ, ਉੱਥੇ ਅੱਜ ਕਾਫੀ ਸਾਰੇ ਪ੍ਰੋਗਰਾਮਸ ਜਿਹੜੇ ਨੇ ਰੱਖੇ ਗਏ ਨੇ। ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਦੀ ਵਾਈਫ ਸੋਫੀ ਟਰੂਡੋ ਔਰ ਹੋਰ ਬਹੁਤ ਸਾਰੇ ਡਿਗਨਿਟਰੀਜ਼ ਜਿਹੜੇ ਨੇ ਓਟਵਾ ਦੇ ਵਿੱਚ ਵਾਰ ਮੈਮੋਰੀਅਲ 'ਚ ਪਹੁੰਚਣਗੇ। ਅਸੀਂ ਲਗਾਤਾਰ ਤੁਹਾਨੂੰ ਵਾਈ ਮੀਡੀਆ ਗਰੁੱਪ ਦੇ ਸਾਰੇ ਹੀ ਪਲੇਟਫਾਰਮਸ ਦੇ ਉੱਤੇ ਓਟਵਾ ਦੇ ਵਿੱਚ ਹੋਣ ਜਾ ਰਹੇ ਇਹ ਸਾਰੇ ਪ੍ਰੋਗਰਾਮਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਓਟਵਾ ਤੋਂ ਇਲਾਵਾ ਸਾਡੇ ਇੱਥੇ ਟੋਰੋਂਟੋ ਦੀ ਜੇ ਅਸੀਂ ਗੱਲ ਕਰੀਏ, ਟੋਰੋਂਟੋ ਦੇ ਵਿੱਚ ਓਲਡ ਸਿਟੀ ਹਾਲ ਦੇ ਵਿੱਚ ਅੱਜ ਪ੍ਰੋਗਰਾਮਸ ਜਿਹੜੇ ਨੇ ਉਹ ਰੱਖੇ ਗਏ ਨੇ। ਇਸ ਤੋਂ ਇਲਾਵਾ ਕਾਫੀ ਸਾਰੇ ਜਿਹੜੇ ਵੈਟਰਨਸ ਨੇ ਉਹ ਇਕੱਠੇ ਹੋ ਰਹੇ ਨੇ ਸਨੀ ਬ੍ਰਿਕ ਹਾਸਪਿਟਲ, ਔਰ ਉਹਨਾਂ ਦੀਆਂ ਫੈਮਿਲੀਜ਼ ਜਿਹੜੀਆਂ ਉਹ ਵੀ ਉੱਥੇ ਇਕੱਠੀਆਂ ਹੋ ਰਹੀਆਂ ਨੇ, ਉੱਥੇ ਵੀ ਬੜੇ ਸਾਰੇ ਪ੍ਰੋਗਰਾਮਸ ਜਿਹੜੇ ਨੇ ਉਹ ਰੱਖੇ ਗਏ ਨੇ। ਇਸ ਤੋਂ ਇਲਾਵਾ ਸਾਰੇ ਗ੍ਰੇਟਰ ਟੋਰੋਂਟੋ ਏਰੀਆ, ਬ੍ਰੈਂਪਟਨ, ਮਿਸਿਸਾਗਾ, ਵੀ ਕਈ ਪ੍ਰੋਗਰਾਮਸ ਅੱਜ ਰਿਮੈਂਬਰੈਂਸ ਡੇ ਦੇ ਉੱਤੇ ਰੱਖੇ ਜਾ ਰਹੇ ਨੇ। ਵਾਈ ਮੀਡੀਆ ਗਰੁੱਪ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਠੀਕ 11 ਵਜੇ ਅਸੀਂ 1 ਮਿੰਟ ਦੀ ਜਿਹੜੀ ਸਾਇਲੈਂਸ ਹੈਗੀ ਆ ਉਹ ਅਸੀਂ ਓਬਜ਼ਰਵ ਕਰਾਂਗੇ। ਇਸ ਤੋਂ ਇਲਾਵਾ ਚੈਨਲ ਵਾਏ ਦੇ ਉੱਤੇ ਇਸ ਵਾਰ ਵੀ ਕਾਫੀ ਸਾਰੇ ਜਿਹੜੇ ਵੱਖ ਵੱਖ ਡਿਫਰੈਂਟ ਪ੍ਰੋਗਰਾਮਸ ਨੇ ਉਹ ਤੁਸੀਂ ਰਿਮੈਂਬਰੈਂਸ ਡੇ ਦੇ ਉੱਤੇ ਦੇਖੋਗੇ। ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਵੀ ਡਿਟੇਲ ਦੇ ਵਿੱਚ ਕਵਰੇਜ ਜਿਹੜੀ ਆ ਤੁਸੀਂ ਰਿਮੈਂਬਰੈਂਸ ਡੇ ਦੀ ਦੇਖ ਸਕਦੇ ਹੋ। ਅੱਜ ਰਿਮੈਂਬਰੈਂਸ ਡੇ ਦੇ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਨੇ ਜੋ ਅੱਜ ਸੰਦੇਸ਼ ਦਿੱਤਾ, ਉਹਨਾਂ ਨੇ ਕਿਹਾ ਹੈਗਾ ਕਿ ਰਿਮੈਂਬਰੈਂਸ ਡੇ ਟੂਡੇ ਵੀ ਕਮ ਟੁਗੈਦਰ ਟੂ ਆਨਰ ਦ ਬ੍ਰੇਵ ਕੈਨੇਡੀਅਨਸ ਇਨ ਯੂਨੀਫਾਰਮ ਹੂ ਹੈਵ ਸਰਵਡ ਅਵਰ ਕੰਟਰੀ ਥਰੂ ਆਊਟ ਆਰ ਹਿਸਟਰੀ। ਦੇ ਹੈਵ ਬਿਲਟ ਪੀਸ, ਦੇ ਹੈਵ ਡਿਫੈਂਡਡ ਡੈਮੋਕ੍ਰੇਸੀ, ਐਂਡ ਦੇ ਹੈਵ ਇਨੇਬਲਡ ਕਾਊਂਟਲੈਸ ਪੀਪਲ ਟੂ ਲਿਵ ਇਨ ਫਰੀਡਮ ਐਟ ਹੋਮ ਐਂਡ ਅਰਾਊਂਡ ਦ ਵਰਲਡ। ਅਸੀਂ ਆਪਣੇ ਲਿਸਨਰਸ ਦੀ ਜਾਣਕਾਰੀ ਲਈ ਦੱਸ ਦਈਏ ਕਿ ਰਿਮੈਂਬਰੈਂਸ ਡੇ ਜਿਹੜਾ ਉਹ ਪਹਿਲੀ ਵਾਰੀ 1919 ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਜਿਹੜਾ ਉਹਦੀ ਪਹਿਲੀ ਵਾਰ ਰਿਮੈਂਬਰੈਂਸ ਡੇ ਜਿਹੜਾ ਉਹ ਆਰਗਨਾਈਜ਼ ਕੀਤਾ ਗਿਆ ਸੀਗਾ। ਫਸਟ ਵਰਲਡ ਵਾਰ ਜੋ ਕਿ 101 ਸਾਲ ਪਹਿਲਾਂ 1918 ਦੇ ਵਿੱਚ ਜਿਹੜਾ ਉਹ ਖਤਮ ਹੋਇਆ ਸੀਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਇਲਾਵਾ ਅੱਜ ਜਿੱਥੇ ਪ੍ਰਧਾਨ ਮੰਤਰੀ ਨੇ ਵੀ ਇਨਕਰੇਜ ਕੀਤਾ, ਉਹਨਾਂ ਨੇ ਕਿਹਾ ਹੈਗਾ ਕਿ ਉਹ ਇਨਕਰੇਜ ਕਰਦੇ ਨੇ ਕਿ 2 ਮਿੰਟ ਦੀ ਜਿਹੜੀ ਸਾਇਲੈਂਸ ਹੈਗੀ ਆ ਉਹਨਾਂ ਬ੍ਰੇਵ ਕੈਨੇਡੀਅਨਸ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਕਿ ਸਾਡੇ ਲਈ ਜੰਗ ਲੜੀ ਹੈ, ਔਰ ਨਾਲ ਦੀ ਨਾਲ ਜਿਹੜੇ ਸਰਵਿਸ ਮੈਂਬਰਸ ਨੇ ਚਾਹੇ ਇਨ ਦਾ ਪਾਸਟ ਜਾਂ ਅੱਜ ਪ੍ਰੈਜੈਂਟਲੀ ਜੋ ਸਾਨੂੰ ਸਰਵ ਕਰ ਰਹੇ ਨੇ ਔਰ ਸਾਨੂੰ ਸੁਰੱਖਿਅਤ ਰੱਖ ਰਹੇ ਨੇ, ਨਾ ਸਿਰਫ ਕੈਨੇਡਾ ਬਲਕਿ ਦੁਨੀਆ ਭਰ ਦੇ ਵਿੱਚ। ਪ੍ਰਧਾਨ ਮੰਤਰੀ ਨੇ ਕਿਹਾ ਹੈਗਾ ਕਿ ਸਾਨੂੰ ਉਹਨਾਂ ਨੂੰ ਅੱਜ ਰਿਮੈਂਬਰੈਂਸ ਡੇ ਦੇ ਉੱਤੇ ਯਾਦ ਕਰਨਾ ਚਾਹੀਦਾ ਹੈ। ਜਿੱਥੇ ਰਿਮੈਂਬਰੈਂਸ ਡੇ ਦਾ ਇੱਕ ਇੰਪੋਰਟੈਂਟ ਸਿੰਬਲ ਹੈਗਾ ਪੌਪੀ, ਲੇਕਿਨ ਇਸ ਮੁੱਦੇ ਦੇ ਉੱਤੇ ਵੀ ਥੋੜੀ ਜਿਹੀ ਕੰਟਰੋਵਰਸੀ ਜਿਹੜੀ ਆ ਉਹ ਹੋ ਚੁੱਕੀ ਹੈਗੀ ਆ। ਮਸ਼ਹੂਰ ਹਾਕੀ ਕਮੈਂਟੇਟਰ ਔਰ ਕੈਨੇਡਾ ਦੇ ਵਿੱਚ ਲਗਾਤਾਰ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਡੌਨ ਚੈਰੀ, ਉਹਨਾਂ ਨੇ ਜਿੱਥੇ ਕੁਛ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੱਤੇ, ਜਿਹਦੇ ਕਾਰਨ ਕਿ ਕੁਛ ਕੰਟਰੋਵਰਸੀ ਜਿਹੜੀ ਪਿਛਲੇ 2 ਦਿਨਾਂ ਤੋਂ ਚੱਲ ਰਹੀ ਹੈ। ਡੌਨ ਚੈਰੀ ਨੇ ਕਿਹਾ ਹੈਗਾ ਕਿ ਤੁਸੀਂ ਲੋਕ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਹੈਗੇ ਹੋ, ਸਾਡੇ ਇੱਥੇ ਵਧੀਆ ਫਰੀਡਮ ਇਸ ਨੂੰ ਇੰਜੋਏ ਕਰਦੇ ਹੋ, ਲੇਕਿਨ ਟੋਰੋਂਟੋ ਔਰ ਮਿਸਿਸਾਗਾ ਦੋ ਸ਼ਹਿਰਾਂ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਹੈਗਾ ਕਿ ਲੇਕਿਨ ਉਹਦੇ ਬਾਵਜੂਦ ਤੁਸੀਂ ਜਿਹੜਾ ਪੌਪੀ ਹੈਗੀ ਆ ਉਹ ਨਹੀਂ ਲਗਾਉਂਦੇ, ਜਿਸ ਦੇ ਕਾਰਨ ਕਿ ਡੌਨ ਚੈਰੀ ਦੇ ਇਹਨਾਂ ਕਮੈਂਟਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਹੋ ਗਏ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਸਪੋਰਟਸ ਨੈੱਟ ਜਿਹੜੇ ਕਿ ਡੌਨ ਚੈਰੀ ਨੂੰ ਇੰਪਲੋਏ ਕਰਦੇ ਨੇ, ਸਪੋਰਟਸ ਨੈੱਟ ਨੇ ਇਸ ਮਾਮਲੇ ਦੇ ਉੱਤੇ ਮਾਫੀ ਮੰਗ ਲਈ ਹੈਗੀ ਹੈ, ਲੇਕਿਨ ਫਿਲਹਾਲ ਡੌਨ ਚੈਰੀ ਨੇ ਇਸ ਮਾਮਲੇ ਦੇ ਉੱਤੇ ਇਸ ਦੇ ਉੱਤੇ ਹਜੇ ਤੱਕ ਮਾਫੀ ਜਿਹੜੀ ਆ ਉਹ ਨਹੀਂ ਮੰਗੀ। ਆਓ ਜ਼ਰਾ ਸਾ ਹਲਕਾ ਜਿਹਾ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਕਿ ਡੌਨ ਚੈਰੀ ਨੇ ਆਖਿਰਕਾਰ ਬਿਆਨ ਕੀ ਦਿੱਤੇ ਨੇ।
Few people were poppy. Hockey commentator Don Cherry courted controversy during his Coach's Corner segment Saturday on Hockey Night in Canada over this.
You people love, you that come here, whatever it is, you love our way of life, you love our milk and honey, at least you can pay a couple of bucks for poppies or something like that.
Appearing to blame immigrants.
ਘੱਟੋ ਘੱਟ $2 ਤਾਂ ਤੁਸੀਂ ਲੋਕ ਖਰਚ ਕਰ ਹੀ ਸਕਦੇ ਹੈਗੇ ਹੋ, ਤੁਸੀਂ ਲੋਕ ਇੱਥੇ ਆਉਂਦੇ ਹੈਗੇ ਹੋ, ਫਰੀਡਮ ਜਿਹੜਾ ਕੈਨੇਡਾ ਦਾ ਇੰਜੋਏ ਕਰਦੇ ਹੈਗੇ ਹੋ। ਇਸ ਮਾਮਲੇ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਔਰ ਜਿੱਥੇ ਟੋਰੋਂਟੋ ਦੇ ਮੇਅਰ ਜੌਨ ਟੋਰੀ ਉਹਨਾਂ ਨੇ ਕਿਹਾ ਹੈਗਾ ਕਿ ਉਹ ਇਸ ਗੱਲ ਦੇ ਨਾਲ ਐਗਰੀ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਅੱਜ ਓਲਡ ਹਿੱਟ ਸਿਟੀ ਹਾਲ ਦੇ ਵਿੱਚ ਬਹੁਤ ਸਾਰੇ ਵੱਖ ਵੱਖ ਬੈਕਗਰਾਉਂਡ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ। ਇਸ ਤੋਂ ਇਲਾਵਾ ਕਾਫੀ ਸਾਰੇ ਹੋਰ ਲੋਕਾਂ ਨੇ ਵੀ ਇਸ ਗੱਲ ਦੇ ਉੱਤੇ ਸਵਾਲ ਖੜੇ ਕੀਤੇ ਨੇ। ਡਿਟੇਲ ਅਨਾਲਿਸਿਸ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ ਕਿ ਜਿਹੜੇ ਨਵੇਂ ਆਏ ਇਮੀਗ੍ਰੈਂਟਸ ਨੇ ਕਿਆ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਹੈਗਾ ਡੌਨ ਚੈਰੀ ਨੇ, ਔਰ ਡੌਨ ਚੈਰੀ ਨੇ ਫਿਲਹਾਲ ਇਸ ਮਾਮਲੇ ਦੇ ਉੱਤੇ ਮਾਫ਼ੀ ਨਹੀਂ ਮੰਗੀ, ਜਾਂ ਫਿਰ ਕੀ ਕਾਰਨ ਹੈ ਕਿ ਡੌਨ ਚੈਰੀ ਨੇ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਹੈ, ਇਹਦੇ ਬਾਰੇ ਡਿਟੇਲ ਅਨਾਲਿਸਿਸ ਅੱਜ ਅਸੀਂ ਅੱਗੇ ਚੱਲ ਕੇ ਤੁਹਾਨੂੰ ਸਾਂਝਾ ਕਰਾਂਗੇ। ਹੁਣ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਕਰਤਾਰਪੁਰ ਕੋਰੀਡੋਰ ਦੀ। ਕਰਤਾਰਪੁਰ ਕੋਰੀਡੋਰ ਜਿਹੜਾ ਹੈਗਾ ਉਹ ਖੁੱਲ ਗਿਆ, ਇਸ ਦੀ ਮੁਬਾਰਕਬਾਦ ਦੁਨੀਆ ਭਰ ਦੇ ਵਿੱਚ ਦਿੱਤੀ ਜਾ ਰਹੀ ਹੈ, ਜਿੱਥੇ ਇਸ ਮੌਕੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂ ਦੇ ਸੰਦੇਸ਼ ਦਿੱਤਾ। ਉਹਨਾਂ ਨੇ ਕਰਤਾਰਪੁਰ ਕੋਰੀਡੋਰ ਖੁੱਲਣ ਦੇ ਮੌਕੇ ਦੇ ਉੱਤੇ ਜਿੱਥੇ ਸਾਰੇ ਹੀ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ, ਉਹਦੇ ਨਾਲ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਧੰਨਵਾਦ ਕੀਤਾ ਹੈ। ਇਸ ਮੌਕੇ ਦੇ ਉੱਤੇ ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਪੰਜਾਬ ਦੇ ਕਰੰਟ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਔਰ ਪੰਜਾਬ ਦੇ ਫਾਰਮਰ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ, ਸਾਰੇ ਹੀ ਲੋਕ ਜਿਹੜੇ ਨੇ ਉਹ ਪਾਕਿਸਤਾਨ ਸਾਈਡ ਗਏ। ਉੱਥੇ ਇਮਰਾਨ ਖਾਨ ਔਰ ਉਹਨਾਂ ਦੇ ਫੋਰਨ ਅਫੇਅਰ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਔਰ ਹੋਰ ਕਈ ਸੀਨੀਅਰ ਡਿਗਨਿਟਰੀਜ਼ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਜਿੱਥੇ ਇਸ ਮੌਕੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੀ ਜਮ ਕੇ ਤਾਰੀਫ ਕੀਤੀ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਦੋਸਤ ਨੇ ਕਰਤਾਰਪੁਰ ਕੋਰੀਡੋਰ ਖੋਲਣ ਦੀ ਗੱਲ ਹੀ ਨਹੀਂ ਕੀਤੀ ਬਲਕਿ ਉਸਨੂੰ ਮੁਕੰਮਲ ਵੀ ਕਰ ਦਿੱਤਾ ਹੈ। ਇਮਰਾਨ ਖਾਨ ਨੇ ਜਿੱਥੇ ਇਸ ਮੌਕੇ ਦੇ ਉੱਤੇ ਧੰਨਵਾਦ ਕੀਤਾ, ਲੇਕਿਨ ਇਮਰਾਨ ਖਾਨ ਨੇ ਨਾਲ ਹੀ ਕਸ਼ਮੀਰ ਦੇ ਬਾਰੇ ਵੀ ਗੱਲ ਕਰ ਦਿੱਤੀ। ਬਾਅਦ ਵਿੱਚ ਫੋਰਨ ਅਫੇਅਰ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਨੇ ਅਯੋਧਿਆ ਵਰਡਿਕਟ ਦੇ ਉੱਤੇ ਵੀ ਸਵਾਲ ਖੜੇ ਕਰ ਦਿੱਤੇ, ਜਿਸ ਦਾ ਇੰਡੀਆ ਨੇ ਕੜਾ ਇਤਰਾਜ਼ ਜਤਾਇਆ। ਇੱਥੇ ਇੰਡੀਆ ਦੇ ਕਹਿਣਾ ਹੈਗਾ ਕਿ ਪਹਿਲਾਂ ਤੋਂ ਹੀ ਇੰਡੀਆ ਦੀ ਏਜੰਸੀਜ਼ ਨੂੰ ਸ਼ੱਕ ਹੈਗਾ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਜ਼ਰੀਏ ਕਿਤੇ ਕੋਈ ਖਾਲਿਸਤਾਨ ਦੀ ਗੱਲ ਦੁਬਾਰਾ ਤਾਂ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਲੇਕਿਨ ਕਸ਼ਮੀਰ ਦੀ ਗੱਲ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ, ਇੰਡੀਆ ਨੇ ਨਾ ਸਿਰਫ ਉੱਤੇ ਕੜਾ ਇਤਰਾਜ਼ ਜਤਾਇਆ ਬਲਕਿ ਅਯੋਧਿਆ ਮਾਮਲੇ ਦੇ ਉੱਤੇ ਵੀ ਜੋ ਸਵਾਲ ਖੜੇ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਫੋਰਨ ਅਫੇਅਰ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਦੇ, ਉਹਦੇ ਬਾਰੇ ਵੀ ਇੰਡੀਆ ਦਾ ਕਹਿਣਾ ਹੈ ਕਿ ਇੰਡੀਆ ਦਾ ਇੰਟਰਨਲ ਮੈਟਰ ਹੈ ਔਰ ਪਾਕਿਸਤਾਨ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਦੇ ਪੂਰਵ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜਿਹੜੇ ਨੇ ਉਹ ਬਾਹਰ ਜਾ ਸਕਣਗੇ ਜਾਂ ਨਹੀਂ, ਐਗਜ਼ਿਟ ਕੰਟਰੋਲ ਲਿਸਟ ਦੇ ਉੱਤੇ ਉਹਨਾਂ ਦਾ ਨਾਮ ਹਟਾਏ ਜਾਣ ਦੇ ਬਾਰੇ ਕੁਝ ਡਿਲੇਜ਼ ਦੀ ਜੋ ਖਬਰਾਂ ਆ ਰਹੀਆਂ ਨੇ, ਉਸ ਦਰਮਿਆਨ ਉਹਨਾਂ ਦੇ ਜਿਹੜੇ ਡਾਕਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ, ਜੇ ਜਲਦੀ ਬਾਹਰ ਲਿਜਾ ਕੇ ਉਹਨਾਂ ਦਾ ਇਲਾਜ ਨਹੀਂ ਕੀਤਾ ਗਿਆ ਤੇ ਨਵਾਜ਼ ਸ਼ਰੀਫ ਦੀ ਸਿਹਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ। ਭਾਰਤ ਤੋਂ ਵੱਡੀ ਖਬਰ ਜੋ ਅਸੀਂ ਲਗਾਤਾਰ ਕਾਫੀ ਦਿਨਾਂ ਤੋਂ ਟਰੈਕ ਕਰ ਰਹੇ ਹੈਗੇ ਹਾਂ, ਬੜੀਆਂ ਖਬਰਾਂ ਦੇ ਵਿੱਚ ਅੱਜ ਪਹਿਲੀ ਖਬਰ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਾਂਗੇ। ਮਹਾਰਾਸ਼ਟਰ ਗਵਰਨਮੈਂਟ ਜਿਹੜੀ ਹੈਗੀ ਹੈ ਉਸ ਦੇ ਬਾਰੇ ਨਵੀਂ ਡਿਵੈਲਪਮੈਂਟ ਜੋ ਆ ਰਹੀ ਹੈ। ਬੀਜੇਪੀ ਪਹਿਲਾਂ ਹੀ ਇਸ ਸਰਕਾਰ ਤੋਂ ਬਣਾਉਣ ਤੋਂ ਪਿੱਛੇ ਹਟ ਚੁੱਕੀ ਸੀਗੀ, ਬੀਜੇਪੀ ਦੇ ਪਿੱਛੇ ਹਟਣ ਤੋਂ ਬਾਅਦ ਜੋ ਲਗਾਤਾਰ ਲੜਾਈ ਇਸ ਵੇਲੇ ਬੀਜੇਪੀ ਔਰ ਸ਼ਿਵ ਸੈਨਾ ਦੇ ਵਿੱਚ ਚੱਲ ਰਹੀ ਹੈ ਉਹਦਾ ਫਾਇਦਾ ਕਾਂਗਰਸ ਨੇ ਉਠਾ ਲਿਆ। ਜਿੱਥੇ ਕਾਂਗਰਸ ਦੇ ਲੀਡਰਸ ਨੇ ਸਾਫ਼ ਕਰ ਦਿੱਤਾ ਸੀਗਾ ਕਿ ਸ਼ਿਵ ਸੈਨਾ ਨੇ ਜੇ ਸਪੋਰਟ ਲੈਣੀ ਹੈ ਕਾਂਗਰਸ ਔਰ ਐਨਸੀਪੀ ਤੋਂ ਤੇ ਇਹਦੇ ਵਾਸਤੇ ਸ਼ਿਵ ਸੈਨਾ ਨੂੰ ਸੈਂਟਰ ਦੇ ਵਿੱਚ ਜਿਹੜਾ ਆਪਣਾ ਕੈਬਨਿਟ ਮੰਤਰੀ ਹੈ ਉਹਨੂੰ ਹਟਾਉਣਾ ਪਏਗਾ, ਸ਼ਿਵ ਸੈਨਾ ਨੂੰ ਐਨਡੀਏ ਤੋਂ ਬਾਹਰ ਹੋਣਾ ਪਏਗਾ। ਸ਼ਿਵ ਸੈਨਾ ਬੀਜੇਪੀ ਦਾ ਸਾਥ ਹੁਣ ਸੈਂਟਰ ਦੇ ਵਿੱਚ ਵੀ ਛੱਡ ਰਹੀ ਹੈ। ਜਿੱਥੇ ਸ਼ਿਵ ਸੈਨਾ ਦੇ ਸੈਂਟਰ ਦੇ ਵਿੱਚ ਜਿਹੜੇ ਉਹਨਾਂ ਦੇ ਕੈਬਨਿਟ ਮੰਤਰੀ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਹੈਗਾ ਕਿ ਉਹ ਵੀ ਪਿੱਛੇ ਹਟ ਰਹੇ ਨੇ। ਇਸ ਮਾਮਲੇ ਦੇ ਉੱਤੇ ਡਿਟੇਲ ਜਾਣਕਾਰੀ ਦਿੰਦਿਆਂ ਆਦਿਤਯ ਠਾਕਰੇ ਨੇ ਸ਼ਿਵ ਸੈਨਾ ਵੱਲੋਂ ਰਾਜ ਭਵਨ ਦੇ ਵਿੱਚ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈਗਾ ਕਿ ਉਹਨਾਂ ਦੀ ਜਿਹੜੀ ਵਰਕਿੰਗ ਕਮੇਟੀ ਹੈਗੀ ਹੈ ਮਹਾਰਾਸ਼ਟਰ ਦੇ ਵਿੱਚ ਉਹ ਸਾਰੀ ਡਿਟੇਲ ਡਿਸਕਸ਼ਨ ਜਿਹੜੀ ਆ ਕਰ ਰਹੇ ਆ। ਕਾਂਗਰਸ ਪ੍ਰੈਜ਼ੀਡੈਂਟ ਨੇ ਐਨਸੀਪੀ ਦੇ ਸ਼੍ਰੀ ਸ਼ਰਦ ਪਵਾਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਸਾਰੇ ਫੈਸਲੇ ਜਿਹੜੇ ਨੇ ਉਹ ਲੈ ਰਹੇ ਨੇ। ਇੱਥੇ ਅਸੀਂ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਜਿਹੜੇ ਗਵਰਨਰ ਨੇ ਭਗਤ ਸਿੰਘ ਕੋਸਾਰਾਈ ਰਾਜ ਭਵਨ ਮੁੰਬਈ ਦੇ ਵਿੱਚ ਉੱਥੇ ਸ਼ਿਵ ਸੈਨਾ ਨੇ ਮੁਲਾਕਾਤ ਕੀਤੀ ਹੈ। ਖਬਰਾਂ ਇਹ ਵੀ ਆ ਰਹੀਆਂ ਨੇ ਕਿ ਸ਼ਿਵ ਸੈਨਾ ਨੇ ਆਲਰੇਡੀ ਕੈਬਨਿਟ ਦੀਆਂ ਜਿਹੜੀਆਂ ਪੋਜੀਸ਼ਨਸ ਨੇ ਉਹ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਅਯੋਧਿਆ ਵਰਡਿਕਟ ਤੋਂ ਬਾਅਦ ਕੀ ਫੈਸਲਾ ਹੋਏਗਾ, ਜਿੱਥੇ ਇੱਕ ਪਾਸੇ ਰਾਮ ਜਨਮ ਭੂਮੀ ਦੇ ਉੱਤੇ ਇੱਕ ਬੜਾ ਮੰਦਿਰ ਬਣਾਉਣ ਦੀ ਗੱਲਬਾਤ ਜਿਹੜੀ ਹੈ ਉਸਦੀ ਸ਼ੁਰੂਆਤ ਹੋ ਗਈ ਹੈ, ਕਿਆ ਉਹ ਮੰਦਿਰ ਸਾਲ ਦੇ ਵਿੱਚ ਸ਼ੁਰੂ ਹੋਏਗਾ, 5 ਸਾਲਾਂ ਦੇ ਵਿੱਚ ਕੰਪਲੀਟ ਹੋਏਗਾ, ਜਿੱਥੇ ਇਹਦੇ ਬਾਰੇ ਗੱਲਬਾਤ ਹੋ ਰਹੀ ਹੈ। ਦੂਸਰੀ ਤਰਫ ਕਿਆ ਜੋ ਸੁੰਨੀ ਵਕਫ ਬੋਰਡ ਹੈ ਉਹਨਾਂ ਨੂੰ 5 ਏਕੜ ਦੀ ਜ਼ਮੀਨ ਆਫਰ ਕੀਤੀ ਗਈ ਹੈ, ਕਿਆ ਸੁੰਨੀ ਵਕਫ ਬੋਰਡ ਜਿਹੜਾ 5 ਏਕੜ ਦੀ ਜ਼ਮੀਨ ਲਏਗਾ ਨਹੀਂ ਲਏਗਾ, ਕਿੱਥੇ ਜਿਹੜੀ ਮਸਜਿਦ ਹੈ ਉਹ ਬਣਾਈ ਜਾਏਗੀ, ਇਹਦੇ ਬਾਰੇ ਫਿਲਹਾਲ ਡਿਸਕਸ਼ਨਸ ਕੀਤੀਆਂ ਜਾ ਰਹੀਆਂ ਨੇ। ਸੁੰਨੀ ਵਕਫ ਬੋਰਡ ਨੇ ਕਿਹਾ ਕਿ ਉਹ ਫਾਈਨਲ ਫੈਸਲਾ 25 ਨਵੰਬਰ ਤੱਕ ਲੈ ਲੈਣਗੇ। ਉਧਰ ਖਬਰਾਂ ਇਹ ਵੀ ਆ ਰਹੀਆਂ ਨੇ ਕਿ 2022 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਦੁਬਾਰਾ ਤੋਂ ਇਲੈਕਸ਼ਨਸ ਹੋਣਗੀਆਂ। ਰਾਮ ਮੰਦਿਰ ਅਯੋਧਿਆ ਦੇ ਵਿੱਚ ਬਣਾਉਣ ਦੀ ਜਿਹੜੀ ਰੇਸ ਹੈ ਉਹ ਤੇਜ਼ੀ ਨਾਲ ਇਸ ਕਾਰਨ ਸ਼ੁਰੂ ਕੀਤੀ ਜਾ ਸਕਦੀ ਹੈ ਕਿਉਂਕਿ 2022 ਦੀਆਂ ਇਲੈਕਸ਼ਨ ਤੋਂ ਪਹਿਲਾਂ ਬੀਜੇਪੀ ਚਾਹੇਗੀ ਕਿ ਜਿਹੜਾ ਰਾਮ ਮੰਦਿਰ ਹੈ ਉਹ ਬਣਾ ਦਿੱਤਾ ਜਾਵੇ। ਖੇਡ ਸਮਾਚਾਰ ਦੇ ਵਿੱਚ ਅਸੀਂ ਦੱਸ ਦਈਏ ਕਿ ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਤੀਸਰਾ ਔਰ ਆਖਰੀ T20 ਮੁਕਾਬਲਾ ਜਿੱਤ ਕੇ ਸੀਰੀਜ਼ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ, ਜਿੱਥੇ ਇਸ ਤੀਸਰੇ ਔਰ ਆਖਰੀ T20 ਮੁਕਾਬਲੇ ਵਿੱਚ ਦੀਪਕ ਚਰਾਰ ਨੇ 6 ਵਿਕਟਾਂ ਲਈਆਂ, ਇਸ ਦੇ ਵਿੱਚ ਇੱਕ ਹੈਟ੍ਰਿਕ ਵੀ ਸ਼ਾਮਿਲ ਹੈ। ਅਫਗਾਨਿਸਤਾਨ ਔਰ ਵੈਸਟ ਇੰਡੀਜ਼ ਦੇ ਵਿੱਚ ਤੀਸਰਾ ਵਨਡੇ ਇੰਟਰਨੈਸ਼ਨਲ ਮੈਚ ਇਸ ਸਮੇਂ ਚੱਲ ਰਿਹਾ ਹੈਗਾ। ਪਹਿਲਾਂ ਖੇਲਦੇ ਅਫਗਾਨਿਸਤਾਨ ਨੇ ਬਣਾਇਆ 249 ਫੋਰ ਦਾ ਲਾਸ ਆਫ 7 ਵਿਕਟ, ਟਾਰਗੇਟ 250 ਰਨਾਂ ਦਾ ਸੀਗਾ, 250 ਰਨਾਂ ਦੇ ਟਾਰਗੇਟ ਨੂੰ ਚੇਸ ਕਰਦਿਆਂ ਵੈਸਟ ਇੰਡੀਜ਼ ਦੀਆਂ 5 ਵਿਕਟਾਂ ਗਿਰ ਗਈਆਂ ਨੇ 188 ਰਨਾਂ ਦੇ ਉੱਤੇ। ਹੈਡਲਾਈਨਸ ਪਾਰਟ 1 ਅਸੀਂ ਤੁਹਾਡੇ ਨਾਲ ਸਾਂਝਾ ਕੀਤਾ, ਅੱਗੇ ਚੱਲ ਕੇ ਕੁਝ ਹੋਰ ਖਬਰਾਂ ਹੈਡਲਾਈਨਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੋਈ ਐਸੀ ਖਬਰ ਜੋ ਅਸੀਂ ਨਹੀਂ ਦਿੱਤੀ ਤੁਸੀਂ ਸਾਂਝੀ ਕਰਨਾ ਚਾਹੋ, ਬਿਲਕੁਲ ਤੁਸੀਂ ਕਾਲ ਕਰ ਸਕਦੇ ਹੋ 6472728182। ਸਾਡੀ ਦਿੱਤੀ ਕਿਸੇ ਖਬਰ ਦੇ ਉੱਤੇ ਕੋਈ ਕਮੈਂਟ ਕਰਨਾ ਚਾਹੋ, ਕੋਈ ਸਵਾਲ ਪੁੱਛਣਾ ਚਾਹੋ ਤਾਂ ਬਿਲਕੁਲ 6472728182 ਇਹਦੇ 'ਤੇ ਤੁਸੀਂ ਕਾਲ ਕਰਕੇ ਆਪਣੇ ਸਵਾਲ ਜਾਂ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਸਕਦੇ ਹੋ। ਪਰਮੇਸ਼ਰ ਚੌਹਾਨ ਸਾਹਿਬ, ਤੁਹਾਡੀ ਕਾਲ ਤੁਸੀਂ ਹੋਲਡ ਕੀਤਾ ਹੋਇਆ, ਤੁਹਾਡੀ ਕਾਲ ਵੀ ਆਨਦੀਅਰ ਕਰਾਂਗੇ, ਬਾਕੀ ਕਾਲਰਸ ਦੀ ਵੀ ਕਾਲਸ ਮੈਂ ਜ਼ਰੂਰ ਆਨਦੀਅਰ ਕਰਾਂਗਾ, ਲੇਕਿਨ ਉਸ ਤੋਂ ਪਹਿਲਾਂ ਕੁਇਕਲੀ ਅਸੀਂ ਹੈਡਲਾਈਨਸ ਦੇ ਜਿਹੜੇ ਮੇਨ ਸਪੋਂਸਰ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰ ਦਈਏ। ਯੂਸੀ ਮਾਸ ਦੀ ਸਭ ਤੋਂ ਪਹਿਲਾਂ ਗੱਲ ਕਰਨਾ ਚਾਹਾਂਗੇ, ਯੂਸੀ ਮਾਸ ਦੇ ਪ੍ਰੋਗਰਾਮ ਦੇ ਹਿੱਸੇ ਦੇ ਮੇਨ ਸਪੋਂਸਰ ਨੇ UCMAS.ca। ਇਸ ਵੈਬਸਾਈਟ ਤੇ ਜਾ ਕੇ ਕੈਨੇਡਾ ਭਰ ਦੇ ਵਿੱਚ ਇਹਨਾਂ ਦੀਆਂ 100 ਲੋਕੇਸ਼ਨਸ ਨੇ, ਚਾਹੇ ਤੁਸੀਂ ਓਟਵਾ 'ਚ ਹੈਗੇ ਹੋ, ਕੈਲਗਰੀ 'ਚ ਹੈਗੇ ਹੋ, ਵੈਨਕੂਵਰ, ਟੋਰੋਂਟੋ, ਬ੍ਰੈਮਟਨ, ਕੈਲੇਡਨ, ਮਿਸਿਸਾਗਾ, ਕਿਤੇ ਵੀ ਤੁਸੀਂ ਹੈਗੇ ਹੋ ਤੁਹਾਨੂੰ ਯੂਸੀ ਮਾਸ ਦੀ ਨੇੜੇ ਦੀ ਲੋਕੇਸ਼ਨ ਮਿਲ ਜਾਏਗੀ। ਬੱਚਿਆਂ ਨੂੰ ਤੁਸੀਂ ਅਜੇ ਕੋਰਸ ਕਰਾ ਦਿੰਦੇ ਹੈਗੇ ਹੋ ਕੈਨੇਡਾ ਦੇ ਵਿੱਚ, ਜਿਹਨਾਂ ਦੀਆਂ 100 ਲੋਕੇਸ਼ਨਸ ਹੋ ਗਈਆਂ ਨੇ, ਕਿੰਨੇ ਕੁ ਬਿਜ਼ਨੈਸਿਸ ਨੇ ਜਿਹਨਾਂ ਦੀਆਂ 100 ਲੋਕੇਸ਼ਨਸ ਨੇ ਕੈਨੇਡਾ ਭਰ ਦੇ ਵਿੱਚ। ਦੇਰ ਇਜ਼ ਅ ਰੀਜ਼ਨ ਕਿ ਬੱਚਿਆਂ ਨੂੰ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਹੈਗਾ, ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਆਲਰੇਡੀ ਇਹ ਮੌਜੂਦ ਹੈ ਜਿਹੜਾ ਕੋਰਸ ਹੈ, ਇਟਸ ਅ ਟ੍ਰਾਈਡ ਐਂਡ ਟੈਸਟਡ ਕੋਰਸ, ਸੋ ਤੁਸੀਂ ਵੀ ਬੱਚਿਆਂ ਨੂੰ ਇਹ ਜਿਹੜਾ ਕੋਰਸ ਹੈ ਉਹ ਕਰਾ ਸਕਦੇ ਹੋ UCMAS.ca। ਬੱਚਾ ਮੈਥਸ ਦੇ ਵਿੱਚ ਹੀ ਸਿਰਫ ਹੁਸ਼ਿਆਰ ਨਹੀਂ ਹੋਏਗਾ, ਕੌਨਫੀਡੈਂਸ ਵੀ ਜਿਹੜਾ ਉਹਦਾ ਵੱਧ ਜਾਏਗਾ। ਇਸ ਤੋਂ ਇਲਾਵਾ ਸਾਡੇ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ QTL ਕੁਇਕ ਟਰੱਕ ਲਿਊਬ ਵੱਲੋਂ, ਸਾਡੇ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ। ਕੁਆਲਿਟੀ ਉਹਨਾਂ ਦੀ ਬਹੁਤ ਜ਼ਬਰਦਸਤ ਹੈ, ਸਰਵਿਸ ਦੇ ਟੇਕ ਪ੍ਰਾਈਡ ਇਨ ਦੇਅਰ ਸਰਵਿਸ। ਉਹ ਕਹਿੰਦੇ ਜੀ ਜਾ ਕੇ ਪੁੱਛੋ ਜਿਹੜੇ ਸਾਡੇ ਇੱਥੋਂ ਕੰਮ ਕਰਾਉਂਦੇ ਨੇ, ਦੇ ਵਿਲ ਟੈਲ ਯੂ ਕਿ ਕੁਇਕ ਟਰੱਕ ਲਿਊਬ QTL ਦੀ ਕੀ ਖਾਸੀਅਤ ਹੈ। ਤੀਸਰੀ ਲੋਕੇਸ਼ਨ ਉਹਨਾਂ ਨੇ ਨੈਪਨੀ ਦੇ ਵਿੱਚ ਹੁਣ ਖੋਲ ਦਿੱਤੀ ਹੈ QTL ਕੁਇਕ ਟਰੱਕ ਲਿਊਬ, ਸਾਡੀਆਂ ਹੈਡਲਾਈਨਸ ਦੇ ਮੇਨ ਸਪੋਂਸਰ। ਨਾਲ ਹੀ ਸਾਡੀ ਹੈਡਲਾਈਨਸ ਨੂੰ ਸਪੋਂਸਰ ਕੀਤਾ ਜਾ ਰਿਹਾ ਇਲੀਟ ਹੋਮ ਸਟੋਰ ਵੱਲੋਂ। ਜਦੋਂ ਟੀਵੀ ਲੈਣਾ ਹੈ, ਘਰ ਦੇ ਵਿੱਚ ਕੋਈ ਅਪਲਾਇੰਸ ਲੈਣਾ ਹੈ, ਸਿਰਫ ਇੱਕ ਹੀ ਜਗ੍ਹਾ ਅਸੀਂ ਰਿਕਮੈਂਡ ਕਰਦੇ ਹਾਂ। ਅਸਲ ਜੇ ਇੱਕ ਨਹੀਂ ਜੀ, ਇਹਨਾਂ ਦੀ ਹੁਣ ਦੂਸਰੀ ਲੋਕੇਸ਼ਨ ਖੁੱਲ ਗਈ ਹੈ, ਨਾਮ ਸਿਰਫ ਅਸੀਂ ਇੱਕ ਦੱਸਦੇ ਹਾਂ, ਇਲੀਟ ਹੋਮ ਸਟੋਰ। ਚਾਹੇ ਤੁਸੀਂ ਘਰ ਦੇ ਵਿੱਚ ਟੀਵੀ ਲਗਾਉਣਾ, ਚਾਹੇ ਤੁਸੀਂ ਘਰ ਦੇ ਵਿੱਚ ਕੋਈ ਅਪਲਾਇੰਸ ਲੈਣਾ ਹੈਗਾ, ਦੈਨ ਆਲਵੇਜ਼ ਰਿਮੈਂਬਰ ਇਲੀਟ ਹੋਮ ਸਟੋਰ। ਕਾਰਨ ਬੜਾ ਸਾਫ਼ ਹੈ, ਇੱਕ ਤੇ ਚੀਜ਼ ਤੁਹਾਨੂੰ ਵਧੀਆ ਮਿਲੇਗੀ, ਦੂਸਰੀ ਪ੍ਰਾਈਜ਼ ਉਹ ਕਹਿੰਦੇ ਜੀ ਬੀਟ ਕਰ ਦੇਣੀ ਹੈ, ਮੈਚ ਨਹੀਂ ਕਰਨੀ ਪ੍ਰਾਈਜ਼, ਕੋਈ ਪ੍ਰਾਈਜ਼ ਹੈ ਇਹਨਾਂ ਨੇ ਬੀਟ ਕਰ ਦੇਣੀ ਹੈ। ਸੋ ਜਦੋਂ ਚੀਜ਼ ਤਾਂ ਤੁਹਾਨੂੰ ਸੇਮ ਮਿਲਣੀ ਮਿਲਣੀ ਹੈ, ਕੋਈ ਐਸਾ ਤਾਂ ਹੈ ਨਹੀਂ ਕਿ ਕਿਸੇ ਨੇ ਆਪਣੇ ਕੋਲੋਂ ਕੋਈ ਸੈਮਸੰਗ ਕਿਸੇ ਦੇ ਘਰ 'ਚ ਤਾਂ ਬਣਦਾ ਨਹੀਂ ਹੈ। ਸੋ ਚਾਹੇ ਸੈਮਸੰਗ ਹੈ, ਚਾਹੇ ਕੋਈ ਤੁਸੀਂ ਅਪਲਾਇੰਸ ਲੈਣਾ, ਤੁਸੀਂ ਨਾਮ ਦੱਸੋ ਇਹ ਨਾਮ ਆ ਜੀ ਆਹ ਮਾਡਲ ਹੈ, ਔਰ ਤੁਹਾਨੂੰ ਇਲੀਟ ਹੋਮ ਸਟੋਰ ਜਿਹੜਾ ਹੈ ਉਹ ਸਭ ਤੋਂ ਵਧੀਆ ਸਰਵਿਸ ਦੇਵੇਗਾ, ਕੁਆਲਿਟੀ ਵਧੀਆ ਮਿਲੇਗੀ ਤੁਹਾਨੂੰ, ਔਰ ਪ੍ਰਾਈਜ਼ ਜਿਹੜਾ ਉਹਨਾਂ ਨੇ ਬੀਟ ਕਰ ਦੇਣਾ ਹੈਗਾ। ਸੋ ਤੁਸੀਂ ਇਲੀਟ ਹੋਮ ਸਟੋਰ ਨੂੰ ਯਾਦ ਰੱਖਣਾ। ਹਾਂਜੀ, ਅਗਲੀ ਕਾਲ ਜੀ, ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਐਟ।
ਹਾਂਜੀ ਯੁੱਧਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਕਰਤਾਰਪੁਰ ਦਾ ਵੀ ਮੁੱਦਾ ਸੀ, ਇਹ ਸਾਰੇ ਮੁੱਦੇ ਦਾ ਯੁੱਧਵੀਰ ਜੀ ਹੁਣ ਹੱਲ ਹੋ ਗਏ, ਤੇ ਹੁਣ ਨੈਕਸਟ ਮੁੱਦਾ ਕੀ ਹੋਊਗਾ? ਹੁਣ ਤਾਂ ਮੁੱਦਾ ਨੀ ਕੋਈ ਛੱਡਿਆ ਇਹਨਾਂ ਨੇ, ਤੇ ਹੁਣ ਪੋਲੀਟੀਸ਼ੀਅਨਾਂ ਦੀ ਕੀ ਚਾਲ ਹੋਏਗੀ ਨਵੀਂ, ਕੀ ਕਿਹੜੇ ਮੁੱਦੇ ਤੇ ਲੋਕਾਂ ਨੂੰ ਅਟਰੈਕਟ ਕੀਤਾ ਜਾਵੇ? ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਮੁੱਦਾ ਹੀ ਨੀ ਕੋਈ ਬਚਿਆ, ਸਭ ਤੋਂ ਵੱਡੇ ਜਿਹੜੇ ਖਤਰਨਾਕ ਮੁੱਦੇ ਸੀ ਉਹ ਸਾਰੇ ਸੋਲਵ ਹੋ ਗਏ ਤੇ ਹੁਣ ਇਲੈਕਸ਼ਨਾਂ ਨੈਕਸਟ ਜਿਹੜੀਆਂ ਆਉਣੀਆਂ ਅੱਗੇ ਨੂੰ ਫਿਊਚਰ ਦੇ ਵਿੱਚ ਉਹਦੇ ਲਈ ਕੀ ਰਸਤਾ ਲੱਭਣਗੇ? ਮੈਨੂੰ ਤਾਂ ਮੇਰਾ ਮਤਲਬ ਬੜੀ ਹੈਰਾਨਗੀ ਹੋ ਰਹੀ ਹੈ, ਕਮਾਲ ਹੈ, ਮੇਰਾ ਮਤਲਬ ਇਹਨਾਂ ਨੇ ਸਾਰੇ ਮੁੱਦੇ ਸੋਲਵ ਕਰਤੇ ਤੇ ਹੁਣ ਇਹਨਾਂ ਕੋਲ ਬਚਿਆ ਕੁਛ ਨਹੀਂ ਤੇ ਹੁਣ ਨੈਕਸਟ ਇਹਨਾਂ ਦਾ ਕੀ ਪਲਾਨ ਹੋਏਗਾ? ਕਿਉਂਕਿ ਤੁਹਾਨੂੰ ਪਤਾ ਜਿਹੜੇ ਆਪਣੇ ਪੋਲੀਟੀਸ਼ੀਅਨ ਬੜੇ ਡਰਡੀ ਮਾਈਂਡ ਹੁੰਦੇ ਆ, ਇਹਦੇ ਬਾਰੇ ਥੋੜੀ ਰੋਸ਼ਨੀ ਪਾਓ, ਮੈਂ ਆਫ ਦਾ ਏਅਰ ਤੁਹਾਡੇ ਵਿਚਾਰ ਸੁਣਨਾ। ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ। ਰਮੇਸ਼ ਇੰਦਰ ਚੌਹਾਨ ਸਾਹਿਬ, ਗੱਲ ਇਹ ਨਹੀਂ ਹੈ ਕਿ ਜੀ ਮੁੱਦੇ ਜਿਹੜੇ ਨੇ ਉਹ ਖਤਮ ਹੋ ਜਾਣਗੇ, ਕਿਉਂਕਿ ਇਹ ਗੱਲ ਸਮਝਣੀ ਬੜੀ ਮੁਸ਼ਕਿਲ ਹੈ ਕਿ ਜਿਹੜਾ ਮੁੱਦਾ ਆ ਕਿਆ ਉਹ ਪੋਲੀਟੀਸ਼ੀਅਨਸ ਖੜਾ ਕਰਦੇ ਨੇ ਜਾਂ ਫਿਰ ਜਿਹੜਾ ਮੁੱਦਾ ਹੈ ਉਹ ਲੋਕ ਉਸ ਤਰ੍ਹਾਂ ਦੇ ਮੁੱਦੇ ਚਾਹੁੰਦੇ ਨੇ। ਜੇ ਲੋਕਾਂ ਦੀ ਮੰਗ ਹੋਏਗੀ ਕਿ ਜੀ ਹਾਂਜੀ ਸਾਨੂੰ, ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਜੀ ਰਾਮ ਮੰਦਿਰ ਮਿਲ ਜਾਏ, ਕਰਤਾਰਪੁਰ ਕੋਰੀਡੋਰ ਖੁੱਲ ਜਾਏ, ਮੈਂ ਬਿਲਕੁਲ ਜਿੱਥੇ ਇਸ ਗੱਲ ਦਾ ਸਵਾਗਤ ਕਰਦਾ ਹੈਗਾ ਕਿ ਜੀ ਕਰਤਾਰਪੁਰ ਕੋਰੀਡੋਰ ਓਪਨ ਹੋ ਗਿਆ, ਜਿੱਥੇ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਜਿਹੜੇ ਵਰਡਿਕਟ ਆ ਉਹ ਆ ਗਈ ਹੈ, ਜਿਹੜਾ 70 ਸਾਲਾਂ ਤੋਂ ਇਹ ਰਾਮ ਮੰਦਿਰ ਔਰ ਬਾਬਰੀ ਮਸਜਿਦ ਦਾ ਮਾਮਲਾ ਲਟਕ ਰਿਹਾ ਸੀਗਾ ਉਹਦੇ ਵੱਲੋਂ ਅਦਾਲਤੀ ਫੈਸਲਾ ਹੋ ਗਿਆ। ਲੈਟਸ ਹੋਪ ਕਿ ਵੀ ਵਿਲ ਮੂਵ ਔਨ। ਲੇਕਿਨ ਨਾਲ ਦੀ ਨਾਲ ਮੈਂ ਇਹ ਵੀ ਸਵਾਲ ਰਮੇਸ਼ ਇੰਦਰ ਚੌਹਾਨ ਸਾਹਿਬ, ਜੋ ਅਸੀਂ ਹਮੇਸ਼ਾ ਪਹਿਲਾਂ ਵੀ ਖੜਾ ਕਰਦੇ ਆਏ ਹਾਂ, ਅੱਜ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਜੇ ਅਸੀਂ ਗੱਲ ਕਰੀਏ, ਅੱਜ ਉੱਥੇ ਸਭ ਤੋਂ ਵੱਡੇ ਮੁੱਦੇ ਕੀ ਨੇ? ਕਿਆ ਉੱਥੇ ਰਾਮ ਮੰਦਿਰ ਸਭ ਤੋਂ ਵੱਡਾ ਮੁੱਦਾ ਹੈ? ਕਿਆ ਉੱਥੇ ਅਯੋਧਿਆ ਦੇ ਵਿੱਚ ਰਾਮ ਮੰਦਿਰ ਸਭ ਤੋਂ ਵੱਡਾ ਮੁੱਦਾ ਹੈ, ਜਾਂ ਇੱਧਰ ਬਾਬਰੀ ਮਸਜਿਦ ਸਭ ਤੋਂ ਵੱਡਾ ਮੁੱਦਾ ਹੈ, ਜਾਂ ਕਰਤਾਰਪੁਰ ਕੋਰੀਡੋਰ ਸਭ ਤੋਂ ਵੱਡਾ ਮੁੱਦਾ ਹੈ? ਜਿੰਨੀ ਕਵਰੇਜ ਤੁਸੀਂ ਇਹਨਾਂ ਚੀਜ਼ਾਂ ਦੀ ਦੇਖੀ ਹੈ, ਰਾਮ ਮੰਦਿਰ ਜੀ, ਬਾਬਰੀ ਮਸਜਿਦ, ਕਰਤਾਰਪੁਰ ਕੋਰੀਡੋਰ, ਕਿਆ ਲੋਕ ਇੰਨੇ ਕੁ ਜ਼ਿਆਦਾ ਐਕਸਾਈਟਿਡ, ਕਿਆ ਇੰਨੇ ਕੁ ਜ਼ਿਆਦਾ ਖੁਸ਼ ਕਿਤੇ ਯੂਨੀਵਰਸਿਟੀ ਬਣਨ 'ਤੇ ਹੁੰਦੇ ਨੇ? ਕਿਆ ਇੰਨੇ ਕੁ ਜ਼ਿਆਦਾ ਲੋਕ ਜਿਹੜੇ ਐਕਸਾਈਟਿਡ ਨੇ ਜਾਂ ਖੁਸ਼ ਕਿਸੇ ਕਾਲਜ ਬਣਨ 'ਤੇ ਹੁੰਦੇ ਨੇ? ਹਾਂ, ਕੁਛ ਚੀਜ਼ਾਂ ਦੇ ਵਿੱਚ ਜ਼ਰੂਰ ਆ ਰਹੀ ਆ। ਮੈਂ ਇੱਕ ਤੇ ਜ਼ਿਕਰ ਕਰਨਾ ਚਾਹੁੰਦਾ, ਜਿੱਦਾਂ ਜਨਰਲ ਸ਼ਾਹ, ਜਿਹੜੇ ਕਿ ਲੈਫਟੀਨੈਂਟ ਜਨਰਲ ਸ਼ਾਹ ਜਿਹੜੇ ਕਿ ਲੀਡ ਕਰ ਰਹੇ ਸੀਗੇ ਆਪਣੇ ਮੁਸਲਿਮ ਕਮਿਊਨਿਟੀ ਵੱਲੋਂ, ਔਰ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਜੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਇਸ ਵਰਡਿਕ ਤੋਂ ਬਾਅਦ ਕਿ ਜੀ ਉਹ 5 ਏਕੜ ਦੀ ਜਿਹੜੀ ਜ਼ਮੀਨ ਮਿਲੀ ਹੈ ਮਸਜਿਦ ਬਣਾਉਣ ਲਈ, ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਬਹੁਤ ਉਹਨਾਂ ਨੇ ਖੂਬਸੂਰਤ ਗੱਲ ਕਹੀ। ਉਹ ਕਹਿੰਦੇ ਜੀ ਅਯੋਧਿਆ ਦੇ ਵਿੱਚ ਮਸਜਿਦਾਂ ਦੀ ਕਮੀ ਹੈ, ਕਿੰਨੀਆਂ ਮਸਜਿਦਾਂ ਨੇ ਅਯੋਧਿਆ ਦੇ ਵਿੱਚ ਆਲਰੇਡੀ, ਅਸੀਂ ਕੀ ਕਰਨੀ ਇੱਕ ਹੋਰ ਮਸਜਿਦ? ਉਹ ਜਿਹੜੇ ਲੀਡ ਕਰ ਰਹੇ ਸੀ ਉਹਨਾਂ ਵੱਲੋਂ ਇਹ ਬਿਆਨ ਆ ਰਿਹਾ, ਮੀਡੀਏਸ਼ਨ ਲੀਡ ਕਰ ਰਹੇ ਸੀ ਜਿਹੜੇ, ਉਹ ਕਹਿੰਦੇ ਅਸੀਂ ਤੇ ਪਹਿਲਾਂ ਹੀ ਇਹ ਮੰਗ ਕਰ ਰਹੇ ਸੀਗੇ ਕਿ ਇਨ ਦਾ ਲਾਰਜਰ ਇੰਟਰਸਟ ਉਹ ਕਹਿੰਦੇ ਜੀ ਅਸੀਂ ਪਹਿਲਾਂ ਹੀ ਇਹ ਲਿਖਤੀ ਉਹਨਾਂ ਨੇ ਕਿਹਾ ਜੀ, ਅਸੀਂ ਰਿਟਨ ਵੀ ਦੇ ਚੁੱਕੇ ਹਾਂ ਜੱਜਿਸ ਨੂੰ, ਉਹ ਕਹਿੰਦੇ ਅਸੀਂ ਰਿਟਨ ਜੱਜਿਸ ਨੂੰ ਦੇ ਦਿੱਤਾ ਹੈ ਕਿ ਮੁਸਲਿਮ ਕਮਿਊਨਿਟੀ ਕੋਲ ਆਲਰੇਡੀ ਬਹੁਤ ਮਸਜਿਦਾਂ ਨੇ ਅਯੋਧਿਆ ਦੇ ਵਿੱਚ, ਸੋ ਅਸੀਂ ਤਾਂ ਇਹ ਮੰਗ ਕਰ ਰਹੇ ਸੀਗੇ ਕਿ ਇਹ ਅਸੀਂ ਆਪੇ ਹੀ ਡੋਨੇਟ ਕਰ ਦਈਏ ਕਿ ਠੀਕ ਹੈ ਜੀ ਇਹ ਜਿਹੜਾ 2.5 ਏਕੜ ਦੀ ਜਗ੍ਹਾ ਆ ਇੱਥੇ ਤੁਸੀਂ ਰਾਮ ਮੰਦਿਰ ਬਣਾ ਲਓ, ਅਸੀਂ ਆਪਣੇ ਆਪ ਕਿਤੇ ਹੋਰ ਮਸਜਿਦ ਬਣਾ ਲਾਂਗੇ। ਹੁਣ ਜਦੋਂ ਸਰਕਾਰ ਵੱਲੋਂ ਅਦਾਲਤ ਵੱਲੋਂ ਫੈਸਲਾ ਆ ਗਿਆ ਕਿ ਜੀ 5 ਏਕੜ ਜ਼ਮੀਨ ਆ, ਤਾਂ ਜਨਰਲ ਸ਼ਾਹ ਦਾ ਬਿਆਨ ਆਇਆ, ਉਹ ਕਹਿੰਦੇ ਜੀ ਦੇਖੋ ਮੈਂ ਮੁਸਲਿਮ ਕਮਿਊਨਿਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਮੁਸਲਿਮ ਕਮਿਊਨਿਟੀ ਨੂੰ ਹੋਰ ਮਸਜਿਦਾਂ ਦੀ ਜ਼ਰੂਰਤ ਨਹੀਂ ਹੈ, ਅਸੀਂ ਹੋਰ ਸਕੂਲ ਕਿਉਂ ਨਾ ਬਣਾਈਏ? ਮੈਂ ਕਹਿੰਦਾ ਜੀ ਜਦੋਂ ਲੀਡਰਸ ਐਸੀਆਂ ਵਧੀਆ ਖੂਬਸੂਰਤ ਗੱਲਾਂ ਕਰਨ ਲੱਗ ਪੈਣ, ਜਿਹੜਾ ਬੰਦਾ ਮੁਸਲਿਮ ਕਮਿਊਨਿਟੀ ਤੋਂ ਲੀਡ ਕਰ ਰਿਹਾ ਮੀਡੀਏਸ਼ਨ ਨੂੰ, ਜਦੋਂ ਉਹ ਇਹੋ ਜਿਹੀ ਗੱਲ ਕਹਿ ਦੇਗੀ ਮਸਜਿਦ ਅਯੋਧਿਆ 'ਚ ਬਹੁਤ ਨੇ, ਅਸੀਂ ਹੋਰ ਦੇਖਾਂਗੇ ਕਿ ਜੀ ਉਹਨਾਂ ਦਾ ਸਲਾਹ ਆ। ਉਹ ਕਹਿੰਦੇ ਬਾਕੀ ਹਜੇ ਕਈ ਲੋਕ ਕਹਿੰਦੇ ਨਹੀਂ ਜੀ ਮਸਜਿਦ ਚਾਹੀਦੀ ਹੈ ਸਾਨੂੰ, ਅਸੀਂ 5 ਏਕੜ ਜ਼ਮੀਨ ਜੇ ਸਰਕਾਰ ਵੱਲੋਂ ਮਿਲ ਰਹੀ ਹੈ ਅਸੀਂ 5 ਏਕੜ ਜ਼ਮੀਨ 'ਤੇ ਕਿਉਂ ਨਾ ਮਸਜਿਦ ਬਣਾ ਲਈਏ। ਉਹ ਕਹਿੰਦੇ ਮੇਰੀ ਇਹ ਰਾਏ ਆ ਜਿਹੜੇ ਮੀਡੀਏਸ਼ਨ ਨੂੰ ਲੀਡ ਕਰ ਰਹੇ ਸੀਗੇ, ਬਟ ਚਲੋ ਕੁਛ ਲੋਕਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਅਸਲ ਦੇ ਵਿੱਚ ਗੱਲ ਹੈ। ਪ੍ਰੋਬਲਮ ਇਹ ਹੈ ਕਿ ਕੁਛ ਕਮਿਊਨਿਟੀ ਦੇ ਜਿਹੜੇ ਲੀਡਰਸ ਨੇ ਉਹਨਾਂ ਨੇ ਭੜਕਾਊ ਬਿਆਨ ਦੇ ਹੀ ਜਾਣੇ ਨੇ, ਉਹਨਾਂ ਨੇ ਕੋਈ ਨਾ ਕੋਈ ਗੱਲਾਂ ਕਰੀ ਜਾਣੀਆਂ ਨੇ। ਲੋਕਾਂ ਵਿੱਚ ਹੁਣ ਸਮਝ ਚਾਹੀਦੀ ਹੈ ਔਰ ਮੀਡੀਆ ਨੂੰ ਵੀ ਇਹੀ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਜਿਹੜੇ ਅਸਲ ਮੁੱਦੇ ਨੇ, ਲੈਟਸ ਸਟਾਰਟ ਵਰਕਿੰਗ ਔਨ ਦਾ ਕਾਮਨ ਡਿਨੋਮੀਨੇਟਰ। ਕਰਤਾਰਪੁਰ ਕੋਰੀਡੋਰ ਅਸੀਂ ਖੋਲ ਦਿੱਤਾ, ਅਸੀਂ ਰਾਮ ਮੰਦਿਰ ਵੀ ਬਣਾਉਣ ਦੀ ਗੱਲ, ਪੂਰੀ ਰੇਸ ਲੱਗ ਗਈ ਹੈ ਜੀ 2022 ਤੱਕ। ਤੁਸੀਂ ਕਹਿੰਦੇ ਮੁੱਦੇ ਖਤਮ ਹੋ ਗਏ, ਤੁਸੀਂ ਦੇਖਣਾ ਅਗਲੀ ਇਲੈਕਸ਼ਨ ਵੀ ਬੀਜੇਪੀ ਨੇ ਰਾਮ ਮੰਦਿਰ 'ਤੇ ਜਿੱਤਣੀ ਹੈ। ਉਹਨਾਂ ਨੇ ਤਾਂ ਰੇਸ ਲੱਗੀ ਉੱਥੇ ਕਿ 2022 ਤੋਂ ਪਹਿਲਾਂ ਭਵਿਆ ਮੰਦਿਰ ਬਣਾ ਦਿਓ ਉੱਥੇ, ਅਤੇ ਆਰਾਮ ਦੇ ਨਾਲ ਆਪਣੀ ਜਿਹੜੀ ਅਗਲੀ ਇਲੈਕਸ਼ਨ ਆ ਉੱਤਰ ਪ੍ਰਦੇਸ਼ ਦੇ ਵਿੱਚ ਉਹ ਵੀ ਜਿੱਤਾਂਗੇ ਅਸੀਂ। ਸੋ ਉੱਥੇ ਲੀਡਰਸ ਨੇ ਤਾਂ ਇਹੀ ਕੰਮ ਕਰਨਾ, ਗੱਲ ਸਿਰਫ ਇਹ ਹੈ ਕਿ ਕਿਆ ਮੀਡੀਆ ਕਾਮਨ ਡਿਨੋਮੀਨੇਟਰ 'ਤੇ ਲਿਆ ਕੇ ਗੱਲ ਖੜੀ ਕਰਦਾ ਕਿ ਨਹੀਂ ਕਰਦਾ, ਕਿ ਮੀਡੀਆ ਵੀ ਇਹਦੇ ਵਿੱਚ ਹੀ ਲੱਗ ਜਾਏਗਾ ਕਿ ਜੀ ਹਾਂਜੀ ਲੀਡਰਸ ਦੇ ਬਿਆਨ ਨੂੰ ਚਮਕਾਓ, ਜਿਹੜੇ ਲੀਡਰਸ ਦੇ ਡਿਵਿਸਿਵ ਬਿਆਨ ਨੇ ਉਹਨਾਂ ਨੂੰ ਚਮਕਾਈ ਜਾਓ ਔਰ ਲੋਕਾਂ ਨੂੰ ਆਪਣੇ ਪਿੱਛੇ ਲਾਈ ਜਾਓ ਕਿ ਹਾਂਜੀ ਜੀ ਠੀਕ ਹੈ ਜੀ ਇਹ ਗੱਲ ਠੀਕ ਹੈ। ਜੇ ਮੀਡੀਆ ਮੁੱਦੇ ਨੂੰ ਸਹੀ ਮੁੱਦੇ 'ਤੇ ਲੈ ਆਵੇ, ਅੱਜ ਕੈਨੇਡਾ ਆਏ ਆ, ਕੈਨੇਡਾ ਦੇ ਵਿੱਚ ਕਿਹੜਾ ਰਾਮ ਮੰਦਿਰ ਲਈ ਆਏ ਆ? ਇੱਥੇ ਕੈਨੇਡਾ ਦੇ ਵਿੱਚ ਬਾਬਰੀ ਮਸਜਿਦ ਬਣੀ ਹੋਈ ਹੈ, ਇੱਥੇ ਕੈਨੇਡਾ ਦੇ ਵਿੱਚ ਕਰਤਾਰਪੁਰ ਕੋਰੀਡੋਰ ਖੁੱਲਿਆ ਹੋਇਆ, ਕਿ ਕਦ ਲਈ ਆਏ ਹੋ ਕੈਨੇਡਾ ਦੇ ਵਿੱਚ? ਕੈਨੇਡਾ 'ਚ ਆਏ ਹੋ ਭਾਜੀ ਫਰੀਡਮ ਲਈ, ਫਰੀਡਮ। ਆ ਜੋ ਅਸੀਂ ਇੱਥੇ ਬੋਲ ਰਹੇ ਹਾਂ, ਇੰਡੀਆ ਬੋਲ ਸਕਦੇ ਹਾਂ, ਪਾਕਿਸਤਾਨ ਬੋਲ ਸਕਦੇ ਹਾਂ? ਬੋਲ ਹੀ ਨਹੀਂ ਸਕਦੇ, ਜ਼ੁਬਾਨ ਬੰਦ ਕਰ ਦਿੱਤੀ ਜਾਏਗੀ। ਜੋ ਇੱਥੇ ਖੁੱਲ੍ਹ ਕੇ ਇੱਥੇ ਫਰੀਡਮ ਲਈ ਆਏ ਹਾਂ, ਚ ਅੱਧੀ ਰਾਤ ਨੂੰ ਲੇਡੀਜ਼ ਆਰਾਮ ਦੇ ਨਾਲ ਘਰ ਆਉਂਦੀਆਂ ਨੇ, ਕੋਈ ਦਿੱਕਤ ਹੈ ਇੱਥੇ? ਉੱਥੇ ਦਿੱਲੀ ਰੇਪ ਕੈਪੀਟਲ ਬਣਾਇਆ ਹੋਇਆ, ਦਿੱਲੀ ਦੇ ਵਿੱਚ ਕੁੜੀਆਂ ਕਹਿੰਦੀਆਂ ਸ਼ਾਮ ਨੂੰ 8-9 ਵਜੇ ਤੋਂ ਬਾਅਦ ਅਸੀਂ ਘਰ ਨਹੀਂ ਵਾਪਸ ਆ ਸਕਦੀਆਂ, ਉਸ ਫਰੀਡਮ ਲਈ ਇੱਥੇ ਆਏ ਆ। ਲੇਕਿਨ ਇੱਥੇ ਆ ਕੇ ਵੀ ਬੜੀ ਬੜੀਆਂ ਗੱਲਾਂ ਕਰਨੀਆਂ ਅਸੀਂ ਇੱਥੇ ਆ ਕੇ ਵੀ, ਜੀ ਏਦਾਂ ਹੋ ਗਿਆ ਉਦਾਂ ਹੋ ਗਿਆ, ਉਹ ਇਸ ਕਾਰਨ ਇੱਥੇ ਆ ਕੇ ਤਾਂ ਘੱਟੋ ਘੱਟ ਸਿਆਣਪ ਵਰਤੋ। ਉਹ ਤਾਂ ਹੀ ਫਿਰ ਡੌਨ ਚੈਰੀ ਨੇ ਜਦੋਂ ਗੱਲ ਕੀਤੀ ਹੈ ਕੀਤੀ ਤਾਂ ਉਹਨੇ ਥੋੜ੍ਹੀ ਜਿਹੀ ਅਵੇਅਰਨੈਸ ਚਾਹੀਦੀ ਹੈ ਡੌਨ ਚੈਰੀ ਸਾਹਿਬ ਨੂੰ ਵੀ ਜਨਾਬ ਉੱਥੇ ਸਾਡਾ ਡਿਫੈਂਸ ਮਿਨਿਸਟਰ ਇੱਕ ਸਿੱਖ ਹੈ, ਕੁਛ ਤਾਂ ਸੋਚੋ ਤੁਸੀਂ। ਕਿਉਂ ਉਹਨਾਂ ਦੀ ਗੱਲ ਜਿਹੜੀ ਹੈ ਉਹ ਹਜੇ ਮੈਂ ਤਾਂ ਇਹੀ ਸਮਝਦਾ ਕਿ ਮੈਂ ਕਈ ਮੈਨੂੰ ਪੁੱਛਦੇ ਸੀ ਕਹਿੰਦੇ ਜੀ ਇਹ ਗੱਲ ਓਫੈਂਸਿਵ ਹੈ, ਨਹੀਂ ਓਫੈਂਸਿਵ ਹੈ? ਮੈਂ ਕਿਹਾ ਜੀ ਦੇਖੋ ਗੱਲ ਇਹ ਹੈ ਕਿ ਉਹਨਾਂ ਦੀ ਗੱਲ ਨਾਲ ਮੈਂ ਬਿਲਕੁਲ ਸਟਰੋਂਗਲੀ ਡਿਸਐਗਰੀ ਕਰਦਾ ਡੌਨ ਚੈਰੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਪੌਪੀ ਦੇ ਉੱਤੇ। ਲੇਕਿਨ ਨਾਲ ਦੀ ਨਾਲ ਮੈਂ ਇਹ ਵੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਜਦੋਂ ਲਗਾਤਾਰ ਇੰਟੀਗ੍ਰੇਸ਼ਨ ਦੀ ਜਿਹੜੀ ਗੱਲ ਕਰਦੇ ਹਾਂ, ਇੰਟੀਗ੍ਰੇਸ਼ਨ ਹੈਜ਼ ਟੂ ਬੀ ਫਰੋਮ ਬੋਥ ਦਾ ਸਾਈਡਸ, ਸਾਡੀ ਸਾਈਡ ਤੋਂ। ਅੱਛਾ, ਅਸੀਂ ਹਰ ਸਾਲ ਕੋਈ ਮੈਨੂੰ ਇੱਕ ਰਿਕਾਰਡਿੰਗਾਂ ਕੱਢ ਕੇ ਦੇਖ ਲਓ, ਹਰ ਸਾਲ ਅਸੀਂ ਇਹੀ ਗੱਲ ਕਹਿੰਦੇ ਹਾਂ ਕਿ ਅਸੀਂ ਜਿਹੜੇ ਈਵੈਂਟਸ ਨੇ ਉਹਨਾਂ ਦੇ ਵਿੱਚ ਅਸੀਂ ਵੀ ਹਿੱਸਾ ਲਈਏ, ਰਿਮੈਂਬਰੈਂਸ ਡੇ ਦੇ ਵਿੱਚ ਅਸੀਂ ਵੱਧ ਚੜ੍ਹ ਕੇ ਹੋਰ ਹਿੱਸਾ ਲਈਏ। ਅੱਜ ਮੈਨੂੰ ਨਿੱਕੀ ਐਲੀ ਦੀ ਗੱਲ ਬਹੁਤ ਸੋਹਣੀ ਲੱਗੀ, ਬਹੁਤ ਖੂਬਸੂਰਤ ਸਾਡੀ ਮੀਡੀਆ ਅਖਬਾਰ ਦੇ ਵਿੱਚ ਆਰਟੀਕਲ ਵੀ ਜਾ ਰਿਹਾ। ਜਦੋਂ ਨਿੱਕੀ ਐਲੀ ਨੂੰ ਪੁੱਛਿਆ ਗਿਆ, ਉਹ ਕਹਿੰਦੇ ਜੀ ਤੁਸੀਂ ਦੱਸੋ ਕਿ ਕੋਈ ਵੀ ਇੰਡੀਅਨ ਅੱਜ ਤੱਕ ਕੈਬਨਿਟ ਮੰਤਰੀ ਨਹੀਂ ਬਣ ਸਕਿਆ, ਅਮਰੀਕਾ ਦੇ ਵਿੱਚ ਕੋਈ ਇੰਡੀਅਨ ਨਹੀਂ ਬਣਿਆ ਅੱਜ ਤੱਕ, ਤੁਸੀਂ ਇਕੱਲੇ ਐਸੇ ਹੋ ਜਿਹੜੇ ਕੈਬਨਿਟ ਮੰਤਰੀ ਬਣ ਗਏ, ਇਹਦਾ ਰਾਜ ਕੀ ਹੈ? ਇਹਦਾ ਰਾਜ ਕੀ ਹੈ ਕਿ ਤੁਸੀਂ ਕੈਬਨਿਟ ਮੰਤਰੀ ਕਿੱਦਾਂ ਬਣ ਗਏ ਅਮਰੀਕਾ ਦੇ ਵਿੱਚ? ਮਤਲਬ ਇੱਥੇ ਤਾਂ ਬੜੀ ਰੇਸਿਜ਼ਮ ਹੈ, ਇੱਥੇ ਤੇ ਕੋਈ ਗੱਲ ਨਹੀਂ ਸੁਣ ਕੇ ਰਾਜੀ। ਔਰ ਅੱਜ ਜਿਹੜਾ ਤੁਹਾਡਾ ਰਿਪਬਲਿਕਨ ਪ੍ਰੈਜ਼ੀਡੈਂਟ ਨੇ ਜਿਹੋ ਜਿਹੇ ਬਿਆਨ ਦਿੱਤੇ ਨੇ, ਮਤਲਬ ਆਉਂਦੇ ਹੀ ਫਟਾਫਟ ਉਹਨੇ 6 ਮੁਸਲਿਮ ਮੈਜੋਰਿਟੀ ਕੰਟਰੀਜ਼ ਤੋਂ ਵੀਜ਼ਾ ਬੈਨ ਕਰ ਦਿੱਤਾ, ਉਹਨਾਂ ਨੇ ਬਿਆਨ ਜਿਹੋ ਜਿਹੇ ਦਿੱਤੇ ਨੇ, ਤੁਹਾਨੂੰ ਪਤਾ ਹੀ ਹੁਣ ਕੀ ਲੰਬਾ ਪ੍ਰੋਗਰਾਮ ਸਾਰਾ ਹੀ ਮੁੱਕ ਜਾਏਗਾ ਉਹਨਾਂ ਦੇ ਬਿਆਨ ਸੁਣਾਉਂਦੇ ਆ। ਲੇਟੈਸਟ ਬਿਆਨ ਵੀ ਜੋ ਈਵਨ ਜਿਹੜੇ ਕਾਂਗਰਸਮੈਨ ਆ ਉਹਨਾਂ ਤੱਕ ਨੂੰ ਕ੍ਰਿਟੀਸਾਈਜ਼ ਕਰਦਾ, ਕਾਂਗਰਸਮੈਨ ਉਹਨਾਂ ਤੱਕ ਨੂੰ, ਤੁਹਾਡਾ ਜਿਹੜਾ ਰਾਸ਼ਟਰਪਤੀ ਆ ਡੋਨਲਡ ਟਰੰਪ ਸਾਹਿਬ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਨੇ, ਉਹ ਕਹਿੰਦੇ ਜੇ ਬਹੁਤਾ ਤੁਹਾਨੂੰ ਅਮਰੀਕਾ ਨਾਲ ਪ੍ਰੋਬਲਮ ਆ ਨਾ, ਉਹ ਪੋਲੀਟੀਸ਼ੀਅਨ ਨੂੰ, ਆਪਣੇ ਪੋਲੀਟੀਸ਼ੀਅਨ ਨੂੰ ਕਹਿੰਦਾ ਕਾਂਗਰਸਮੈਨ ਨੂੰ, ਕਹਿੰਦਾ ਜੇ ਬਹੁਤਾ ਤੁਹਾਨੂੰ ਅਮਰੀਕਾ ਨਾਲ ਪ੍ਰੋਬਲਮ ਆ ਨਾ, ਚਲ ਜਾਓ ਆਪਣੇ ਮੁਲਕ ਜਿੱਥੋਂ ਆਏ ਆ। ਉਹ ਜਦੋਂ ਕਾਂਗਰਸਮੈਨ ਇਹ ਕਹਿੰਦੇ ਕਿ ਅਸੀਂ ਤਾਂ ਥਰਡ ਜਨਰੇਸ਼ਨ ਹੋ ਗਏ ਭਾਈ ਸਾਹਿਬ ਸੰਤ ਇੱਥੇ ਆਏ ਨੂੰ, ਉਹ ਕਹਿੰਦੇ ਕਦੇ ਤਾਂ ਤੁਹਾਡਾ ਬਾਪ ਦਾਦਾ ਆਇਆ ਹੋਏਗਾ ਨਾ ਇਸ ਮੁਲਕ ਦੇ ਵਿੱਚ, ਜਾਓ ਦੌੜ ਜਾਓ, ਕਹਿੰਦੇ ਉੱਥੇ ਜਾਓ ਉਸ ਮੁਲਕ ਦੇ ਵਿੱਚ, ਉੱਥੇ ਜਾ ਕੇ ਪਹਿਲਾਂ ਕ੍ਰਾਈਮ ਇਨਫੈਸਟਡ ਏਰੀਆਜ਼ ਨੂੰ ਠੀਕ ਕਰੋ, ਉਹਨਾਂ ਮੁਲਕਾਂ ਨੂੰ, ਉਹ ਤੁਹਾਡੇ ਉੱਥੇ ਕ੍ਰਾਈਮ ਘੱਟ ਹੈ, ਚਲ ਜਾਓ, ਉਹ ਕਹਿੰਦਾ ਉੱਥੇ। ਜਦੋਂ ਰਾਸ਼ਟਰਪਤੀ ਇਹ ਗੱਲ ਕਹਿ ਰਿਹਾ, ਨਿੱਕੀ ਐਲੀ ਨੂੰ ਪੁੱਛਿਆ ਗਿਆ ਵੀ ਮੈਡਮ ਦੱਸੋ ਇਹ ਕੀ ਹੈ, ਉਹ ਕਹਿੰਦੀ ਜੀ ਮੈਨੂੰ, ਮੇਰੀ ਗੱਲ ਸੁਣੋ ਧਿਆਨ ਦੇ ਨਾਲ, ਉਹ ਕਹਿੰਦੀ ਜਿਸ ਸਟੇਟ ਦੇ ਵਿੱਚ ਮੈਂ ਸੀਗੀ ਨਾ, ਮੇਰਾ ਨਾਂ ਸੀਗਾ ਨਿਮਰਤਾ ਰੰਧਾਵਾ, ਨਾ ਤੇ ਨਿਮਰਤਾ ਕਿਸੇ ਨੂੰ ਕਹਿਣਾ ਆਵੇ ਉੱਥੇ, ਠੀਕ ਹੈ, ਔਰ ਡੈਡੀ ਮੇਰਾ ਬੰਦਾ ਸੀ ਪੱਗ, ਮੰਮੀ ਮੇਰੀ ਬੰਦੀ ਸੀ ਸਾੜੀ, ਤੇ ਉੱਥੇ ਰੱਜ ਕੇ ਰੇਸਿਜ਼ਮ ਸੀਗੀ। ਉਹ ਕਹਿੰਦੀ ਜੀ ਮੈਨੂੰ ਪਤਾ ਹੈ ਕਿ ਮੈਂ, ਪਰ ਮੈਨੂੰ ਇੱਕ ਇੱਕ ਚੀਜ਼ ਜੋ ਉਹਨਾਂ ਨੇ ਬਾਅਦ 'ਚ ਬੁੱਕ ਵੀ ਲਿਖੀ ਹੈ, ਆਈ ਕਾਂਟ ਇਜ਼ ਨੋਟ ਐਨ ਆਪਸ਼ਨ। ਬੱਚੇ ਕਹਿ ਦਿੰਦੇ ਨਾ ਇੱਥੇ ਆਈ ਕਾਂਟ, ਯੂ ਨੋ ਵਾਟ, ਆਈ ਕੈਂਟ, ਬੱਚੇ ਬੜੀ ਛੇਤੀ ਕਹਿ ਦਿੰਦੇ ਨੇ। ਉਹਨੇ ਕਿਤਾਬ ਵੀ ਲਿਖੀ ਨਿੱਕੀ ਨੇ ਬਾਅਦ ਦੇ ਵਿੱਚ, ਉਹ ਕਹਿੰਦੀ ਜੀ ਆਈ ਕਾਂਟ ਵਾਜ਼ ਨੋਟ ਐਨ ਆਪਸ਼ਨ ਫੋਰ ਮੀ। ਮੈਂ ਉਹਨਾਂ ਨੂੰ ਦਿਖਾ ਦਿੱਤਾ ਕਿ ਮੈਂ ਵੀ ਸਿਮਿਲਰ ਹਾਂ, ਮੇਰੇ ਅੰਦਰ ਵੀ ਉਹੀ ਤਾਕਤ ਆ, ਮੈਂ ਵੀ ਉਹੀ ਕੁਛ ਕਰ ਸਕਦੀ ਹਾਂ ਜੋ ਤੁਸੀਂ ਕਰ ਸਕਦੇ ਹੋ। ਔਰ ਉਹ ਕਰਦਿਆਂ ਸ਼ੀ ਸੈਡ ਯੂ ਨੋ ਵਟ, ਮੈਂ ਤਾਂ ਦੱਸ ਹੀ, ਉਹ ਕਹਿੰਦੀ ਮੈਂ ਦੱਸ ਚੁੱਕੀ ਹਾਂ ਵੀ ਜਿਹਦਾ ਡੈਡੀ ਪੱਗ ਬੰਨਦਾ ਹੋਵੇ, ਉਹ ਕਹਿੰਦੀ ਅੱਜ ਵੀ ਮੇਰੇ ਫਾਦਰ ਤੇ ਪੱਗ ਹੀ ਬੰਨਦੇ ਨੇ ਨਾ, ਮੇਰੀ ਮਦਰ ਉਸ ਸਮੇਂ ਸਾੜੀ ਬੰਨਦੀ ਸੀਗੀ। ਤੋ ਮੈਂ ਉਸ, ਨਾ ਸਿਰਫ ਉਸ ਸਟੇਟ ਦੇ ਵਿੱਚ ਮੈਂ ਗਵਰਨਰ ਬਣੀ ਹਾਂ, ਬਾਅਦ ਦੇ ਵਿੱਚ ਮੈਂ ਰਿਪਬਲਿਕਨਸ ਦੇ ਜ਼ਰੀਏ, ਔਰ ਯੂ ਨੋ ਰਿਪਬਲਿਕਨਸ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਜੀ ਠੀਕ ਹੈ ਜੀ ਦੇ ਆਰ ਐਂਟੀ ਇਮੀਗ੍ਰੈਂਟਸ, ਮੈਂ ਉੱਥੇ ਕੈਬਨਿਟ ਮੰਤਰੀ ਵੀ ਬਣੀ ਹਾਂ। ਔਰ ਸਭ ਨੂੰ ਪਤਾ ਹੈ ਕਿ ਯੈਸ ਸ਼ੀ ਹੈਜ਼ ਐਸਪੀਰੇਸ਼ਨਸ ਟੂ ਬਿਕਮ ਦ ਪ੍ਰੈਜ਼ੀਡੈਂਟ, ਰਾਸ਼ਟਰਪਤੀ ਬਣਦੀ। ਉਹ ਕਹਿੰਦੀ ਇਹ ਵੀ ਇੱਕ ਬੜੀ ਗੱਲ ਸੀਗੀ ਕਿ ਮਹਿਲਾ ਹੋ ਕੇ ਬੜੀ ਜ਼ਿਆਦਾ ਐਂਬੀਸ਼ੀਅਸ, ਕਿ ਔਰਤ ਹੋ ਕੇ ਇੰਨੀ ਐਂਬੀਸ਼ੀਅਸ। ਉਹ ਕਹਿੰਦੀ ਇਹ ਵੀ ਮੇਰੇ ਤੇ ਬੜਾ ਸਵਾਲ ਪੁੱਛਿਆ ਜਾਂਦਾ ਸੀ। ਮੈਂ ਕਿਹਾ ਜੀ ਤੁਸੀਂ ਚਾਹੇ ਗਲਤ ਸਮਝੋ, ਮੈਂ ਤੇ ਜੋ ਕਰਨਾ ਉਹ ਜ਼ਿੰਦਗੀ 'ਚ ਕਰਨਾ ਹੀ ਕਰਨਾ। ਸੋ ਅੱਜ ਜੋ ਨਿੱਕੀ ਹੈਲੀ ਨੇ ਗੱਲ ਕੀਤੀ ਆ, ਡੌਨ ਚੈਰੀ ਨੇ ਵੀ ਜੋ ਸਵਾਲ ਖੜੇ ਕੀਤੇ ਨੇ, ਉਹਦਾ ਜਵਾਬ ਦੇਣ ਦਾ ਤਰੀਕਾ ਇਹੀ ਹੈ ਕਿ ਵੀ ਇੰਟੈਗਰੇਟ ਇੰਟੂ ਦਾ ਸੋਸਾਇਟੀ। ਆਹ ਜਿਹੜਾ ਮਲਟੀਕਲਚਰਲਿਜ਼ਮ ਦਾ ਡਰਾਮਾ ਖੋਲ ਕੇ ਰੱਖਿਆ ਹੋਇਆ, ਫੰਡਿੰਗ ਦੇ ਦਿਓ ਜੀ, ਆਪਣੇ ਘਰ 'ਚ ਬੈਠ ਕੇ ਗਿੱਧੇ ਭੰਗੜੇ ਪਾਈ ਜਾਓ, ਸਾਨੂੰ ਤਾਂ ਪਤਾ ਹੈ ਗਿੱਧਾ ਕਿੱਦਾਂ ਪੈਂਦਾ, ਇਹਦੇ ਭੰਗੜਾ ਕਿੱਦਾਂ ਪੈਂਦਾ। ਲੋਕਾਂ ਨੂੰ ਦੱਸਿਆ ਕਿੱਥੇ ਹੈ ਤੁਸੀਂ ਕਿ ਜੀ ਜਿਹੜਾ ਵੈਟਰਨਸ ਡੇ ਹੈ ਇਹਦਾ ਕੀ ਵਾਏ, ਅਸੀਂ ਰਿਮੈਂਬਰੈਂਸ ਡੇ ਕਿਉਂ ਸੈਲੀਬ੍ਰੇਟ ਕਰ ਰਹੇ ਹਾਂ, ਕਦੇ ਦੱਸਿਆ ਤੁਸੀਂ? ਕਦੇ ਦੱਸੇ ਤੁਸੀਂ ਇੰਟੀਗ੍ਰੇਟ ਕਰਨ ਲਈ ਕੀਤਾ ਕੀ ਹੈ? ਸਰਕਾਰ ਨੇ ਫੇਲੀਅਰ ਰਿਹਾ, ਸਰਕਾਰਾਂ ਦਾ ਫੇਲੀਅਰ ਹੈ। ਅੱਜ ਤੁਸੀਂ ਕੰਜ਼ਰਵੇਟਿਵ ਪਾਰਟੀ ਦੇ ਸਪੋਰਟਰਸ ਨੂੰ ਪੁੱਛ ਕੇ ਦੇਖ ਲਓ, ਘੱਟੋ ਘੱਟ 60-70% ਕੰਜ਼ਰਵੇਟਿਵ ਪਾਰਟੀ ਦੇ ਸਪੋਰਟਰ ਕਹਿਣਗੇ ਅਸੀਂ ਬਹੁਤ ਜ਼ਿਆਦਾ ਇਮੀਗ੍ਰੈਂਟਸ ਲੈ ਕੇ ਆ ਰਹੇ ਹਾਂ। ਵਿੱਚੋਂ ਇੱਕ ਪਾਰਟੀ ਜਿਹੜੀ ਮੈਕਸਿਮ ਬਰਨੀ ਦੀ ਟੁੱਟ ਕੇ ਹਟ ਗਈ ਹੈ, ਉਹ ਤਾਂ ਕਹਿ ਰਹੀ ਹੈ ਕਿ 1 ਲੱਖ ਲੈ ਕੇ ਆਓ ਇਮੀਗ੍ਰੈਂਟਸ। ਸਾਡੀ ਇਹ ਆਬਜ਼ਰਵੇਸ਼ਨ ਆ ਕਿ ਚਾਹੇ 1 ਲੱਖ ਲਿਆਓ ਜਿਹੜੇ ਲੋਕ ਉੱਥੋਂ ਆ ਰਹੇ ਨੇ, ਕਿਆ ਤੁਸੀਂ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਅਸੀਂ ਅਫਗਾਨਿਸਤਾਨ 'ਚ ਜੰਗ ਲੜੀ ਹੈ, ਅਸੀਂ ਤਾਲਿਬਾਨ ਦੇ ਖਿਲਾਫ ਵੀ ਅਵਰ ਸੋਲ, ਅੱਜ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਪੜ੍ਹੋ, ਪ੍ਰਧਾਨ ਮੰਤਰੀ ਕਹਿੰਦਾ ਕਿ ਅਸੀਂ ਯਾਦ ਕਰ ਰਹੇ ਹਾਂ ਦੋਜ਼ ਹੂ ਹੈਵ ਫਾਲਨ, ਕਿਸੇ ਨੂੰ ਉੱਥੇ ਪਤਾ ਵੀ ਹੈ ਕਿ ਜੀ ਹਾਂਜੀ ਹਾਉ ਅਸੀਂ ਤਾਲਿਬਾਨ ਦੇ ਖਿਲਾਫ ਜਿਹੜੀ ਜੰਗ ਲੜੀ ਹੈ ਕਿਉਂ ਲੜੀ ਹੈ, ਕਿਉਂ ਲੜੀ ਕੈਨੇਡਾ ਨੇ ਜੰਗ ਤਾਲਿਬਾਨ ਦੇ ਖਿਲਾਫ, ਕਿਉਂ ਲੜੀ, ਵਾਈ ਅਵਰ ਸੋਲਜਰ ਹੈਵ ਫਾਲਨ, ਕਿਉਂ ਸਾਡੇ ਫੌਜੀ ਸ਼ਹੀਦ ਹੋਏ, ਕਿਉਂ? ਜਦੋਂ ਜਨਰਲ ਮੁਸ਼ਰਫ ਇੱਥੇ ਸੀਬੀਸੀ ਤੇ ਆ ਕੇ ਬੈਠ ਕੇ ਇੰਟਰਵਿਊ ਦੇ ਰਿਹਾ ਸੀ, ਉਹ ਕਹਿੰਦਾ ਕੈਨੇਡਾ ਨਹੀਂ ਸਮਝ ਸਕਦਾ, ਜਨਰਲ ਮੁਸ਼ਰਫ ਨੇ ਕਿਹਾ ਕੈਨੇਡਾ ਨਹੀਂ ਸਮਝ ਸਕਦਾ, ਅਸੀਂ 70,000 ਬੰਦੇ ਮਰਵਾ ਲਏ ਨੇ, ਇਹ ਜਨਰਲ ਮੁਸ਼ਰਫ ਸੀਬੀਸੀ ਤੇ ਕਹਿ ਰਿਹਾ ਸੀਗਾ, ਤੇ ਸਾਡੇ ਬੰਦੇ ਉਹਨਾਂ ਨੂੰ ਕਹਿ ਰਹੇ ਸੀ ਤੁਸੀਂ ਕੀ ਗੱਲਾਂ ਕਰ ਰਹੇ ਹੋ, ਤੁਹਾਡੇ ਜੇ 70,000 ਉੱਥੇ ਸ਼ਹੀਦ ਹੋਏ ਨੇ ਤੇ ਇੱਥੇ ਕੈਨੇਡਾ ਦੇ ਵੀ ਸ਼ਹੀਦ ਹੋਏ ਨੇ, ਸਭ ਤੋਂ ਵੱਡਾ ਕੰਟਿੰਜੈਂਟ ਅੱਜ ਦੇ ਮਾਡਰਨ ਹਿਸਟਰੀ ਦੇ ਵਿੱਚ, ਸਭ ਤੋਂ ਵੱਡੇ ਜਿਹੜੀ ਅਸੀਂ ਕੰਟਿੰਜੈਂਟ, ਸਭ ਤੋਂ ਜ਼ਿਆਦਾ ਸਾਡੇ ਫੌਜੀਆਂ ਨੇ ਕਿੱਥੇ ਸਰਵ ਕੀਤਾ? ਤੁਸੀਂ 4-5 ਨਾਮ ਜੇ ਲੈ ਲਓਗੇ ਤਾਂ, ਜੇ ਤਾਂ ਅਫਗਾਨਿਸਤਾਨ ਨਾਮ ਲੈ ਲਿਆ ਠੀਕ ਹੈ, ਹੋਰ ਕੋਈ ਨਾਮ ਤੁਸੀਂ ਜੇ ਤੁਹਾਡੇ ਦਿਮਾਗ 'ਚ ਆ ਰਿਹਾ ਤੇ ਉਹ ਆਂਸਰ ਗਲਤ ਹੈ, ਦਾ ਰਾਈਟ ਆਂਸਰ ਇਜ਼ ਅਫਗਾਨਿਸਤਾਨ। ਕੈਨੇਡਾ ਅੱਜ ਜਿੱਥੇ ਫਸਟ ਵਰਲਡ ਵਾਰ ਦੇ ਵਿੱਚ ਜੋ ਸਾਡੇ ਕੈਨੇਡੀਅਨ ਫੌਜੀਆਂ ਨੇ ਬਰੇਵਰੀ ਦਿਖਾਈ ਹੈ ਉਹਦੀ ਬਾਰੇ ਗੱਲ ਹੋ ਰਹੀ ਹੈ, ਅੱਜ ਜਿੱਥੇ ਸੈਕਿੰਡ ਵਰਲਡ ਵਾਰ ਦੀ ਗੱਲ ਹੋ ਰਹੀ ਹੈ, ਉੱਥੇ ਇਨ ਮਾਡਰਨ ਟਾਈਮਸ ਅਫਗਾਨਿਸਤਾਨ ਦੇ ਵਿੱਚ ਵੀ, ਕਿਉਂਕਿ ਪ੍ਰਧਾਨ ਮੰਤਰੀ ਦਾ ਬਿਆਨ ਸੁਣੋ ਪੜ੍ਹੋ ਕਿ ਪਾਸਟ ਐਂਡ ਪ੍ਰੈਜੈਂਟ ਬੋਥ। ਸੋ ਇਹ ਚੀਜ਼ਾਂ ਜਦੋਂ ਤੱਕ ਤੁਸੀਂ ਦੱਸੋਗੇ ਨਹੀਂ ਲੋਕਾਂ ਨੂੰ ਕਿੱਦਾਂ ਪਤਾ ਲੱਗਣਗੀਆਂ? ਇਹਦੀ ਇੰਟੀਗ੍ਰੇਸ਼ਨ ਦਾ ਤਾਂ ਕੰਮ ਹੋ ਨਹੀਂ ਰਿਹਾ ਕੋਈ, ਕਿੱਥੇ ਹੋ ਰਿਹਾ? ਜਿਹੜਾ ਮੈਨੂੰ ਦੱਸੋ ਨਾ, ਤੁਸੀਂ ਐਕਸਪੈਕਟ ਕਰਦੇ ਹੋ ਲੋਕਾਂ ਨੂੰ ਕਿ ਜੀ ਆਪਣੇ ਆਪ ਆਉਣ, ਆਪਣੇ ਆਪ ਸਿੱਖਣ, ਉਹ ਫਿਰ ਥੋੜ੍ਹਿਆਂ ਨੂੰ ਪਤਾ ਲੱਗ ਗਿਆ, ਬਾਕੀ ਉਹ ਫਿਰ ਤੁਸੀਂ ਉਹੀ ਕੰਪਲੇਂਟ ਕਰਦੇ ਹੋ, ਫਿਰ ਅਸ ਵਰਸਿਸ ਡੈਮ ਜਿਹੜੀ ਥਿਊਰੀ ਉਹ ਤਾਂ ਆਉਣੀ ਆਉਣੀ ਹੈ। ਜੋ ਅੱਜ ਤੁਸੀਂ ਸਾਰੇ ਦੁਨੀਆਂ 'ਚ ਦੇਖ ਲਓ ਕੀ ਹੋ ਰਿਹਾ, ਪੋਪੂਲਿਸਟ ਸਰਕਾਰਾਂ ਨੇ ਦੁਨੀਆਂ ਭਰ ਦੇ ਵਿੱਚ, ਅੱਜ ਟਰਕੀ ਦੇ ਰਾਸ਼ਟਰਪਤੀ ਐਰਦੋਗਨ ਸਾਹਿਬ ਕਹਿੰਦੇ ਮੈਨੂੰ ਹਿਟਲਰ ਵਰਗੀਆਂ ਪਾਵਰ ਦੇ ਦਿਓ, ਫਿਰ ਮਜ਼ਾਕ ਹੋਣ ਲੱਗ ਪਿਆ ਉਹਨਾਂ ਦਾ, ਉਹ ਕਹਿੰਦੇ ਜੀ ਮੈਨੂੰ ਹਿਟਲਰ ਵਰਗੀਆਂ ਪਾਵਰ ਦੇ ਦਿਓ। ਦੁਨੀਆਂ ਭਰ ਦੇ ਵਿੱਚ ਪੋਪੂਲਿਸਟ ਗੌਰਮੈਂਟ ਨੇ, ਚਾਹੇ ਟਰਕੀ ਲੈ ਲਓ, ਚਾਹੇ ਰਸ਼ੀਆ ਲੈ ਲਓ, ਚਾਹੇ ਚਾਈਨਾ ਲੈ ਲਓ, ਚਾਹੇ ਇੰਡੀਆ ਲੈ ਲਓ, ਚਾਹੇ ਪਾਕਿਸਤਾਨ ਲੈ ਲਓ, ਹੁਣੇ ਰਮੇਸ਼ ਚੰਦਰ ਚੌਹਾਨ ਸਾਹਿਬ ਕਹਿੰਦੇ ਮੁੱਦੇ ਮੁੱਕ ਜਾਣੇ, ਉਹ ਪੋਪੂਲਿਸਟ ਮੁੱਦੇ ਵੀ ਕਦੇ ਖਤਮ ਹੋਏ ਨੇ? ਡੋਨਲਡ ਟਰੰਪ ਨੇ ਕੀ ਕਰਨਾ? ਡੋਨਲਡ ਟਰੰਪ ਨੇ ਕਹਿਣਾ ਜੀ ਫਿਰ ਇਹੀ ਕਹਾਣੀਆਂ ਸ਼ੁਰੂ ਕਰ ਦੇਣੀਆਂ ਡੋਨਲਡ ਟਰੰਪ ਨੇ, ਉਹੋ ਜਿਹੀਆਂ ਪੋਪੂਲਿਸਟ ਬਿਆਨ, ਲੈਟਸ ਮੇਕ ਅਮੈਰੀਕਾ ਗ੍ਰੇਟ ਅਗੇਨ, ਇਹ ਅੱਜ ਦਾ ਸਲੋਗਨ ਥੋੜ੍ਹੀ ਹੈ, 100 ਸਾਲ ਦਾ ਇਹੀ ਚੱਲ ਰਿਹਾ, ਲੈਟਸ ਮੇਕ ਅਮੈਰੀਕਾ ਗ੍ਰੇਟ ਅਗੇਨ। ਸੋ ਚਾਹੇ ਬ੍ਰਾਜ਼ੀਲ ਲੈ ਲਓ, ਦੁਨੀਆ ਚਾਹੇ ਯੂਰਪ ਦੀ ਅੱਧੀਆਂ ਸਰਕਾਰਾਂ ਤੁਸੀਂ ਲੈ ਲਓ, ਬੋਰਿਸ ਜੌਨਸਨ ਸਾਹਿਬ ਲੈ ਲਓ ਉੱਥੇ ਇੰਗਲੈਂਡ ਦੇ ਵਿੱਚ, ਅੱਜ ਪੋਪੂਲਿਸਟ ਲੀਡਰਸ ਜਿਹੜੇ ਨੇ ਉਹ ਉਹਨਾਂ ਦੀਆਂ ਸਰਕਾਰਾਂ ਕਿਉਂ ਬਣ ਰਹੀਆਂ? ਕੈਨੇਡਾ ਇਜ਼ ਦਾ ਓਨਲੀ ਐਕਸੈਪਸ਼ਨ ਰਾਈਟ ਨਾਓ, ਕੈਨੇਡਾ ਇਜ਼ ਦਾ ਓਨਲੀ ਐਕਸੈਪਸ਼ਨ ਰਾਈਟ ਨਾਓ, ਜਿੱਥੇ ਕਿ ਹਜੇ ਉਹ ਪੋਪੂਲਿਜ਼ਮ ਉਸ ਜ਼ੋਰ ਨਹੀਂ ਪਕੜਿਆ। ਲੇਕਿਨ ਡੌਨ ਚੈਰੀ ਸਾਹਿਬ ਨੇ ਜਿੱਦਾਂ ਕਮੈਂਟ ਦਿੱਤੇ ਨੇ, ਜਾ ਕੇ ਉਹ ਦੂਸਰੇ ਕਮੈਂਟ ਵੀ ਪੜ੍ਹੋ ਉਹਨਾਂ ਦੇ ਥੱਲੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਹੈਗੇ ਨੇ। ਅਸੀਂ ਆਪਣੀ ਗੱਲ ਤਾਂ ਕਹਿ ਰਹੇ ਹਾਂ, ਅਸ ਵਰਸਿਸ ਡੈਮ ਤੇ ਪੂਰਾ ਖੜਾ ਹੋ ਗਿਆ, ਇੱਕ ਪੂਰੀ ਜ਼ੋਰ ਲੱਗ ਗਿਆ ਕਿ ਡੌਨ ਚੈਰੀ ਨੇ ਗਲਤ ਕੀ ਕਿਹਾ, ਔਰ ਡੌਨ ਚੈਰੀ ਦੇ ਥੱਲੇ ਕਮੈਂਟਸ ਪੜ੍ਹੋ ਜਰਾ ਕੀ ਹੈ, ਲੋਕ ਕੀ ਕਹਿੰਦੇ ਨੇ। ਕਹਿੰਦੇ ਉੱਥੇ ਵੀ ਲੋਕ ਇਹੀ ਕਹਿ ਰਹੇ ਨੇ ਕਿ ਜਿਹਨਾਂ ਨੂੰ ਡੌਨ ਚੈਰੀ ਦੇ ਕਮੈਂਟ ਨਹੀਂ ਪਸੰਦ ਹੈ ਚੱਲ ਜਾਣ ਆਪਣੀ ਕੰਟਰੀ। ਜਦੋਂ ਰਾਸ਼ਟਰਪਤੀ ਇੱਕ ਦੇਸ਼ ਦਾ ਐਸੀ ਗੱਲ ਕਹਿ ਰਿਹਾ, ਕਾਂਗਰਸ ਮੈਨੂੰ ਕਹਿ ਰਿਹਾ ਜਿਹੜੇ ਕਹਿੰਦੇ ਅਸੀਂ ਸੈਕਿੰਡ ਜਨਰੇਸ਼ਨ ਥਰਡ ਜਨਰੇਸ਼ਨ ਅਮੈਰੀਕਨ ਆ, ਉਹ ਕਹਿੰਦੇ ਤਾਂ ਕੀ ਫਰਕ ਹੋਇਆ, ਕਦੇ ਤਾਂ ਤੁਹਾਡਾ ਬਾਪ ਦਾਦਾ ਆਇਆ ਹੋਗਾ, ਜਾਓ ਉੱਥੇ ਮੁਲਕਾਂ 'ਚ ਜਾਓ, ਤੁਸੀਂ ਜਿੱਥੋਂ ਆਏ ਹੋ ਤੁਸੀਂ ਉੱਥੇ ਚਲੇ ਜਾਓ। ਸੋ ਇੱਥੇ ਉਹੀ ਗੱਲ ਇੱਥੇ ਹੋ ਰਹੀ ਹੈ, ਇੱਥੇ ਉਹ ਥੱਲੇ ਕਮੈਂਟ ਦੇ ਰਹੇ ਨੇ। ਡੌਨ ਚੈਰੀ ਨੇ ਕਹਿ ਰਹੇ ਤਾਂ ਨਹੀਂ ਕਿਹਾ ਕਿ ਜੀ ਤੁਸੀਂ ਆਪਣੇ ਮੁਲਕ 'ਚ ਚਲ ਜਾਓ, ਪਰ ਥੱਲੇ ਜਿਹੜੇ ਕਮੈਂਟ ਦੇਣ ਵਾਲੇ ਲੋਕ ਗੱਲ ਕਰਨ ਵਾਲੇ ਆ ਉਹ ਕਹਿੰਦੇ ਬਿਲਕੁਲ ਠੀਕ ਆ, ਡੌਨ ਚੈਰੀ ਨੇ ਇਹ ਲੋਕ ਜਿੱਥੋਂ ਆਏ ਨੇ ਇਹਨਾਂ ਨੂੰ ਉੱਥੇ ਹੀ ਭੇਜੋ ਵਾਪਸ, ਜਿਹਨੂੰ ਪਸੰਦ ਨਹੀਂ ਆਉਂਦੇ ਕਮੈਂਟਸ। ਫਰੀਡਮ ਆਫ ਸਪੀਚ ਦੇ ਦਾਇਰੇ 'ਚ ਉਹ ਕਹਿੰਦੇ ਜੀ ਉਹਨਾਂ ਨੇ ਗੱਲ ਕੀਤੀ ਹੈ, ਹਾਲਾਂਕਿ ਮੈਂ ਸਟਰੋਂਗਲੀ ਡਿਸਐਗਰੀ ਕਰਦਾ ਡੌਨ ਚੈਰੀ ਸਾਹਿਬ ਨੂੰ। ਜੇ ਉਹਨਾਂ ਦਾ ਮੁੱਦਾ ਇੰਟੀਗ੍ਰੇਸ਼ਨ ਦਾ ਹੈ ਉਹਨੂੰ ਅਸੀਂ ਸਪੋਰਟ ਕਰਦੇ ਹਾਂ, ਜੇ ਉਹਨਾਂ ਦਾ ਮੁੱਦਾ ਇਹ ਹੈ ਕਿ ਨਵੇਂ ਆਏ ਜਿਹੜੇ ਇਮੀਗ੍ਰੈਂਟਸ ਨੇ ਜਾਂ ਕੋਈ ਵੀ ਜਿਹੜਾ ਆਇਆ, ਕਦੇ ਨਾ ਕਦੇ ਤਾਂ ਇੱਥੇ ਸਾਰੇ ਇਮੀਗ੍ਰੈਂਟ ਨੇ, 500 ਸਾਲ ਪਹਿਲਾਂ ਤਾਂ ਇੱਥੇ ਕੀ ਸੀਗਾ? ਕੁਛ ਵੀ ਨਹੀਂ ਸੀਗਾ। ਹਾਊ ਵਾਜ਼ ਅਮੈਰੀਕਾ ਡਿਸਕਵਰਡ? ਜੇ ਤੁਹਾਨੂੰ ਸਾਰਿਆਂ ਨੂੰ ਹਿਸਟਰੀ ਯਾਦ ਹੀ ਹੋਵੇ, ਠੀਕ ਹੈ, ਜੇ ਤੁਹਾਨੂੰ ਸਾਰਿਆਂ ਨੂੰ ਹਿਸਟਰੀ ਯਾਦ ਹੋਵੇ ਕਿ ਕੋਲੰਬਸ ਸਾਹਿਬ ਤੇ ਆਏ ਸੀਗੇ ਉਹ ਅਮੈਰੀਕਾ, ਉਹ ਇੰਡੀਆ ਡਿਸਕਵਰ ਕਰਨ ਚੱਲੇ ਸੀਗੇ, ਉਹ ਇੰਡੀਆ ਡਿਸਕਵਰ ਕਰਦੇ ਕਰਦੇ ਉਹ ਐਕਚੁਅਲੀ ਅਮੈਰੀਕਾ ਲੈਂਡ ਕਰ ਗਏ। ਅਮੈਰੀਕਾ ਉਹਨਾਂ ਨੇ ਲੈਂਡ ਕੀਤਾ ਤੇ ਉਹਨਾਂ ਨੇ ਆ ਕੇ ਦੇਖਿਆ ਉੱਥੇ ਜਿਹੜੇ ਨੇਟਿਵ ਸੀਗੇ ਉਹਨਾਂ ਦੀ ਸਕਿਨ ਜਿਹੜੇ ਉਹ ਕਲਰ ਥੋੜ੍ਹਾ ਜਿਹਾ ਉਹਨਾਂ ਤੋਂ ਵੱਖਰਾ ਸੀਗਾ, ਤਾਂ ਹੀ ਉਹਨਾਂ ਨੂੰ ਰੈੱਡ ਇੰਡੀਅਨਸ ਕਹਿਣਾ ਸ਼ੁਰੂ ਕਰਤਾ। ਉਹਨਾਂ ਨੇ ਦੇਖਿਆ ਕਿ ਇੱਥੇ ਬੰਦੇ ਹੀ ਬੜੇ ਵੱਖਰੇ ਨੇ, 4-5 ਬੰਦੇ ਉੱਥੋਂ ਪਕੜ ਕੇ ਜਹਾਜ਼ ਦੇ ਵਿੱਚ ਵਾਪਸ ਲੈ ਗਏ, ਉੱਥੇ ਉੱਥੇ ਯੂਰਪ ਵਾਪਸ ਲੈ ਕੇ ਗਏ, ਔਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੂੰ ਭਾਈ ਸਾਹਿਬ ਤੁਸੀਂ ਗਲਤ ਕੀਤਾ, ਇਹ ਬੰਦਿਆਂ ਨੂੰ ਵਾਪਸ ਉੱਥੇ ਛੱਡ ਗਿਆ, ਉਹ ਇੱਦਾਂ ਨਾ ਕਰੋ ਇਹਨਾਂ ਦੇ ਨਾਲ। ਕੁਛ ਬੰਦਿਆਂ ਨੇ ਡਿਸਐਗਰੀ ਕੀਤਾ, ਨਹੀਂ ਜੀ ਨਹੀਂ ਉਹ ਜਾ ਕੇ ਕਬਜ਼ਾ ਹੀ ਕਰ ਲਓ ਜ਼ਮੀਨ ਦੇ ਉੱਤੇ, ਉਹ ਵਾਪਸ ਆਏ, ਇਹਨਾਂ ਨੇ ਕਬਜ਼ਾ ਕਰ ਲਿਆ ਇੱਥੇ, ਔਰ ਜਿਹੜੇ ਓਰਿਜਿਨਲ ਨੇਟਿਵਸ ਨੇ ਜਿਹੜੇ ਇੱਥੇ ਰਹਿੰਦੇ ਸੀਗੇ ਲੋਕ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ, ਦੇ ਨੈਵਰ ਨਿਊ ਕਿ ਸਾਡੇ ਤੋਂ ਇਲਾਵਾ ਵੀ ਕੋਈ ਦੁਨੀਆਂ ਵਸਦੀ, ਬੜੇ ਭੋਲੇ ਭਾਲੇ ਲੋਕ ਸੀਗੇ ਇੱਥੇ ਦੇ। ਉਹ ਆ ਹਜ਼ਾਰ ਸਾਲ ਤੁਸੀਂ ਹਿਸਟਰੀ ਲਿਖਣੀ ਹੋਵੇ ਅਮਰੀਕਾ ਦੀ ਹਿਸਟਰੀ ਨਹੀਂ ਲੱਭੇਗੀ ਕੋਈ ਕਿ ਹਜ਼ਾਰ ਸਾਲ ਪਹਿਲਾਂ ਕੀ ਹੁੰਦਾ ਸੀਗਾ। ਸੋ ਟਰੰਪ ਸਾਹਿਬ ਜਾਂ ਕਿਸੇ ਦਾ ਵੀ ਕਹਿਣਾ, ਡੌਨ ਚੈਰੀ ਸਾਹਿਬ ਦਾ ਕਿਸੇ ਦਾ ਵੀ ਕਹਿਣਾ, ਡੌਨ ਚੈਰੀ ਸਾਹਿਬ ਨੂੰ ਪੁੱਛੋ ਕਿ ਹਜ਼ਾਰ ਸਾਲ ਪਹਿਲਾਂ ਤੇ ਤੁਸੀਂ ਆਪ ਨਹੀਂ ਸੀ ਇੱਥੇ, ਤੁਹਾਡੇ ਵੀ ਡੌਨ ਚੈਰੀ ਸਾਹਿਬ ਤੁਹਾਡੇ ਵੀ ਬਾ ਔਰ ਟਰੰਪ ਸਾਹਿਬ ਤੁਹਾਡੇ ਵੀ ਔਰ ਡੌਨ ਚੈਰੀ ਸਾਹਿਬ ਤੁਹਾਡੇ ਵੀ ਬਾਪ ਦਾਦਾ ਪੜਦਾਦਾ ਕੋਈ ਨਾ ਕੋਈ ਇੱਥੇ ਆਇਆ ਹੀ ਹੋਣਾ। ਔਰ 99% ਜਿਹੜਾ ਉਹ ਕਹਿੰਦੇ ਨਾ ਬੋਰਡ ਤੋਂ ਆਇਆ ਬੋਰਡ ਤੋਂ ਆਇਆ, ਉਹ ਭਾਈ ਸਾਹਿਬ ਉਹ ਵੀ ਤੁਹਾਡੇ ਵੀ ਜਿਹੜੇ ਜੇ ਤਾਂ ਤੁਸੀਂ 500-700 ਸਾਲ ਪਹਿਲਾਂ ਆਏ ਤਾਂ ਤੁਹਾਡੇ ਵੀ ਪੂਰਵਜ ਬੋਰਡ ਤੋਂ ਆਏ ਹੋਣੇ ਆ, ਉਹ ਵੀ ਕੁਝ ਉਸ ਜਹਾਜ਼ ਤੋਂ ਨਹੀਂ ਆਏ ਹੋਣੇ ਉਸ ਵੇਲੇ ਵੀ। ਸੋ ਇਹ ਗੱਲ ਸਾਨੂੰ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਾਰੇ ਹੀ ਇੱਥੇ ਹੈਗੇ ਇਮੀਗ੍ਰੈਂਟਸ ਨੇ, ਕੋਈ ਥੋੜ੍ਹੀ ਦੇਰ ਪਹਿਲਾਂ ਆ ਗਿਆ, ਕੋਈ ਥੋੜ੍ਹੀ ਦੇਰ ਬਾਅਦ 'ਚ ਆ ਗਿਆ। ਅੱਜ ਕਾਲਰਸ ਬੜੀ ਇੰਤਜ਼ਾਰ ਕਰ ਰਹੇ ਜੀ, ਵਾਰੀ ਵਾਰੀ ਤੁਹਾਡੀਆਂ ਕਾਲਸ ਜਿਹੜੀਆਂ ਉਹ ਆਉਂਦੀ ਆ, ਅਸੀਂ ਕਰੀ ਜਾਈਏ ਜੀ। ਗਿਰੀਸ਼ ਜੀ ਤੁਸੀਂ ਆਉਂਦੇ ਰਹੋ, ਗਿਰੀਸ਼ ਜੀ ਗੋ ਐਡ।
ਹਾਂਜੀ ਯੁੱਧਵੀਰ ਜੀ ਨਮਸਕਾਰ, ਗੁੱਡ ਮਾਰਨਿੰਗ ਜੀ।
ਨਮਸਕਾਰ ਜੀ, ਗੁੱਡ ਮਾਰਨਿੰਗ
ਯੁੱਧ ਜੀ। ਪਹਿਲਾਂ ਮੈਂ ਟ੍ਰੈਫਿਕ ਅਪਡੇਟ ਦੇਣਾ ਚਾਹਾਂਗਾ, ਬਾਅਦ 'ਚ ਮੈਂ ਆਪਣੀ ਗੱਲ ਕਰਦਾ। ਰੈਂਪ 403 ਵੈਸਟ, 401 ਵੈਸਟ ਤੋਂ ਜਿਹੜਾ ਰੈਂਪ ਉੱਪਰ ਜਾ ਰਿਹਾ, ਲੈਫਟ ਟੂ ਲੇਨ ਬੰਦ ਕਰਤੀ ਹੈ ਰੈਂਪ ਦੇ ਉੱਪਰ ਜੀ। ਕੋਈ ਐਕਸੀਡੈਂਟ ਹੋਇਆ ਵਾ ਅਤੇ ਉਹ ਬੈਕਅਪ ਹੁਣ ਸ਼ੁਰੂ ਹੋ ਗਈ ਲੱਗਣੀ ਜੀ, ਅਤੇ ਕੰਡੀਸ਼ਨ ਬਹੁਤ ਆ ਮਾੜੀਆਂ ਰੋਡ ਦੀਆਂ ਯੁੱਧਵੀਰ ਜੀ 401 'ਤੇ, ਅਤੇ ਜੋ ਵੀ ਡਰਾਈਵ ਕਰ ਰਹੇ ਧਿਆਨ ਨਾਲ ਚੱਲਣ, ਬਸ ਇਹੀ ਕਹਿਣਾ ਸੀ ਜੀ। ਅਤੇ ਬਾਕੀ ਯੁੱਧਵੀਰ ਜੀ ਆਪਣਾ ਕਰਤਾਰਪੁਰ ਕੋਰੀਡੋਰ ਵੀ ਖੁੱਲ੍ਹ ਗਿਆ, ਬਹੁਤ ਮੁਬਾਰਕ ਹੈ ਜੀ ਸਾਰਿਆਂ ਨੂੰ। ਅਤੇ ਅਯੋਧਿਆ ਦਾ ਜਿਹੜਾ ਸਭ ਤੋਂ ਵੱਡਾ ਸੀਗਾ ਮਸਲਾ ਯੁੱਧਵੀਰ ਜੀ, ਇਹ ਵੀ ਚਲੋ ਹੱਲ ਹੋ ਗਿਆ। 9 ਤਰੀਕ ਦੀ ਡੇਟ ਬਹੁਤ ਇੰਪੋਰਟੈਂਟ ਹੋ ਗਈ ਜੀ ਯੁੱਧਵੀਰ ਜੀ ਹੁਣ ਆਉਣ ਵਾਲੇ ਟਾਈਮ 'ਚ ਸਾਡੇ ਵਾਸਤੇ। ਅਤੇ ਬਾਕੀ ਮੈਂ ਯੁੱਧਵੀਰ ਜੀ ਇਹ ਕਹਿਣਾ ਚਾਹਾਂਗਾ, ਜਿੱਥੇ ਸਪੀਚ ਹੋਈ ਹੈ ਨਵਜੋਤ ਸਿੰਘ ਸਿੱਧੂ ਦੀ ਸਪੀਚ ਬਹੁਤ ਵਧੀਆ, ਇਮਰਾਨ ਖਾਨ ਜੀ ਹੁਣ ਦੇਖੋ ਜੀ ਇਕੱਠੇ ਹੋਣ ਦੀਆਂ ਗੱਲਾਂ ਤੇ ਕਰਦੇ ਆ, ਬਾਰਡਰ ਖੁੱਲ੍ਹਣ ਦੀਆਂ ਗੱਲਾਂ ਕਰਦੇ ਆ, ਪਰ ਪੁਰਾਣਾ ਰਾਗ ਫਿਰ ਉਹੀ ਯੁੱਧਵੀਰ ਜੀ। ਮੈਨੂੰ ਨਹੀਂ ਲੱਗਦਾ ਉਹਨਾਂ ਨੇ ਸਹੀ ਕੀਤਾ, ਕਸ਼ਮੀਰ ਦਾ ਰਾਗ ਫਿਰ ਲਾਪਤਾ ਉੱਥੋਂ ਜੀ, ਮੈਨੂੰ ਨਹੀਂ ਲੱਗਦਾ ਉਹਨਾਂ ਨੇ ਸਹੀ ਕੀਤਾ। ਤੇ ਦੂਜੀ ਗੱਲ ਯੁੱਧਵੀਰ ਜੀ ਮੈਂ ਇਹ ਕਹਿਣਾ ਚਾਹੂੰਗਾ, ਜਿਹੜਾ ਤੁਸੀਂ ਇਹ ਦੱਸਿਆ ਨਾ ਵੀ 5 ਏਕੜ ਜ਼ਮੀਨ ਦਿੱਤੀ ਗਈ ਹੈ ਮੁਸਲਿਮ ਵਰਗ ਨੂੰ, ਇਹਨਾਂ ਦੀ ਵੀ ਜਿੱਤ ਹੋਈ ਹੈ ਯੁੱਧਵੀਰ ਜੀ, ਮੁਸਲਿਮ ਵਰਗ ਦੀ ਵੀ ਜਿੱਤ ਹੋਈ ਆ। ਬਾਕੀ ਤੁਸੀਂ ਜਦੋਂ ਕਿਹਾ ਨਾ ਵੀ ਇਹਨਾਂ ਨੂੰ ਹੋਸਪਿਟਲ ਜਾਂ ਯੂਨੀਵਰਸਿਟੀ ਬਣਾਉਣੀ ਚਾਹੀਦੀ ਹੈ, ਬਿਲਕੁਲ ਯੁੱਧਵੀਰ ਜੀ, ਜਾਵੇਦ ਅਖਤਰ ਤੇ ਸਲੀਮ ਖਾਨ ਦਾ ਬਿਆਨ ਆਇਆ ਜੀ ਇਹਦੇ ਤੇ ਟਵਿੱਟਰ ਤੇ, ਉਹਨਾਂ ਨੇ ਟਵੀਟ ਕੀਤਾ ਵੀ ਇੱਥੇ ਯੂਨੀਵਰਸਿਟੀ ਤੇ ਹੋਸਪਿਟਲ ਬਣਾ ਦਿੱਤਾ ਜਾਵੇ, ਕਿਉਂਕਿ ਸਾਨੂੰ ਮਸਜਿਦ ਨਹੀਂ ਚਾਹੀਦੀ ਵੀ ਇੱਥੇ ਹੋਸਪਿਟਲ ਤੇ ਉਹ ਬਣਾ ਦਿੱਤਾ ਜਾਵੇ। ਬਸ ਇਹੀ ਗੱਲ ਕਰਨੀ ਸੀ। ਬਾਕੀ ਯੁੱਧਵੀਰ ਜੀ ਚਲੋ ਮੁਬਾਰਕ ਆ ਦੋਨਾਂ ਵਰਗਾਂ ਨੂੰ, ਮੁਸਲਿਮ ਵਰਗ ਨੂੰ ਵੀ ਤੇ ਹਿੰਦੂ ਵਰਗ ਨੂੰ ਵੀ। ਥੈਂਕ ਯੂ ਯੁੱਧਵੀਰ ਜੀ, ਇਹੀ ਕਹਿਣਾ ਚਾਹੁੰਦੇ ਜੀ। ਥੈਂਕ ਯੂ ਜੀ।
ਥੈਂਕ ਯੂ ਜੀ, ਥੈਂਕ ਯੂ, ਤੁਹਾਡੇ ਵਿਚਾਰ ਆ ਗਏ ਨੇ ਜੀ ਔਨ ਦੀ ਏਅਰ। ਔਰ ਮੈਂ ਇੱਥੇ ਬਸ ਗਰੀਸ਼ ਜੀ ਇੰਨੀ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਸਾਰੀਆਂ ਕਾਲਸ ਵੀ ਔਨ ਦੀ ਏਅਰ ਲਵਾਂਗੇ, ਆਈ ਐਮ ਨੋਟ ਟਰਾਇੰਗ ਟੂ ਬੀ ਰੂਡ। ਮੈਂ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਵੀ ਬਿਲਕੁਲ ਜਵਾਬ ਦਿਆਂਗਾ। ਜੁਗਰਾਜ ਸਿੰਘ ਜੀ, ਹਰਭਜਨ ਸਿੰਘ ਜੀ, ਗੁਰਦੇਵ ਸਿੰਘ ਜੀ, ਤੁਹਾਡੀਆਂ ਸਾਰੀਆਂ ਕਾਲਸ ਵਾਰੀ ਵਾਰੀ ਔਨ ਦੀ ਏਅਰ ਕੀਤੀਆਂ ਜਾਣਗੀਆਂ। ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਸੁਖਦੀਪ ਸਿੰਘ ਜਗਰੀਆ ਜੁੜ ਗਏ ਨੇ, ਪਹਿਲਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਸੁਖਦੀਪ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਰੇਡੀਓ ਸੁਣ ਰਹੇ ਸਾਰੇ ਵੀਰਾਂ ਦਾ, ਭੈਣਾਂ ਦਾ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੀ ਵਾਰ ਮੈਚ ਮਿਸ ਕਰ ਗਏ ਨੇ ਬਾਕਸਿੰਗ ਦਾ, ਉਹ ਇਸ ਵਾਰ ਨਾ ਮਿਸ ਕਰਨ। ਇੱਕ ਤੇ 2 ਜਾਂ 3 ਟਾਈਟਲ ਬੈਲਟਸ ਹੈਗੀਆਂ ਨੇ ਔਰ ਬਹੁਤ ਜ਼ਬਰਦਸਤ ਬਾਕਸਰ ਜਿਹੜੇ ਨੇ ਇਸ ਵਾਰੀ ਆ ਰਹੇ ਨੇ। ਪਿਛਲੀ ਵਾਰ ਵੀ ਇਟ ਵਾਜ਼ ਅਮੇਜ਼ਿੰਗ, ਬਟ ਇਸ ਵਾਰੀ ਉਸ ਤੋਂ ਵੀ ਵੱਧ ਕੇ ਹੈ। ਮੇਰਾ ਨਹੀਂ ਖਿਆਲ ਕਿ ਕੈਨੇਡਾ ਭਰ ਦੇ ਵਿੱਚ, ਕੈਨੇਡਾ ਭਰ ਦੇ ਵਿੱਚ ਕਿਤੇ ਵੀ ਤੁਹਾਨੂੰ ਐਸਾ ਜ਼ਬਰਦਸਤ ਬਾਕਸਿੰਗ ਮੈਚਸ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ। ਐਂਡ ਇਟ ਇਜ਼ ਸੋ ਥ੍ਰਿਲਿੰਗ, ਇਟ ਸੋ ਐਕਸਾਈਟਿੰਗ ਟੂ ਵਾਚ। ਜਦੋਂ ਇਹ ਕੰਟੈਸਟ ਹੁੰਦੇ ਨੇ, ਯੂ ਵਿਲ ਇੰਜੋਏ ਦੈਟ, ਯੂ ਵਿਲ ਬੀ ਔਨ ਦਾ ਐਜਿਸ ਆਫ ਯੂਰ ਸੀਟਸ ਆਲ ਦਾ ਟਾਈਮ। ਮੈਂ ਤੇ ਘੱਟੋ ਘੱਟ 2-2.5 ਘੰਟੇ ਇੱਦਾਂ ਲੱਗ ਰਿਹਾ ਸੀਗਾ ਕਿ ਕੋਈ ਮੂਵੀ ਚੱਲ ਰਹੀ ਹੈ, ਕੋਈ ਹਾਲੀਵੁੱਡ ਦੀ ਕੋਈ ਮੂਵੀ ਚੱਲ ਰਹੀ ਹੈ। ਇਸ ਤਰ੍ਹਾਂ ਦੇ ਜ਼ਬਰਦਸਤ ਮੈਚਸ ਹੋਏ ਨੇ ਔਰ ਮੇਰੇ ਖਿਆਲ ਦੇ ਨਾਲ ਜਿਹੜੇ VIP ਟੇਬਲਸ ਨੇ ਉਹ ਤੇ ਸਾਰਾ ਸੋਲਡ ਆਊਟ ਹੋ ਗਿਆ ਕਾਰਜਕ੍ਰਮ, ਔਰ ਪਿੱਛੇ ਬਾਕਸਿਸ ਜਿਹੜੇ ਨੇ ਉਹ ਵੀ ਸੋਲਡ ਆਊਟ ਹੋ ਗਏ ਨੇ। ਬਾਕੀ ਸਟੈਂਡਸ ਦੇ ਵਿੱਚ ਜਿਹੜੀਆਂ ਟਿਕਟਸ ਨੇ ਉਹ ਅਵੇਲੇਬਲ ਨੇ, ਔਰ ਜੇ ਤੁਸੀਂ ਟਿਕਟਸ ਲੈਣੀਆਂ ਨੇ ਤੇ ticketmaster.ca ਦੇ ਉੱਤੇ ਤੁਸੀਂ ਜਾਣਾ ਹੈ। ਸੁਖਦੀਪ ਸਿੰਘ ਚਕਰੀਆ ਕੱਲਾ ਸਾਡਾ ਕੈਨੇਡੀਅਨ ਪੰਜਾਬੀ ਨੌਜਵਾਨ, ਪਿਛਲੀ ਵਾਰ ਵੀ ਇਹੀ ਸੀਗੇ ਕੈਨੇਡੀਅਨ ਪੰਜਾਬੀ ਨੌਜਵਾਨ, ਬਾਕੀ ਜਿਹੜੇ ਬਾਕਸਰ ਸੀਗੇ ਕੋਈ ਅਰਜਨਟਾਈਨਾ ਤੋਂ ਆਇਆ, ਕੋਈ ਯੂਕਰੇਨ ਤੋਂ ਆਇਆ, ਕੈਨੇਡਾ ਦੇ ਵੀ ਵੱਖ ਵੱਖ ਏਰੀਆਸ ਤੋਂ ਜਿਹੜੇ ਤਗੜੇ ਬਾਕਸਰਸ ਨੇ ਉਹ ਸਾਰੇ ਆਏ ਹੋਏ ਸੀਗੇ। ਸੋ ਇਸ ਵਾਰ ਵੀ ਫਿਰ ਬੜੇ ਜ਼ਬਰਦਸਤ ਬਾਕਸਰ ਜਿਹੜੇ ਨੇ ਉਹ ਆਉਣਗੇ। ਸੋ ਸੁਖਦੀਪ ਜੀ ਪਹਿਲਾਂ ਤਾਂ ਦੱਸੋ ਕਿੱਦਾਂ ਟ੍ਰੇਨਿੰਗ ਚੱਲ ਰਹੀ ਹੈ ਤੁਹਾਡੀ?
ਹਾਂਜੀ ਟ੍ਰੇਨਿੰਗ ਵਧੀਆ ਚੱਲ ਰਹੀ ਹੈ ਜੀ, ਤਕਰੀਬਨ ਆਲਮੋਸਟ ਐਵਰੀ ਡੇ ਟ੍ਰੇਨਿੰਗ ਹੁੰਦੀ ਹੈ ਜੀ, 5 ਤੋਂ ਲੈ ਕੇ 6 ਘੰਟੇ ਦੇ ਵਿੱਚ ਜੀ, ਤੇ ਕਾਫੀ ਵਧੀਆ ਟ੍ਰੇਨਿੰਗ ਚੱਲ ਰਹੀ ਹੈ ਤੇ ਲੁੱਕ ਫਾਰਵਰਡ ਕਰਦੇ ਹਾਂ ਜਿਹੜੀ ਨਵੰਬਰ 16 ਨੂੰ ਆਪਣੇ ਪੰਜਾਬੀ ਕਮਿਊਨਿਟੀ ਦੀ ਜਿੱਤ ਹੋਊਗੀ ਜੀ।
ਠੀਕ ਹੈ ਜੀ, ਔਰ ਸੁਖਦੀਪ ਜੀ ਤੁਹਾਡਾ ਜਿਹੜਾ ਕੌਨਫੀਡੈਂਸ ਸੀਗਾ ਉਹ ਬਹੁਤ ਜ਼ਬਰਦਸਤ ਸੀਗਾ ਪਿਛਲੇ ਮੈਚ ਦੇ ਵਿੱਚ, ਹਾਲਾਂਕਿ ਜਿਹੜੇ ਤੁਹਾਡੇ ਨਾਲ ਬਾਕਸਰ ਸੀਗੇ ਉਹ ਪੂਰੇ 8 ਰਾਊਂਡ ਖੇਲੇ ਨੇ, ਲੱਗ ਰਹੇ, ਹਾਲਾਂਕਿ ਯੂ ਆਰ ਡੋਮੀਨੇਟਿੰਗ, ਤੁਸੀਂ ਲਗਾਤਾਰ 8 ਤੇ 8 ਰਾਊਂਡ ਡੋਮੀਨੇਟ ਕੀਤਾ ਹੈ, ਲੇਕਿਨ ਬੜਾ ਜਿਗਰਾ ਚਾਹੀਦਾ, ਬੜੀ ਦਲੇਰੀ ਚਾਹੀਦੀ ਹੈ। ਤੁਹਾਡੇ ਤੋਂ ਪਹਿਲਾਂ ਜਿਹੜੇ ਫਾਈਟ ਹੋਈ ਸੀ ਉੱਥੇ ਜਿਹੜੇ ਕਰੰਟ ਚੈਂਪੀਅਨ ਸੀਗੇ ਉਹਨਾਂ ਨੂੰ ਜਦ ਬਾਕਸਿੰਗ ਸ਼ੁਰੂ ਹੋਈ ਉਹਨਾਂ ਦਾ ਮੂੰਹ ਸੁੱਜ ਗਿਆ, ਖੂਨ ਨਿਕਲ ਆਇਆ, ਸਾਨੂੰ ਤੇ ਬੰਦਿਆਂ ਨੂੰ ਦੇਖ ਕੇ ਹੀ ਲੱਗ ਰਿਹਾ ਸੀਗਾ ਕਿ ਕਿੱਦਾਂ ਬੰਦਾ ਲੜਾਈ ਕਰੇਗਾ। ਤੁਹਾਡਾ ਜਿਹੜਾ ਚਾਹੀਦਾ ਹੈ ਕਿ ਅੰਦਰ ਜਾਣਾ, ਲੜਾਈ ਲੜਨੀ, ਸੋ ਉਹ ਕਿੱਦਾਂ ਤੁਹਾਡੇ ਅੰਦਰ ਉਹ ਟ੍ਰੇਨਿੰਗ ਕਿੱਦਾਂ ਹੁੰਦੀ ਹੈ?
ਉਹ ਟ੍ਰੇਨਿੰਗ ਜੀ ਤੁਹਾਡੀ ਜਿਹੜੀ ਰੋਜ਼ ਦੀ ਟ੍ਰੇਨਿੰਗ ਹੁੰਦੀ, ਤੁਸੀਂ ਰੋਜ਼ ਤਕਰੀਬਨ ਜਿਮ ਦੇ ਵਿੱਚ ਫਾਈਟ ਕਰਦੇ ਆ ਜੀ, ਰੋਜ਼ ਤੁਹਾਡੇ 5 ਵੱਜਦੇ ਆ, ਤੁਸੀਂ 5 ਮਾਰ ਤੋਂ ਇੱਕ ਤਰ੍ਹਾਂ ਦੀ ਤੁਹਾਡੇ ਨਾਲ ਤੁਸੀਂ ਉਹੋ ਜਿਹੀ ਬਣ ਜਾਂਦੇ ਆ, ਤੁਸੀਂ ਫਿਰ ਤੁਹਾਨੂੰ ਜਦੋਂ ਰਿੰਗ ਤੇ ਜਾਂਦੇ ਆ ਫਿਰ ਤੁਹਾਨੂੰ ਕੋਈ ਡਿਫਰੈਂਟ ਫੀਲ ਨਹੀਂ ਹੁੰਦਾ, ਕਿਉਂਕਿ ਤੁਸੀਂ ਯੂ ਬਿਨ ਥਰੂ ਦਾ ਪੇਨ ਐਂਡ ਸਫ, ਸੋ ਤਾਂ ਕਰਕੇ ਸਾਨੂੰ ਉੱਥੇ ਜਿਵੇਂ ਕੋਈ ਅਲੈਦਾ ਜਿਹਾ ਨਹੀਂ ਫੀਲ ਹੁੰਦਾ ਵੀ ਆਹ ਸਾਡੇ ਕੀ ਵੱਜ ਗਿਆ। ਇਹ ਅਸੀਂ ਜਿਵੇਂ ਤਕਰੀਬਨ ਮੈਨੂੰ 12 ਸਾਲ ਹੋ ਗਏ ਬਾਕਸਿੰਗ ਗੇਮ ਖੇਡਦੇ ਨੂੰ, ਸੋ ਮੈਂ ਯੂਸ ਟੂ ਹੋ ਗਿਆ ਜੀ ਹੁਣ ਜਿਵੇਂ ਪੰਚ ਮਾਰਨੇ ਤੇ ਖਾਣੇ, ਤੇ ਕਾਫੀ ਵਧੀਆ ਲੱਗਦੀ ਕਿਉਂਕਿ ਮੇਰੀ ਟ੍ਰੇਨਿੰਗ ਵੀ, ਜਦੋਂ ਤੁਸੀਂ ਟ੍ਰੇਨਿੰਗ ਵਧੀਆ ਕਰਦੇ ਆ, ਹਾਰਡ ਟ੍ਰੇਨਿੰਗ ਕਰਦੇ ਆ, ਤੇ ਤੁਹਾਨੂੰ ਕੌਨਫੀਡੈਂਸ ਹੁੰਦਾ ਵੀ ਆਦੇ ਵੀ ਮੈਂ ਹਾਂ ਵੀ ਮੇਰੇ 'ਚ ਜ਼ੋਰ ਹੈਗਾ ਤੇ ਮੈਂ ਵਧੀਆ ਪਰਫੋਰਮੈਂਸ ਕਰੂੰਗਾ, ਸੋ ਉਹ ਸਾਰਾ ਦਾ ਕੰਬਾਈਨਡ ਹੋ ਕੇ ਫਿਰ ਤੁਸੀਂ ਵਧੀਆ ਪਰਫੋਰਮੈਂਸ ਕਰਦੇ ਆ ਜੀ।
ਠੀਕ ਹੈ ਜੀ, ਔਰ ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਬ੍ਰੈਂਪਟਨ ਦੇ CAA ਸੈਂਟਰ, ਜਿਹਨੂੰ ਪਹਿਲਾਂ ਪਾਵਰ ਏਡ ਸੈਂਟਰ ਵੀ ਕਿਹਾ ਜਾਂਦਾ ਸੀਗਾ, ਬ੍ਰੈਂਪਟਨ ਦੇ CAA ਸੈਂਟਰ ਯੂਨਾਈਟਿਡ ਪ੍ਰੋਮੋਸ਼ਨਸ ਵੱਲੋਂ ਇਹ ਜ਼ਬਰਦਸਤ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾਣਗੇ। ਸੋ ਇੱਕ ਮੈਚ ਨਹੀਂ, ਤੁਹਾਨੂੰ ਕਾਫੀ ਸਾਰੇ ਮੈਚਿਸ ਮੇਰੇ ਖਿਆਲ ਨਾਲ 4-5 ਮੈਚਿਸ ਤੁਸੀਂ ਉੱਥੇ ਦੇਖਦੇ ਹੋ, ਯੂ ਵਿਲ ਹੈਵ ਅ ਗ੍ਰੇਟ ਟਾਈਮ, ਦਿਸ ਇਜ਼ ਸਮਥਿੰਗ ਆਈ ਕੈਨ ਟੈਲ ਯੂ। ਮੈਂ ਪਹਿਲੀ ਵਾਰੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਹਦੇ ਬਾਰੇ ਇੰਟਰੋਡਿਊਸ ਕਰਾਇਆ ਗਿਆ ਸੀ ਪਹਿਲੀ ਵਾਰ ਐਂਡ ਆਈ ਲਵਡ ਐਵਰੀ ਮੂਮੈਂਟ ਆਫ ਦੈਟ, ਇੰਨਾ ਮਜ਼ਾ ਆਇਆ ਉੱਥੇ। ਔਰ ਇਸ ਵਾਰ ਮੈਂ ਦੁਬਾਰਾ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਬਿਲਕੁਲ ਜਾਣਾ ਹੀ ਜਾਣਾ, ਅਸੀਂ ਇਹ ਮਿਸ ਨਹੀਂ ਕਰ ਸਕਦੇ, ਸਾਡੀ ਸਾਰੀ ਟੀਮ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਿਆਂ ਕਿ ਉੱਥੇ ਜਿਹੜੀ ਸਾਡੀ ਫੀਮੇਲ ਆਡੀਅੰਸ ਹੈਗੀਆਂ, ਸਾਡੀਆਂ ਭੈਣਾਂ, ਮਾਤਾਵਾਂ, ਬੱਚੀਆਂ, ਸਾਡੀਆਂ ਪਰਿਵਾਰਾਂ ਨੂੰ ਲੈ ਕੇ ਆਓ, ਬੱਚੇ ਦੇਖ ਕੇ ਖੁਸ਼ ਹੋ ਜਾਣਗੇ। ਮੈਂ ਕਈ ਵਾਰ ਸੋਚਦਾ ਹੁੰਦਾ ਕਿ ਈਵਨ ਜੇ ਮੈਂ ਕ੍ਰਿਕਟ ਦੀ ਗੱਲ ਕਰਾਂ ਤੇ ਕਈ ਵਾਰ ਫੀਮੇਲ ਆਡੀਅੰਸ ਜਿਹੜੀ ਕ੍ਰਿਕਟ ਇੱਥੇ ਆਪਣੀਆਂ ਲੇਡੀਜ਼ ਘੱਟ ਦੇਖਦੀਆਂ ਨੇ ਕ੍ਰਿਕਟ, ਲੇਕਿਨ ਮੈਂ ਜਿਹੜੇ ਸਾਡੇ ਨਾਲ ਜਿਹੜੀ ਮੇਰੀ ਆਪਣੀ ਵਾਈਫ ਹੈ, ਹੋਰ ਵੀ ਕੁਝ ਸਾਡੇ ਨਾਲ ਸਾਡੀਆਂ ਫੀਮੇਲ ਆਡੀਅੰਸ ਨਾਲ ਗਈਆਂ ਸੀ ਜਿਹੜੇ ਸਾਡੇ, ਸੋ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਜੀ ਵੁੱਡ ਯੂ ਲਾਈਕ ਟੂ ਗੋ ਅਗੇਨ, ਉਹ ਕਹਿੰਦੇ ਜੀ ਬਿਲਕੁਲ। ਸੋ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਬਿਲਕੁਲ ਜਾਣਾ ਹੀ ਜਾਣਾ ਜੀ, ਅਸੀਂ ਮਿਸ ਨਹੀਂ ਕਰ ਸਕਦੇ, ਇਹ ਤੇ ਕਮਾਲ ਦੀ ਚੀਜ਼ ਹੈ। ਸੋ ਜੇ ਤੁਸੀਂ ਵਾਕਈ ਇਹ ਜ਼ਬਰਦਸਤ ਮੈਚਿਸ ਜਿਹੜੇ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਫਿਰ ਨੋਟ ਕਰਾ ਦਾਂ ਕਿ 16 ਤਰੀਕ ਨੂੰ, ਇਸ 16 ਨੂੰ ਇਸੇ ਵੀਕਐਂਡ ਦੇ ਉੱਤੇ, 16 ਨਵੰਬਰ ਡੇਟ ਹੈ, ਇਸੇ ਵੀਕਐਂਡ ਦੇ ਉੱਤੇ ਬ੍ਰੈਂਪਟਨ ਦੇ CAA ਸੈਂਟਰ, ਜਿਹਨੂੰ ਪਹਿਲਾਂ ਪਾਵਰੇਟ ਸੈਂਟਰ ਵੀ ਕਿਹਾ ਜਾਂਦਾ ਹੈਗਾ, ਸੋ ਸੁਖਦੀਪ ਸਿੰਘ ਉਹਨਾਂ ਦੀ ਵੀ ਇੱਕ ਫਾਈਟ ਹੋਏਗੀ, ਜਿਹੜੀ ਬਾਕੀ ਤਾਂ ਹੋਰ ਤੁਸੀਂ ਫਾਈਟਸ ਤੁਸੀਂ ਦੇਖਣੀਆਂ, ਲੇਕਿਨ ਇੰਟਰਕੌਂਟੀਨੈਂਟਲ ਮਿਡਲ ਵੇਟ ਚੈਂਪੀਅਨਸ਼ਿਪ ਦੀ ਜਿਹੜੀ ਫਾਈਟ ਆ, ਟਾਈਟਲ ਬੈਲਟ ਮਿਲਣੀ ਹੈ ਜੀ, ਚੈਂਪੀਅਨ ਬਣ ਜਾਣਾ, ਉਹ ਸੁਖਦੀਪ ਸਿੰਘ ਚਕਰੀਆ ਵਰਸਿਸ ਹੈਕਟਰ ਕਾਰਲੋਸ ਸੰਟਾਨਾ, ਉਹਨਾਂ ਦੇ ਨਾਲ ਫਾਈਟ ਹੈ, ਜਿਨ੍ਹਾਂ ਨੇ ਕਿ ਕੁਝ ਫਾਈਟ ਜਿਹੜੀਆਂ ਨੇ ਉਹ ਨੌਕਆਊਟ ਦੇ ਵਿੱਚ ਵੀ ਜਿੱਤੀਆਂ ਨੇ ਸੰਟਾਨਾ ਦੀ, ਜੇ ਮੈਂ ਗੱਲ ਕਰਾਂ। ਉਹਨਾਂ ਨੇ ਬੜਾ ਜ਼ਬਰਦਸਤ ਬਾਕਸਰ ਹੈ, ਬਹੁਤ ਚੈਲੇਂਜ ਹੋਏਗਾ ਇਹਨਾਂ ਵਾਸਤੇ, ਸੁਖਦੀਪ ਸਿੰਘ ਚਕਰੀਆ ਵਾਸਤੇ ਵੀ, ਔਰ ਬਾਕੀ ਸਾਰੀਆਂ ਫਾਈਟਸ ਵੀ ਤੁਸੀਂ ਇੰਜੋਏ ਕਰੋਗੇ। ticketmaster.ca ਫਿਰ ਧਿਆਨ ਦੇ ਨਾਲ ਨੋਟ ਕਰ ਲਓ, ticketmaster.ca ਤੇ ਜਾ ਕੇ ਤੁਸੀਂ ਇਹ ਤੁਸੀਂ ਦੇਖ ਸਕਦੇ ਹੋ, ਔਰ ਉੱਤੇ ਪ੍ਰੋਮੋ ਕੋਡ ਤੁਸੀਂ ਸਿੰਘ ਯੂਜ ਕਰ ਸਕਦੇ ਹੋ। ਜੇ ਤੁਸੀਂ ਪ੍ਰੋਮੋ ਕੋਡ ਯੂਜ ਕਰਨਾ, ਤੁਸੀਂ ਪ੍ਰੋਮੋ ਕੋਡ ਸਿੰਘ ਯੂਜ ਕਰਕੇ ਵੀ ਤੁਹਾਨੂੰ ਉੱਥੇ ਜਿਹੜਾ ਜੀ ਟਿਕਟ ਤੁਸੀਂ ਲੈ ਸਕਦੇ ਹੋ। ਸੋ ਪ੍ਰੋਮੋ ਕੋਡ ਤੁਸੀਂ ਸਿੰਘ ਜਿਹੜਾ ਉਹ ਜ਼ਰੂਰ ਯੂਜ ਕਰਨਾ। ਸੁਖਦੀਪ ਜੀ, ਜਾਣ ਤੋਂ ਪਹਿਲਾਂ ਮੈਂ ਇੱਕ ਚੀਜ਼ ਜਿਹੜੇ ਕਿ ਸਾਡੇ ਲਿਸਨਰ ਜਦੋਂ ਵੀ ਤੁਹਾਡੇ ਨਾਲ ਗੱਲ ਹੁੰਦੀ ਹੈ ਉਹ ਰਿਕੁਐਸਟ ਆਉਂਦੀ ਹੈ ਕਿ ਸੁਖਦੀਪ ਸਿੰਘ ਹੁਣੀ ਜਿਹੜੇ ਇੰਨੇ ਫਿੱਟ ਨੇ ਔਰ ਖਾਸ ਕਰ ਐਡੀ ਪ੍ਰੋਫੈਸ਼ਨਲ ਬਾਕਸਰ ਨੇ, ਇਹਨਾਂ ਨੂੰ ਜੀ ਇਹਨਾਂ ਦੀ ਡਾਇਟ ਔਰ ਟ੍ਰੇਨਿੰਗ ਐਕਸਰਸਾਈਜ਼ ਕਿੰਨੀ ਕੁ ਦੇਰ ਕਰਦੇ ਨੇ, ਡਾਇਟ ਕੀ ਖਾਂਦੇ ਨੇ, ਇਹ ਜ਼ਰੂਰ ਪੁੱਛਿਆ ਕਰੋ। ਹਾਂਜੀ ਦੱਸ ਦਿਓ ਜੀ ਥੋੜ੍ਹਾ ਜਿਹਾ।
ਹਾਂਜੀ ਟ੍ਰੇਨਿੰਗ ਮੇਰੀ ਜੀ 11 ਵਜੇ ਤੋਂ ਟ੍ਰੇਨਿੰਗ ਸਟਾਰਟ ਹੋ ਜਾਂਦੀ ਹੈ ਮੇਰੀ ਜੀ, ਸੁਬਹਾ ਮੈਂ ਅਰਲੀ 7 ਵਜੇ ਉੱਠ ਖੜਦਾ ਜੀ, ਬ੍ਰੇਕਫਾਸਟ ਕਰਦਾ, ਤੇ ਜਿਹਦੇ ਵਿੱਚ ਟ੍ਰੇਨਿੰਗ ਮੇਰੀ ਸਾਰੇ ਦਿਨ ਦੇ ਵਿੱਚ 5 ਤੋਂ ਲੈ ਕੇ 6 ਘੰਟੇ ਦੇ ਵਿੱਚ ਟ੍ਰੇਨਿੰਗ ਹੋ ਜਾਂਦੀ, ਜਿਹਦੇ ਵਿੱਚ ਰਨਿੰਗ ਵਗੈਰਾ ਹੁੰਦੀਆਂ ਜਾਂ ਬਾਕਸਿੰਗ ਦਾ ਬੈਗ ਵਰਕਆਊਟ ਹੁੰਦਾ ਤੇ ਹੋਰ ਫਿਟਨੈਸ ਐਰੋਬਿਕ ਟ੍ਰੇਨਿੰਗ ਹੁੰਦੀ ਆ। ਸੋ ਉਹ 5 ਘੰਟੇ ਮੈਂ ਰੋਜ਼ ਦੀ ਟ੍ਰੇਨਿੰਗ ਕਰਦਾ, ਤੇ ਡਾਇਟ ਦੇ ਵਿੱਚ ਜਿਹੜੀ ਹੁੰਦੀ ਆ ਜਿਵੇਂ ਲੋ ਕਾਰਬਸ ਹਾਈ ਪ੍ਰੋਟੀਨ, ਜਿਹਦੇ ਵਿੱਚ ਤੁਸੀਂ ਹਾਈ ਪ੍ਰੋਟੀਨ ਲੈ ਸਕਦੇ ਆ ਤੇ ਲੋ ਕਾਰਬਸ। ਕਾਰਬਸ ਦੇ ਵਿੱਚ ਜਿਵੇਂ ਤੁਸੀਂ ਜਿਵੇਂ ਆਪਣਾ ਆਟਾ ਹੋ ਗਿਆ, ਜਿਵੇਂ ਰੋਟੀ ਹੋ ਗਈ, ਇਹ ਬਹੁਤ ਘੱਟ ਖਾਣੀ ਪੈਂਦੀ ਕਿਉਂਕਿ ਇਹਦੇ ਵਿੱਚ ਸਾਰੇ ਕਾਰਬਸ ਹੁੰਦੇ ਆ। ਪ੍ਰੋਟੀਨ ਹੋ ਗਿਆ, ਪ੍ਰੋਟੀਨ ਦੇ ਵਿੱਚ ਜਿਵੇਂ ਜ਼ਿਆਦਾ ਦਾਲਾਂ ਹੋ ਗਈਆਂ ਤੇ ਜਿਵੇਂ ਬਦਾਮ ਵਗੈਰਾ ਹੋ ਗਏ ਤੇ ਚਿਕਨ ਵਗੈਰਾ ਹੋ ਗਿਆ, ਅੰਡੇ ਵਗੈਰਾ ਹੋ ਗਏ, ਇਹ ਹਾਈ ਪ੍ਰੋਟੀਨ ਫੂਡ ਆ ਇਹ। ਸੋ ਮੈਂ ਹਾਈ ਪ੍ਰੋਟੀਨ ਤੇ ਲੋ ਕੈਲੋਰੀਜ਼ ਖਾਣਾ, ਜਿਹਦੇ ਨਾਲ ਕਰਕੇ ਤੁਸੀਂ ਜਿਹੜੀ ਕੈਲੋਰੀਜ਼ ਹੁੰਦੀ ਆ ਤੇ ਜਿਹੜੀ ਕਾਰਬਸ ਹੁੰਦੇ ਆ ਤੁਹਾਨੂੰ ਫੈਟ ਦਿੰਦੀਆਂ, ਤੇ ਜਿਹੜੇ ਪ੍ਰੋਟੀਨ ਹੁੰਦੇ ਆ ਉਹ ਤੁਹਾਨੂੰ ਫੈਟ ਤੋਂ ਬਚਾਈ ਰੱਖਦੇ ਆ. ਸੋ ਇਹ ਮੇਰੀ ਡਾਇਟ ਹੁੰਦੀ ਹੈ, ਜਿਵੇਂ ਮਾਰਨਿੰਗ 'ਚ ਦੋ ਆਂਡੇ ਹੋ ਗਏ, ਦੁਪਹਿਰੇ ਸਬਜ਼ੀਆਂ ਹੋ ਗਏ, ਫਲ ਹੋ ਗਏ, ਜਿਵੇਂ ਫਾਈਬਰ ਵਗੈਰਾ ਲੈ ਸਕਦੇ ਤੁਸੀਂ, ਤੇ ਸ਼ਾਮ ਨੂੰ ਸਬਜ਼ੀ ਇੱਕ ਪੀਸ ਚਿਕਨ ਹੋ ਗਿਆ, ਤੇ ਨਾਲ ਜਿਵੇਂ ਵੈਜੀਟੇਬਲ ਜਿਹੜੀਆਂ ਘਰ ਦੀਆਂ ਔਰਗੈਨਿਕ ਵੈਜੀਟੇਬਲ ਹੁੰਦੀਆਂ ਤੁਸੀਂ ਉਹ ਖਾ ਸਕਦੇ ਆ ਜੀ. ਤੇ ਬਿਟਵੀਨ ਦੋ ਤੁਸੀਂ ਜਿਵੇਂ 3 ਤੋਂ ਲੈ ਕੇ 4 ਲੀਟਰ ਤੁਸੀਂ ਮੈਂ ਪਾਣੀ ਪੀਣਾ ਜੀ.
ਬਹੁਤ ਬਹੁਤ ਸ਼ੁਕਰੀਆ ਜੀ ਸੁਖਦੀਪ ਜੀ, ਔਰ ਅਸੀਂ ਇਨ ਐਡਵਾਂਸ ਤੁਹਾਨੂੰ ਜਿੱਥੇ ਵੀ ਵਿਸ਼ ਯੂ ਆਲ ਦਾ ਬੈਸਟ, ਉਮੀਦ ਕਰਦੇ ਹਾਂ ਕਿ ਤੁਸੀਂ ਇਹ ਫਾਈਟ ਦੇ ਵਿੱਚ ਇੱਕ ਵਾਰੀ ਫੇਰ ਜੇਤੂ ਹੋ ਕੇ ਬਾਹਰ ਨਿਕਲੋ. ਵੈਸੇ ਮੇਰੇ ਨਿਗਾਹ ਦੇ ਵਿੱਚ ਤੇ ਯੂ ਆਰ ਆਲਰੇਡੀ ਅ ਵਿਨਰ, ਜਿਹੜਾ ਤੁਸੀਂ ਯੂ ਆਰ ਟਰੂਲੀ ਐਨ ਇੰਸਪੀਰੇਸ਼ਨ ਓਨੈਸਟਲੀ ਸੁਖਦੀਪ ਜੀ, ਮਤਲਬ ਕਿ ਮੇਰੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਜਦ ਮੈਂ ਤੁਹਾਨੂੰ ਫਾਈਟ ਕਰਦੇ ਦੇਖਦਾ ਹੈਗਾ, ਔਰ ਵੀ ਆਰ ਟਰੂਲੀ ਐਨ ਇੰਸਪੀਰੇਸ਼ਨ ਫਾਰ ਸੋ ਮੈਨੀ ਯੰਗ ਪੰਜਾਬੀ ਕਿਡਸ, ਜਿਹੜੇ ਆਪਣੇ ਨੌਜਵਾਨ ਬੱਚੇ ਨੇ ਤੁਸੀਂ ਜਦ ਲੈ ਕੇ ਜਾਓਗੇ, ਆਈ ਐਮ ਸ਼ੋਰ, ਚਾਹੇ ਉਹ ਬਾਸਕਟਬਾਲ ਖੇਲਦੇ ਨੇ, ਆਈਸ ਹਾਕੀ ਖੇਲਦੇ ਨੇ, ਕ੍ਰਿਕਟ ਖੇਲਦੇ ਨੇ, ਵਾਲੀਬਾਲ ਖੇਲਦੇ ਨੇ, ਕੋਈ ਵੀ ਸਪੋਰਟ ਉਹ ਖੇਲਦੇ ਨੇ, ਯੂ ਮਸਟ ਉਹਨਾਂ ਨੂੰ ਤੁਸੀਂ ਲੈ ਕੇ ਜਾਓ ਇੱਥੇ, ਦੇ ਵਿਲ ਬੀ ਇੰਸਪਾਇਰਡ ਕਿਸ ਤਰੀਕੇ ਦੇ ਨਾਲ ਇੱਕ ਸਪੋਰਟਸ ਪਰਸਨ, ਜਿਹੜੀ ਇੱਕ ਸਪੋਰਟਸਮੈਨ ਦੀ ਇੱਕ ਗੱਲਬਾਤ ਕਰਨ ਦਾ ਤਰੀਕਾ, ਇੱਕ ਜੀਣ ਦਾ ਤਰੀਕਾ, ਉਹਦਾ ਸਟਾਈਲ, ਹਰ ਚੀਜ਼ ਬਿਲਕੁਲ, ਜਿਹੜਾ ਬੰਦਾ ਸਪੋਰਟਸ ਪੈ ਗਿਆ ਜਿਹੜਾ ਬੱਚਾ ਉਹਦਾ ਬਿਲਕੁਲ ਵੱਖਰਾ ਹੋ ਜਾਂਦਾ ਹੈ. ਸੋ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਇਹਨਾਂ ਨੂੰ ਦੇਖ ਕੇ, ਇਹਨਾਂ ਦੇ ਨਾਲ ਗੱਲਬਾਤ ਕਰਕੇ. ਸੁਖਦੀਪ ਜੀ, ਆਈ ਵਿਸ਼ ਯੂ ਆਲ ਦਾ ਬੈਸਟ, ਪਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੇ ਬਲੈਸਿੰਗ ਰੱਖੇ. ਆਲ ਦੀ ਬੈਸਟ.
ਹਾਂਜੀ, ਥੈਂਕ ਯੂ ਜੀ, ਜਦਵੀਰ ਜੀ, ਥੈਂਕ ਯੂ ਜੀ.
ਔਰ ਮੈਂ ਫਿਰ ਦੁਬਾਰਾ ਦੱਸਵਾਂ ਕਿ ticketmaster.ca ਤੇ ਤੁਸੀਂ ਜਾਣਾ ਹੈ, 16 ਤਰੀਕ ਨੂੰ ਇਹ ਜਿਹੜਾ ਮੈਚ ਹੈ ਹੋ ਰਿਹਾ ਹੈ ਇਸੇ ਵੀਕਐਂਡ ਦੇ ਉੱਤੇ, ticketmaster.ca. ਸੁਖਦੀਪ ਸਿੰਘ ਚੱਕਰੀਆ ਔਰ ਜਿਹੜੀ ਸੰਤਾਨਾ ਉਹਨਾਂ ਦੀ ਫਾਈਟ ਹੈ, ਇਹਦੇ ਵਾਸਤੇ ਤੁਸੀਂ ਪ੍ਰੋਮੋ ਕੋਡ ਵੀ ਯੂਜ਼ ਕਰ ਸਕਦੇ ਹੋ, ticketmaster.ca ਦੇ ਉੱਤੇ ਜਾ ਕੇ ਸਿੰਘ ਜਿਹੜਾ ਤੁਸੀਂ ਪ੍ਰੋਮੋ ਕੋਡ ਯੂਜ਼ ਕਰ ਸਕਦੇ ਹੋ. ਬਹੁਤ ਸ਼ੁਕਰੀਆ ਸੁਖਦੀਪ ਜੀ, ਥੈਂਕ ਯੂ ਸਰ. ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੋ. ਹਾਂਜੀ, ਜਿਹੜੀ ਗੱਲ ਗਰੀਸ਼ ਜੀ ਜਿਹੜੀ ਤੁਸੀਂ ਗੱਲ ਕੀਤੀ ਸੀਗੀ, ਬਿਲਕੁਲ ਮੈਂ ਉਹ ਬਿਆਨ ਸੁਣੇ ਨੇ ਜੀ. ਦੇਖੋ, ਬਹੁਤ ਸਾਰੇ ਜਿਹੜੇ ਇੰਟਲੈਕਚੁਅਲਸ ਨੇ ਮੁਸਲਿਮ ਕਮਿਊਨਿਟੀ ਦੇ, ਤੁਸੀਂ ਜਾਵੇਦ ਅਖਤਰ ਸਾਹਿਬ ਦੀ ਗੱਲ ਕੀਤੀ ਹੈ, ਮੈਂ ਜਨਰਲ ਸ਼ਾਹ ਹੁਣਾਂ ਦੀ ਗੱਲ ਕੀਤੀ ਹੈ, ਕਾਫੀ ਸਾਰੇ ਜਿਹੜੇ ਮੁਸਲਿਮ ਇੰਟਲੈਕਚੁਅਲਸ ਨੇ ਉਹਨਾਂ ਨੇ ਆਹੀ ਗੱਲ ਕੀਤੀ ਹੈ ਕਿ ਮਸਜਿਦਾਂ ਆਲਰੇਡੀ ਕਾਫੀ ਹੈਗੀਆਂ ਨੇ ਅਯੋਧਿਆ ਦੇ ਵਿੱਚ, ਕਿਉਂ ਨਹੀਂ ਇਹਨੂੰ ਸਕੂਲ ਬਣਾਤਾ ਜਾਵੇ, 5 ਏਕੜ ਦੀ ਜ਼ਮੀਨ ਮਿਲ ਰਹੀ ਹੈ, ਕੋਈ ਯੂਨੀਵਰਸਿਟੀ ਬਣਾਤੀ ਜਾਵੇ. ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਕਿ ਫਾਈਨਲ ਫੈਸਲਾ ਜਿਹੜਾ ਉਹ ਸੁੰਨੀ ਵਕਫ ਬੋਰਡ ਨੇ ਲੈਣਾ, ਕਿਉਂਕਿ ਜਿਹੜਾ ਸ਼ੀਆ ਵਕਫ ਬੋਰਡ ਸੀਗਾ ਉਹ ਹਾਰ ਗਿਆ, ਕੇਸ ਤੋਂ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ, ਸੁੰਨੀ ਵਕਫ ਬੋਰਡ ਕੋਲ ਇਹ ਪੂਰਾ ਇਖਤਿਆਰ ਹੋਏਗਾ. ਜਿਹੜੇ ਮੇਨ ਲਿਟੀਗੈਂਟ ਸੀਗੇ ਇਸ ਕੇਸ ਦੇ ਵਿੱਚ, ਦੇ ਹੈਵ ਬੀਨ ਐਲੋਕੇਟਡ 5 ਏਕੜ ਲੈਂਡ, ਗੌਰਮੈਂਟ ਉਹਨਾਂ ਨੂੰ ਪ੍ਰਾਈਮ ਜਿਹੜੀ 5 ਏਕੜ ਲੈਂਡ ਦੇਵੇਗੀ. ਸੋ ਉਹ ਕਿੱਥੇ ਲੈਂਦੇ ਨੇ, ਕੀ ਕਰਦੇ ਨੇ, ਇਹ ਉਹਨਾਂ ਦਾ ਜਿਹੜਾ ਫਾਈਨਲ ਫੈਸਲਾ ਹੋਏਗਾ. ਮੀਡੀਏਸ਼ਨ ਟੀਮ ਦੇ ਹੈੱਡ ਸਲਾਹ ਦੇ ਸਕਦੇ ਨੇ, ਮੀਡੀਏਸ਼ਨ ਟੀਮ ਦੇ ਹੈੱਡ ਜਾਵੇਦ ਅਖਤਰ ਸਾਹਿਬ ਬਾਲੀਵੁੱਡ 'ਚ ਹੈਗੇ ਨੇ, ਬੜੀ ਰਿਸਪੈਕਟਡ ਸ਼ਖਸੀਅਤ ਨੇ, ਫਰਾਨ ਅਖਤਰ, ਕੋਈ ਵੀ ਉਹ ਸਲਾਹਾਂ ਦੇ ਸਕਦੇ ਨੇ, ਓਪੀਨੀਅਨ ਦੇ ਸਕਦੇ ਨੇ, ਬਟ ਫਾਈਨਲ ਜਿਹੜਾ ਫੈਸਲਾ ਉਹਨਾਂ ਦਾ ਹੀ ਹੋਏਗਾ. ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੋਈ ਕਸ਼ਮੀਰ ਦੀ ਗੱਲ ਕਰ ਲਏਗਾ, ਕੋਈ ਕਿਸੇ ਚੀਜ਼ ਦੀ ਗੱਲ ਕਰ ਲਏ, ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਕਮਿਊਨਿਟੀਜ਼ ਨੇ, ਡਿਫਰੈਂਟ ਕਮਿਊਨਿਟੀਜ਼ ਨੇ, ਚਾਹੇ ਇੰਡੀਆ ਦੇ ਵਿੱਚ ਕੋਈ ਕ੍ਰਿਸਚਨ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਿਮ ਹੈ, ਕੋਈ ਜੂਇਸ਼ ਹੈ, ਕੋਈ ਪਾਰਸੀ ਹੈ, ਕਿਸੇ ਵੀ ਕਮਿਊਨਿਟੀ ਤੋਂ ਆ, ਆਈ ਵੁੱਡ ਸੇ ਅ ਵਾਸਟ ਮੈਜੋਰਟੀ ਆਫ ਦੈਮ ਆਰ ਵੈਰੀ ਮੱਚ ਇੰਟੈਗਰੇਟਿਡ ਵਿਦ ਦ ਸਿਸਟਮ. ਉਹ ਆਪਣੇ ਆਪ ਨੂੰ ਪਹਿਲਾਂ ਇੰਡੀਅਨ ਸਮਝਦੇ ਨੇ, ਬਾਕੀ ਸਭ ਕੁਝ ਬਾਅਦ ਦੇ ਵਿੱਚ ਸਮਝਦੇ ਨੇ. ਸੋ ਜਿਹਦੇ ਕਾਰਨ ਇੱਕ ਬਾਹਰ ਜਿਹੜੀ ਕੋਈ ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਜਾਂ ਕੋਈ ਹੋਰ ਕੋਈ ਬਿਆਨ ਦੇ ਵੀ ਦੇਗਾ ਜੀ ਕਸ਼ਮੀਰ ਇੱਦਾਂ ਕਰ ਲਓ ਜਾਂ ਅਯੋਧਿਆ ਦੀ ਵਰਡਿਕਟ ਇੱਦਾਂ, ਦੇ ਆਰ ਟੋਟਲੀ ਇਗਨੋਰੈਂਟ. ਉਹਨਾਂ ਨੂੰ ਇਸ ਗੱਲ ਦਾ ਹਜੇ ਆਈਡੀਆ ਹੀ ਨਹੀਂ ਹੈ ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਨੂੰ ਕਿ ਇੰਡੀਆ ਦਾ ਜਿਹੜਾ ਮੁਸਲਮਾਨ ਹੈ ਉਹ ਕੀ ਸੋਚਦਾ ਹੈ, ਉਹਨਾਂ ਨੂੰ ਇਸ ਗੱਲ ਦਾ ਕੋਈ ਆਈਡੀਆ ਨਹੀਂ ਹੈ. ਔਰ ਦੂਸਰੀ ਗੱਲ ਇਹ ਹੈ ਕਿ ਜੇ ਥੋੜ੍ਹਾ ਬਹੁਤਾ ਉਹਨਾਂ ਨੂੰ ਆਈਡੀਆ ਹੈ ਵੀ ਹੈ ਤੇ ਆਪਣੀ ਜਿਹੜੀ ਹੋਮ ਕੰਸਟੀਟੂਐਂਸੀ ਹੈ, ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਨੇ ਕਰਨਾ ਕੀ ਹੈ, ਉਹਦੇ ਲਈ ਉਹ ਬਿਆਨ ਉਹਨਾਂ ਨੇ ਦਾਗ ਦੇਣਾ ਹੈ ਕਿ ਜੀ ਹਾਂਜੀ ਇਹ ਬਿਆਨ ਅਸੀਂ ਦੇ ਦਈਏ. ਸੋ ਉਹ ਡੋਮੈਸਟਿਕ ਕੰਜ਼ਮਪਸ਼ਨ ਵਾਸਤੇ ਹੈ ਕਿ ਜੀ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਸੁਣਾਉਣ ਲਈ ਹੈ ਕਿ ਜੀ ਮੈਂ ਵੀ ਕਸ਼ਮੀਰ ਦੀ ਗੱਲ ਕਰ ਦਿੱਤੀ, ਮੈਂ ਵੀ ਗੱਲ ਕਰਤੀ ਅਯੋਧਿਆ ਵਰਡਿਕਟ ਤੇ, ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ, ਇਟ ਇਜ਼ ਜਸਟ ਮੇਰਲੀ ਫਾਰ ਡੋਮੈਸਟਿਕ ਕੰਜ਼ਮਪਸ਼ਨ. ਹਾਂਜੀ ਹਰਭਜਨ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ.
ਸੈਕੰਡਲੀ ਜਿਹੜਾ ਡਾਨ ਚੈਰੀ ਦੇ ਬਾਰੇ ਮੈਂ ਕਹਿਣਾ ਸੀ ਕਿ ਉਹ ਰੇਸਿਸਟ ਨਹੀਂ ਹੈ, ਆਊਟਸਪੋਕਨ ਜ਼ਰੂਰ ਹੈ ਜੀ, ਤੇ ਕਿਉਂਕਿ ਉਹਨੇ ਪਹਿਲਾਂ ਵੀ ਮੁਸਲਿਮ ਪਲੇਅਰ ਵੀ ਉਹਨਾਂ ਦੇ ਹੱਕ ਚ ਵੀ ਬੋਲ ਰਿਹਾ, ਕਦੇ ਉਹ ਰੇਸਿਸਟ ਨਹੀਂ ਹੈ, ਉਹ ਇਗਨੋਰੈਂਟ ਹੋ ਸਕਦਾ ਉਹਨੂੰ ਜ਼ਰੂਰ ਹੋਵੇ,
ਹਾਂਜੀ ਹਾਂਜੀ ਜੀ ਤੁਸੀਂ ਗੱਲ ਕਰੋ ਸਰ ਆਪਣੀ। ਹਾਂਜੀ
ਹਾਂਜੀ ਹਾਂਜੀ ਹਾਂਜੀ ਤੇ ਇਗਨੋਰੈਂਸ ਕਰਕੇ ਉਹਨੇ ਇਹ ਸਾਡਾ ਬਿਆਨ ਦੇ ਦਿੱਤਾ ਹੋਵੇ, ਪਰ ਉਹ ਪਰ ਕੁਛ ਆਪਣੇ ਲੋਕਾਂ ਨੂੰ ਵੀ ਚਾਹੀਦਾ ਕਿ ਥੋੜ੍ਹਾ ਬਹੁਤ ਕੈਨੇਡਾ ਬਾਰੇ ਜਾਣਨਾ ਚਾਹੀਦਾ। ਰਿਮੈਂਬਰ ਸਟੇਟ ਨਾਲ ਬਹੁਤ ਘੱਟ ਲੋਕਾਂ ਨੂੰ ਦੇਖਣਾ ਜਿਹੜੇ ਪੌਪੀ ਮਨਾਉਂਦੇ ਆ ਨਾ ਜੀ, ਨਾ ਇਹਨਾਂ ਨੂੰ ਪਤਾ ਹੀ ਨਹੀਂ ਹੁਣ ਅੱਧੇ ਨੂੰ ਪਏ ਕਿ ਪੌਪੀ ਦਾ ਮਹੱਤਵ ਕੀ ਹੈ ਜਾਂ ਕਿਉਂ ਕਰਕੇ ਲਾਈ ਜਾਂਦੇ ਆ ਨਾ ਜੀ। ਆਪਣੇ ਲੋਕਾਂ ਨੂੰ ਵੀ ਜਾਣਨ ਦੀ ਜ਼ਰੂਰਤ ਹੈ, ਮਤਲਬ ਕਿਸੇ ਨੂੰ ਕਹਿਣ ਦੀ ਲੋੜ ਨਾ ਪਵੇ।
ਥੈਂਕ ਯੂ ਥੈਂਕ ਯੂ ਸਰ। ਮੈਂ ਯੂ ਵੋਂਟ ਫਾਈਂਡ ਐਨ ਆਰਗੂਮੈਂਟ ਫਾਰ ਐਨੀਥਿੰਗ ਦੈਟ ਯੂ ਹੈਵ ਮੈਂਸ਼ਨਡ। ਮੈਂ ਸਾਰੀਆਂ ਹੀ ਤੁਹਾਡੀਆਂ ਗੱਲਾਂ ਦੇ ਨਾਲ ਬੈਂਗ ਔਨ 100% ਐਗਰੀ ਕਰਦਾ। ਆਈ ਡੋਂਟ ਫਾਈਂਡ ਹਿਮ ਰੇਸਿਸਟ, ਨਾ ਮੈਂ ਉਹਨਾਂ ਦੇ ਬਿਆਨ ਨੂੰ ਅਫੈਂਸਿਵ ਸਮਝਿਆ। ਆਈ ਐਮ ਨੋਟ ਅਫੈਂਡਡ ਐਟ ਆਲ, ਬਿਲਕੁਲ ਮੈਂ ਅਫੈਂਡ ਨਹੀਂ ਹੋਇਆ, ਨਾ ਮੈਂ ਉਹਨਾਂ ਦੇ ਬਿਆਨ ਨੂੰ ਰੇਸਿਸਟ ਸਮਝਿਆ। ਤੁਸੀਂ ਕਿਹਾ ਕਿ ਉਹ ਇਗਨੋਰੈਂਟ ਹੋ ਸਕਦਾ, ਬਿਲਕੁਲ ਸਹੀ ਹੈ ਕਿ ਹੋ ਸਕਦਾ ਹੈ ਕਿ ਡੌਨ ਚੈਰੀ ਸਾਹਿਬ ਨੇ ਹਜੇ ਇਮੀਗ੍ਰੈਂਟ ਕਮਿਊਨਿਟੀ ਦੇ ਵਿੱਚ ਇੰਨੇ ਨਾ ਵਿਚਰੇ ਹੋਣ, ਥੋੜ੍ਹੀ ਜਿਹੀ ਅਵੇਅਰਨੈਸ ਉਹਨਾਂ ਦੇ ਅੰਦਰ ਹੋਰ ਹੋ ਸਕਦੀ ਹੈਗੀ ਹੈ ਕਿ ਲਿਆਉਣ ਦੀ ਜ਼ਰੂਰਤ ਹੈ। ਔਰ ਜਿਹੜੀ ਤੁਸੀਂ ਗੱਲ ਕਹੀ ਬਿਲਕੁਲ ਠੀਕ, ਬੈਂਗ ਔਨ, ਸਾਨੂੰ ਵੀ ਹੋਰ ਜ਼ਿਆਦਾ ਇੰਟੈਗਰੇਟ ਹੋਣ ਦੀ ਜ਼ਰੂਰਤ ਹੈ। ਸਾਡੇ ਆਪਣੇ ਅਸੀਂ ਕਲਚਰਲ ਐਕਟੀਵਿਟੀਜ਼ ਤਾਂ ਬਹੁਤ ਵੱਧ ਚੜ ਕੇ ਜਾਂਦੇ ਹੈਗੇ ਹਾਂ, ਲੇਕਿਨ ਨਾਲ ਦੀ ਨਾਲ ਜਿਹੜੇ ਕੈਨੇਡਾ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ, ਜੇ ਮੈਨੂੰ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਕੈਨੇਡਾ ਦੀ ਹਾਈਲਾਈਟ ਕਰਨੀ ਹੋਵੇ, ਵੀ ਆਲ ਸੇ ਕੈਨੇਡਾ ਇਜ਼ ਦ ਮੋਸਟ ਬਿਊਟੀਫੁਲ ਕੰਟਰੀ। ਵਾਏ ਵਾਏ? ਬਿਕੋਜ਼ ਆਫ ਇਟਸ ਫਰੈਸ਼ ਵਾਟਰਸ, ਇੱਥੇ ਪਾਣੀ ਬਹੁਤ ਵਧੀਆ ਹੈ, ਕੰਟਰੀ ਬਹੁਤ ਬੜੀ ਹੈਗੀ ਹੈ, ਕਿਆ ਇੱਥੇ ਸੜਕਾਂ ਬੜੀਆਂ ਸ਼ਾਨਦਾਰ ਨੇ, ਕੀ ਹੈ, ਵਟ ਇਜ਼ ਦ ਰੀਜ਼ਨ ਕਿ ਸਾਡੇ ਪ੍ਰਧਾਨ ਮੰਤਰੀ ਬੜੇ ਖੂਬਸੂਰਤ ਨੇ, ਰੀਜ਼ਨ ਕੀ ਹੈ, ਵਟ ਇਜ਼ ਦ ਰੀਜ਼ਨ? ਜੇ ਇੱਕ ਚੀਜ਼ ਹਾਈਲਾਈਟ ਕਰਨੀ ਹੋਵੇ ਕਿ ਜੀ ਹਾਂਜੀ ਸਭ ਤੋਂ ਵਾਈ ਡਿਡ ਵੀ ਕਮ ਟੂ ਕੈਨੇਡਾ, ਸਾਨੂੰ ਆਪਣੇ ਆਪ ਨੂੰ ਜ਼ਰੂਰ ਪੁੱਛਣਾ ਚਾਹੀਦਾ। ਅਸੀਂ ਕਰਤਾਰਪੁਰ ਕੋਰੀਡੋਰ ਲਈ ਕੈਨੇਡਾ ਨਹੀਂ ਸੀ ਆਏ, ਅਸੀਂ ਮਸਜਿਦ ਲਈ, ਰਾਮ ਮੰਦਿਰ ਲਈ ਤਾਂ ਬਿਲਕੁਲ ਨਹੀਂ ਸੀ ਆਏ। ਸਾਡੇ ਮਸਜਿਦਾਂ ਇੰਡੀਆ 'ਚ ਜ਼ਿਆਦਾ ਨੇ, ਇੰਡੀਆ 'ਚ ਮਸਜਿਦਾਂ ਕੈਨੇਡਾ ਤੋਂ ਕਿਤੇ ਜ਼ਿਆਦਾ ਨੇ, ਇੰਡੀਆ 'ਚ ਮੰਦਿਰ ਕਿਤੇ ਜ਼ਿਆਦਾ ਨੇ, ਗੁਰਦੁਆਰੇ ਇੰਡੀਆ 'ਚ ਕਿਤੇ ਜ਼ਿਆਦਾ ਨੇ, ਇਹਨਾਂ ਲਈ ਤਾਂ ਬਿਲਕੁਲ ਨਹੀਂ ਸੀ ਆਏ। ਅਸੀਂ ਕਿਹਦੇ ਲਈ ਆਏ ਸੀ? ਵਟ ਵਾਜ਼ ਦ ਰੀਜ਼ਨ? ਕੀ ਰੀਜ਼ਨ ਕੀ ਸੀ ਅਸੀਂ ਕੈਨੇਡਾ ਕਿਉਂ ਆਏ ਹਾਂ? ਜਦ ਅਸੀਂ ਇਸ ਚੀਜ਼ ਦਾ ਆਂਸਰ ਲੱਭ ਲਾਂਗੇ, ਅਸੀਂ ਇਸ ਸੋਸਾਇਟੀ 'ਚ ਇੰਟੀਗ੍ਰੇਟ ਹੋ ਜਾਵਾਂਗੇ, ਫਿਰ ਅਸੀਂ ਉਹਨਾਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਈਏ। ਜਿਸ ਕਾਰਨ ਅਸੀਂ ਕੈਨੇਡਾ ਜਾਏ ਹਾਂ, ਉਹਨਾਂ ਚੀਜ਼ਾਂ ਨੂੰ, ਬਸ ਉਹਨਾਂ ਜੜ੍ਹਾਂ ਨੂੰ, ਉਹਨਾਂ ਰੀਜ਼ਨਸ ਨੂੰ, ਉਹਨਾਂ ਨੂੰ ਅਸੀਂ ਜਦੋਂ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿਆਂਗੇ, ਅਸੀਂ ਆਪਣੇ ਆਪ ਕੈਨੇਡੀਅਨ ਵੈਲਿਊਜ਼ ਲਈ ਕੰਮ ਕਰਨਾ ਸ਼ੁਰੂ ਕਰ ਦਿਆਂਗੇ। ਸੋ ਆਈ ਥਿੰਕ ਜੇ ਅਸੀਂ ਜਿੱਦਣ ਅਸੀਂ ਉਹ ਸਮਝ ਗਏ, ਮੈਂ ਇੱਕ ਵਰਡ ਜਿਹੜਾ ਹਾਈਲਾਈਟ ਕਰ ਰਿਹਾ ਅੱਜ ਰਿਮੈਂਬਰੈਂਸ ਡੇ ਦੇ ਉੱਤੇ, ਦੈਟ ਇਜ਼ ਫਰੀਡਮ। ਜੋ ਫਰੀਡਮ, ਜੋ ਅਸੀਂ ਆਜ਼ਾਦੀ ਦਾ ਨਿੱਘ ਇੱਥੇ ਮਾਣ ਰਹੇ ਹਾਂ, ਇਹ ਡੌਨ ਚੈਰੀ ਸਾਹਿਬ ਸ਼ਾਇਦ ਇਹੀ ਕਹਿਣਾ ਚਾਹੁੰਦੇ ਸੀਗੇ ਕਿ ਇਹ ਇਹਦਾ ਮੁੱਲ ਉਤਾਰਿਆ ਗਿਆ, ਇਹਦੇ ਇਹਦੇ ਵਾਸਤੇ ਜਿਹੜਾ ਫਰੀਡਮ ਹੈ, ਠੀਕ ਹੈ ਜੀ, ਯੂ ਆਰ ਮਿਲਕਿੰਗ ਦ ਹਨੀ, ਤੁਸੀਂ ਮਤਲਬ ਉਹਨਾਂ ਦਾ ਸਿੰਪਲ ਮਤਲਬ ਸੀਗਾ ਕਹਿਣ ਦਾ ਵੀ ਤੁਸੀਂ ਫਾਇਦਾ ਚੱਕ ਰਹੇ ਹੋ, ਪਰ ਤੁਸੀਂ ਜੀ $2 ਨਹੀਂ ਖਰਚ ਕਰ ਸਕਦੇ। ਖੈਰ ਥੋੜ੍ਹਾ ਜਿਹਾ ਆਈ ਥਿੰਕ ਹੀ ਵੈਂਟ ਆਊਟ ਆਫ ਲਾਈਨ, ਥੋੜ੍ਹਾ ਜਿਹਾ ਉਹਨਾਂ ਨੇ ਗੱਲ ਇੱਦਾਂ ਕਹਿ ਦਿੱਤੀ, ਐਸੀ ਗੱਲ ਨਹੀਂ ਹੈ। ਆਪਣੀ ਕਮਿਊਨਿਟੀਜ਼ ਜਿਹੜੀਆਂ, ਸਾਡੇ ਕਮਿਊਨਿਟੀਜ਼ ਨੇ ਬਹੁਤ ਕਰਦੀਆਂ ਨੇ, ਸਾਡੇ ਡਿਫੈਂਸ ਮਿਨਿਸਟਰ ਤੋਂ ਲੈ ਕੇ, ਔਰ ਸਾਡੇ ਜੇ ਮੈਂ ਗੱਲ ਕਰਾਂ ਕਿ ਤਕਰੀਬਨ ਡੇਢ ਮਿਲੀਅਨ ਜਿਹੜੀਆਂ ਇੰਡੀਅਨ ਫੌਜਾਂ ਸੀਗੀਆਂ, ਡੇਢ ਮਿਲੀਅਨ, ਜਿਹਦੇ ਵਿੱਚ ਕਿ ਹਿੰਦੂ, ਸਿੱਖ, ਮੁਸਲਿਮ ਸਾਰੇ ਹੀ ਸੀਗੇ, ਉਹਨਾਂ ਨੇ ਡੇਢ ਮਿਲੀਅਨ ਫੌਜਾਂ ਨੇ ਉਸ ਵਰਲਡ ਵਾਰ ਦੇ ਵਿੱਚ ਹਿੱਸਾ ਲਿਆ, ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸ਼ਹੀਦ ਹੋਏ ਨੇ ਉੱਥੇ, ਔਰ ਉਹਨਾਂ ਦੀਆਂ ਜਿਹੜੀਆਂ ਲੜਾਈ ਦੀਆਂ ਗਾਥਾਵਾਂ ਨੇ, ਜਿਹੜੀ ਸਿੱਖ ਕਮਿਊਨਿਟੀ ਨੇ ਉੱਥੇ ਦੇ ਰਿਫਿਊਜ਼, ਸਿੱਖਾਂ ਨੇ ਕਹਿ ਤਾ ਜਦੋਂ ਉੱਥੇ ਟ੍ਰੈਂਚਸ ਬਣਾਏ ਨੇ ਨਾ, ਕਿਸੇ ਦਿਨ ਡਿਟੇਲ ਦੇ ਵਿੱਚ, ਅੱਜ ਪਤਾ ਨਹੀਂ, ਅੱਜ ਕੀ ਟਾਈਮ ਤੇ ਹਮੇਸ਼ਾ ਹੀ ਸਾਡੇ ਕੋਲ ਘੱਟ ਰਹਿੰਦਾ, ਕਿਸੇ ਦਿਨ ਡਿਟੇਲ 'ਚ ਤੁਹਾਨੂੰ ਸੁਣਾਵਾਂਗੇ ਕਹਾਣੀ। ਅੱਛਾ, ਇਹ ਵੀ ਦੱਸਣ ਦੀ ਜ਼ਰੂਰਤ ਹੈ ਕਿ ਇਹ ਜਿਹੜਾ ਵਰਲਡ ਵਾਰ ਆ ਹੋਈ ਕਿਉਂ ਸੀਗੀ, ਵਾਈ ਡਿਡ ਦਿਸ ਹੈਪਨ, ਇਹ ਵਰਲਡ ਵਾਰ ਪਹਿਲੀ ਕਿੱਦਾਂ ਲੱਗੀ, ਕਿਉਂ ਹੋਈ, ਔਰ ਉਹਦੇ ਵਿੱਚ ਸਾਡੇ ਜਿਹੜੇ ਡੇਢ ਮਿਲੀਅਨ ਕੰਟਿੰਜੈਂਟ ਸੀਗਾ ਇੰਡੀਅਨ ਫੌਜੀਆਂ ਦਾ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ ਆਈਆਂ, ਪੈਰਾਂ 'ਚ ਸ਼ੂ ਨਹੀਂ ਸੀ ਪ੍ਰੋਪਰ, ਕੋਟ ਨਹੀਂ ਸੀਗੇ, ਅੱਧੇ ਤਾਂ ਫਰੋਸਟ ਬਾਈਟ ਔਰ ਠੰਡ ਦੇ ਕਾਰਨ ਕੈਜੂਅਲਟੀਜ਼ ਹੋਈਆਂ, ਠੰਡ ਦੇ ਕਾਰਨ, ਖੈਰ ਉਹ ਹੋਰ ਵੀ ਕਈ ਕੰਟਰੀਜ਼ ਦੇ ਲੋਕਾਂ ਦੀ ਹੋਈਆਂ, ਇੰਕਲੂਡਿੰਗ ਜਿਹੜਾ ਇੰਡੀਅਨ ਕੰਟਿੰਜੈਂਟ ਸੀ ਉਹਦਾ ਹੋਇਆ ਸੀ, ਔਰ ਕਿਸ ਤਰੀਕੇ ਦੇ ਨਾਲ ਜਦੋਂ ਉਹਨਾਂ ਨੇ ਟ੍ਰੈਂਚਸ ਬਣਾ ਲਈਆਂ ਨਾ, ਤਾਂ ਸਿੱਖ ਕਮਿਊਨਿਟੀ ਨੇ ਕਿਉਂਕਿ ਦਲੇਰੇ ਆਪਣੇ ਬੰਦੇ, ਉਹ ਕਹਿੰਦੇ ਜੀ ਅਸੀਂ ਇੱਥੇ ਟ੍ਰੈਂਚਸ ਵਿੱਚ ਥੋੜ੍ਹੀ ਰਹਿਣਾ ਜਾਂ ਲੜਨਾ, ਅਤੇ ਉਹ ਜਾ ਕੇ ਰਾਤ ਨੂੰ ਉਹਨਾਂ ਨੇ ਇੱਥੇ ਅਟੈਕ ਕਰ ਦਿੱਤਾ। ਉਹ ਕਹਿੰਦੇ ਲੜਨਾ ਸੀ ਦਲੇਰੀ ਨਾਲ ਲੜਨਾ, ਉਹ ਬਲਕਿ ਉਹ ਕਹਿੰਦੇ ਵੀ ਜੇ ਉਹਨਾਂ ਨੇ ਜਿਹੜੀ ਸਾਡੇ ਸਿੱਖ ਭਾਈਚਾਰੇ ਜਿਹੜੇ ਫੌਜੀ ਸੀ ਉਹਨਾਂ ਨੂੰ ਕਿਹਾ ਜੀ ਇੰਨੀ ਦਲੇਰੀ ਦਿਖਾਓਗੇ ਤਾਂ ਅਸੀਂ 4-5 ਦਿਨ 'ਚ ਖਤਮ ਹੋ ਜਾਵਾਂਗੇ, ਤੁਸੀਂ ਥੋੜ੍ਹਾ ਜਿਹਾ ਰਿਲੈਕਸ ਹੋ ਜਾਓ, ਕਿਉਂਕਿ ਉਹ ਬੰਦੇ ਉਹਨਾਂ ਨੂੰ ਤਾਂ ਉਹ ਹੈਰਾਨ ਹੋ ਗਏ ਉੱਥੇ। ਉਹ ਕਹਿੰਦੇ ਈਵਨ ਜਰਮਨ ਜਿਹੜੇ ਰਾਈਟਰਸ ਨੇ, ਜਿਹੜੇ ਇਤਿਹਾਸਕਾਰ ਨੇ ਜਿਹਨਾਂ ਦੇ ਖਿਲਾਫ ਲੜ ਰਹੇ ਸੀ, ਉਹ ਤੁਸੀਂ ਜਾ ਕੇ ਪੜ੍ਹੋ ਉਹਨਾਂ ਦੀਆਂ ਕਹਾਣੀਆਂ ਕੀ ਲਿਖੀਆਂ ਉਹਨਾਂ ਨੇ ਸਿੱਖਾਂ ਦੇ ਬਾਰੇ, ਕਿ ਜੀ ਕਿਸ ਦਲੇਰੀ ਦੇ ਨਾਲ ਉਹਨਾਂ ਲੜਾਈ ਲੜੀ ਹੈ, ਇੰਡੀਅਨ ਫੌਜੀਆਂ ਨੇ ਜੋ ਦਲੇਰੀ ਦਿਖਾਈ ਹੈ ਉਹ ਕਾਬਿਲੇ ਤਾਰੀਫ ਹੈ। ਸੋ ਇਸ ਕਾਰਨ ਹਜੇ ਥੋੜ੍ਹਾ ਜਿਹਾ ਡੌਨ ਚੈਰੀ ਸਾਹਿਬ ਥੋੜ੍ਹਾ ਜਿਹਾ ਇਗਨੋਰੈਂਟ ਹੋ ਸਕਦੇ ਨੇ, ਅਵੇਅਰਨੈਸ ਦੀ ਹੋਰ ਜ਼ਰੂਰਤ ਹੋ ਸਕਦੀ ਹੈ, ਬਟ ਆਈ ਐਗਰੀ ਹੀ ਇਜ਼ ਨੋਟ ਰੇਸਿਸਟ। ਔਰ ਦੂਸਰਾ, ਜਦੋਂ ਜਿੱਦਾਂ ਮੈਂ ਹੁਣੇ ਦੱਸ ਕੇ ਹਟਿਆ ਕਿ ਨਿੱਕੀ ਹੈਲੀ ਹੋਣਾ ਦਾ, ਕਿ ਸਾਨੂੰ ਵੀ ਇਸ ਸੋਸਾਇਟੀ ਵਿੱਚ ਇਹ ਦੱਸਣਾ ਪਏਗਾ। ਮੈਂ ਤੁਹਾਨੂੰ ਵਨ ਫਰੰਟ ਸਟਰੀਟ, ਮੇਰਾ ਵੀ ਉਹ ਪਹਿਲੀ ਵਾਰ ਮੈਂ ਗਿਆ ਸੀ ਇਹਨਾਂ ਦੇ CBC ਸਟੂਡੀਓਜ਼, 12-13 ਸਾਲ ਪੁਰਾਣੀ ਗੱਲ ਹੈ, ਅਤੇ ਉਹ ਉੱਥੇ ਜਾ ਕੇ ਉਹ ਜਿਹੜਾ ਪ੍ਰੋਡਿਊਸਰ ਸੀ ਉਹ ਆ ਕੇ ਹਾਏ ਹਾਓ ਯੂ ਵਟਸ ਯੂਰ ਨੇਮ, ਮੈਂ ਕਿਹਾ ਮਾਈ ਨੇਮ ਇਜ਼ ਯੁਧਵੀਰ, ਓਕੇ ਫਾਈਨ, ਸੋ ਵਟ ਯੂ ਥਿੰਕ ਅਬਾਊਟ ਦਿਸ ਇਸ਼ੂ, ਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ, ਮਤਲਬ ਉਹਨੇ ਗੱਲਾਂ 'ਚ ਉਹਨੇ ਆਈਡੀਆ ਲਿਆ ਕਿ ਭਾਈ ਸਾਹਿਬ ਦਾ ਰੰਗ ਤਾਂ ਬਰਾਊਨ ਹੈ ਅਤੇ ਇਹ ਤਾਂ ਸ਼ਕਲ ਤੋਂ ਵੀ ਪਤਾ ਲੱਗ ਰਿਹਾ ਦੇਸੀ ਹੈ, ਅਤੇ ਇਹ ਗੱਲ ਵੀ ਕਰ ਸਕੇਗਾ, ਐਡੀ ਬਿਠਾਉਣ ਲੱਗੇ ਇੱਥੇ ਅਸੀਂ, ਅਤੇ ਜਦ ਉਹਨੇ ਗੱਲਾਂ 'ਚ ਕੀਤੀਆਂ ਤਾਂ ਫਿਰ ਉਹਨੂੰ ਪਤਾ ਲੱਗ ਗਿਆ, ਐਂਡ ਆਈ ਡਿਡਨਟ ਫੀਲ ਓਫੈਂਡਡ ਅਬਾਊਟ ਦੈਟ, ਦੈਟਸ ਫਾਈਨ, ਆਈ ਮੀਨ ਜੇ ਉਹਦਾ ਕੰਸਰਨ ਸੀਗਾ, ਉਹਦਾ ਕੰਸਰਨ ਜਾਇਜ਼ ਸੀਗਾ ਕਿ ਭਾਈ ਨੈਸ਼ਨਲ ਟੈਲੀਵਿਜ਼ਨ 'ਤੇ ਜਾਣਾ ਹੈ,